ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਦਿਨ ਐਤਵਾਰ ਵਾਲੇ ਦਿਨ ਸੁਬਾਹ ਚੜ ਚੁੱਕੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਔਰ ਆਪ ਸਭ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਸਾਰਨੀ ਇਸ ਤਰ੍ਹਾਂ ਐਡਲੇਡ ਦੇ ਵਿੱਚ 7:32 ਹੋ ਚੁੱਕੇ ਨੇ ਔਰ ਪਰਥ ਦੇ ਵਿੱਚ 6:02 ਨਵੀਂ ਦਿੱਲੀ ਵੱਡਾ ਤੜਕਾ 3:32 ਸੁਬਾਹ ਦੇ ਹੋਏ ਨੇ ਔਰ ਲੰਡਨ ਦੇ ਵਿੱਚ 6 ਜੂਨ ਹਜੇ ਚੱਲ ਰਹੀ ਹੈ ਯਾਨੀ ਕਿ ਸ਼ਨਿਚਰਵਾਰ ਤੇ ਅੱਧੀ ਰਾਤ ਹੋਣ ਵਾਲੀ ਹੈ ਪੂਰੀ 11:02 ਹੋਏ ਨੇ ਨਿਊਯਾਰਕ ਅਤੇ ਟੋਰਾਂਟੋ ਦੇ ਵਿੱਚ ਸ਼ਨਿਚਰਵਾਰ ਸ਼ਾਮ ਦੇ 6:02 ਹੋਏ ਨੇ ਵੈਨਕੂਵਰ ਤੇ ਐਲਏ ਦੇ ਵਿੱਚ 3:03 ਦੁਪਹਿਰ ਦੇ ਹੋਏ ਨੇ ਔਰ ਸਾਡਾ ਤੁਹਾਡਾ ਸਾਥ ਅਗਲੇ 2 ਘੰਟੇ ਬਣਿਆ ਰਹੇਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਸ਼ਾਮਲ ਹੋ ਰਹੇ ਨੇ ਔਰ ਗੱਜਣ ਵਾਲਾ ਬਾਈ ਸੁਖਮਿੰਦਰ ਬੜਾ ਹੀ ਆਲਾ ਦਰਜੇ ਦਾ ਅੱਜ ਪ੍ਰੋਗਰਾਮ ਲੈ ਕੇ ਆਣਗੇ ਪ੍ਰੇਮੀ ਜੋੜਿਆਂ ਦੇ ਬਾਰੇ ਕੋਰੋਨਾ ਵਾਇਰਸ ਤੇ ਪ੍ਰੇਮੀ ਜੋੜੇ ਭੱਜ ਕੇ ਵਿਆਹ ਕਰਾਉਣ ਦਾ ਰੁਝਾਨ ਸੋ ਮਿੰਟੂ ਬਰਾੜ ਭਾਜੀ ਜਦੋਂ ਆਉਣਗੇ ਤਾਂ ਅਸੀਂ ਕੁਛ ਗੱਲਾਂ ਕਰਾਂਗੇ ਮਸਲੇ ਜਿਹੜੇ ਚਲੰਤ ਮਾਮਲੇ ਨੇ ਉਹਨਾਂ ਤੇ ਆਪਾਂ ਚਾਨਣਾ ਪਾਵਾਂਗੇ ਤੁਹਾਡੇ ਸੁਨੇਹਾਂ ਦਾ ਇੰਤਜ਼ਾਰ ਹੈ ਟੈਲੀਗ੍ਰਾਮ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ ਕੋਈ ਗੱਲ ਨਹੀਂ ਜੇ ਤੁਸੀਂ ਕੰਮ ਵੀ ਕਰ ਰਹੇ ਹੋ ਜੌਬ ਤੇ ਹੋ ਤਾਂ ਅਲਾਓ ਨਹੀਂ ਕਰਦੇ ਇਜਾਜ਼ਤ ਨਹੀਂ ਹੈਗੀ ਜਾਂ ਨਹੀਂ ਵੀ ਕਰ ਸਕਦੇ ਮੈਸੇਜ ਕੋਈ ਗੱਲ ਨਹੀਂ ਕੰਮ ਜ਼ਰੂਰੀ ਹੈ ਤੇ ਉਮੀਦ ਰੱਖਦੇ ਹਾਂ ਕਿ ਅਸੀਂ ਅਗਲੇ 2 ਘੰਟੇ ਤੁਹਾਡੀ ਐਂਟਰਟੇਨਮੈਂਟ ਕਰ ਸਕਾਂਗੇ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਹੋਏਗਾ ਇਹਦੇ ਵਿੱਚ ਅਸੀਂ ਵੀ ਕੁਛ ਸਿੱਖਾਂਗੇ ਔਰ ਤੁਸੀਂ ਵੀ ਕੁਛ ਸਿੱਖੋਗੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਸਵੇਰ ਤੋਂ ਹੀ ਉਹਨਾਂ ਦਾ ਸਵਾਗਤ ਹੈ ਔਰ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜੋਸ਼ੀਲੀ ਢਾਡੀ ਵਾਰ ਦੀ ਇੰਟਰੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਢਾਡੀ ਦਇਆ ਸਿੰਘ ਦਿਲਵਰ ਪੂਰਾ ਸੋ ਪਹਿਚਾਨੀਏ ਲੜੇ ਜੋ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ ਇਹ ਗੀਤ ਇਹ ਢਾਡੀ ਵਾਰ ਅੱਜ ਸ਼ੁਰੂ ਕਰਦੇ ਹਾਂ ਜੀ ਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਆਪਾਂ ਕਰਨੀਆਂ ਸੂਰਮਿਆਂ ਦੇ ਬਾਰੇ। ਕੱਲ ਸ਼ਰਧਾਂਜਲੀ ਭੇਟ ਕੀਤੀ ਸੀ ਅਸੀਂ, ਜੂਨ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਸਮਰਪਿਤ ਸੀ, ਔਰ ਘੱਲੂਘਾਰੇ ਦੇ ਬਾਰੇ ਅਸੀਂ ਗੱਲ ਕੀਤੀ ਸੀ, ਔਰ ਬੜਾ ਵਧੀਆ ਰਿਸਪੋਂਸ ਆਇਆ। ਅੱਜ ਆਪਾਂ ਥੋੜਾ ਚਿੰਤਨ ਵਿਚਾਰ ਕਰਾਂਗੇ ਕਿ ਅਕਸਰ ਸਾਨੂੰ ਦੱਸਿਆ ਜਾਂਦਾ ਹੈ ਕਿ ਸ਼ਾਂਤੀ, ਲੜਨਾ ਨਹੀਂ, ਅਹਿੰਸਾ ਜੀ, ਇਹ ਕੋਈ ਨਵਾਂ ਕੌਨਸੈਪਟ ਹੈ? ਅਹਿੰਸਾ ਦਾ ਕੋਈ ਨਵਾਂ ਕੌਨਸੈਪਟ ਹੈ ਕਿ ਲੜਨਾ ਨਹੀਂ, ਕਿ ਤੁਸੀਂ ਆਪਣੇ ਹੱਕਾਂ ਦੀ ਰਾਖੀ ਨਹੀਂ ਕਰਨੀ? ਜੇ ਤੁਹਾਡੇ ਇੱਕ ਚਪੇੜ ਮਾਰਦਾ ਹੈ ਤਾਂ ਤੁਸੀਂ ਦੂਜੀ ਗੱਲ ਮੂਹਰੇ ਕਰ ਦੇਣੀ ਹੈ। ਸੱਜਣ ਜੀ ਪਿਆਰਿਓ, ਇਹ ਕੌਨਸੈਪਟ ਕੋਈ ਨਵਾਂ ਨਹੀਂ ਹੈਗਾ, ਇਹ ਕਾਫੀ ਪੁਰਾਣਾ ਕੌਨਸੈਪਟ ਹੈ। ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸ਼ਾਂਤੀ ਦਾ ਹੀ ਕੌਨਸੈਪਟ ਚੱਲਿਆ। ਬੜਾ ਸਮਝਾਇਆ ਬੁਝਾਇਆ, ਪ੍ਰਚਾਰ ਕੀਤਾ, ਲੋਕਾਂ ਨੂੰ ਆਗਰਾ ਕੀਤਾ, ਪ੍ਰੋਟੈਸਟ ਕੀਤੇ। ਇੱਥੋਂ ਤੱਕ ਪਹਿਲੇ ਪਾਤਸ਼ਾਹ ਨੇ ਲਾਹੌਰ ਨੂੰ ਆਪਣਾ ਅਖੀਰ ਦੇ ਟਾਈਮ ਦੇ ਵਿੱਚ ਥਾਂ ਨਹੀਂ ਚੁਣਿਆ ਰਹਿਣ ਵਾਸਤੇ। ਕਿਉਂ? ਜੋ ਲਾਹੌਰ ਦੇ ਵਿੱਚ ਹੋਇਆ, ਲਾਹੌਰ ਸ਼ਹਿਰ ਦੇ ਵਿੱਚ ਕਹਿਰ ਹੋਇਆ, ਉਸਦਾ ਇੱਕ ਪ੍ਰੋਟੈਸਟ ਸੀਗਾ। ਬਾਣੀ ਦੇ ਵਿੱਚ ਵੀ ਇੱਕ ਲਾਈਨ ਦਾ ਸਲੋਕ ਜਿਹੜਾ ਦਰਜ ਹੈ, ਕਹਿਰ ਦੇ ਉਲਟ ਆਵਾਜ਼ ਉਹਨਾਂ ਨੇ ਉਠਾਈ, ਬਾਬਰ ਨੂੰ ਜਾਬਰ ਕਿਹਾ, ਔਰ ਸ਼ਰੇਆਮ ਪ੍ਰਚਾਰਿਆ। ਬਾਬਰ ਬਾਣੀ ਪੜ੍ਹ ਕੇ ਦੇਖੋ ਤੇ ਉਹ ਪ੍ਰੋਟੈਸਟ ਹੀ ਨੇ, ਸ਼ਾਂਤਮਈ ਪ੍ਰੋਟੈਸਟ ਨੇ। ਪਰ ਸਬਰ ਸੰਤੋਖ ਇਤਨਾ ਕਿ ਪੰਜ ਗੁਰਗੱਦੀਆਂ ਸਬਰ ਸ਼ਾਂਤੀ ਨਾਲ ਚੱਲਿਆ। ਇਹ ਕੌਨਸੈਪਟ ਸਿੱਖੀ ਦੇ ਵਿੱਚ ਬਿਲਟਨ ਹੈ, ਇਹ ਪਹਿਲਾਂ ਆ। ਰਿਐਕਸ਼ਨ ਕਰਨ ਤੋਂ ਪਹਿਲਾਂ ਸ਼ਾਂਤੀ ਨਾਲ ਅਗਰ ਹੱਲ ਨਿਕਲਦਾ ਤਾਂ ਹੱਲ ਕੱਢ ਲੈਣਾ ਚਾਹੀਦਾ, ਇਹ ਸਾਡੇ ਗੁਰੂ ਸਾਹਿਬ ਸਾਨੂੰ ਦੱਸ ਗਏ ਨੇ। ਫਿਰ ਤੱਤੀ ਤਵੀ ਤੇ ਵੀ ਬਹਿਣਾ ਪੈ ਜਾਵੇ ਸ਼ਾਂਤੀ ਦੇ ਲਈ ਤਾਂ ਉਹ ਬਹਿ ਜਾਣਾ ਚਾਹੀਦਾ, ਇਹ ਸਾਡੇ ਗੁਰੂ ਸਾਨੂੰ ਦੱਸ ਗਏ ਨੇ। ਜੇ ਦਿੱਲੀ ਦੇ ਵਿੱਚ ਕਿਸੇ ਕੌਮ ਦੀ ਧਾਰਮਿਕ ਆਜ਼ਾਦੀ ਸੀਸ ਦੇ ਕੇ ਖਰੀਦੀ ਜਾ ਸਕਦੀ ਹੈ ਤਾਂ ਸੀਸ ਦੇ ਦੇਣਾ ਚਾਹੀਦਾ, ਪਰ ਜੇ ਧੱਕੇ ਨਾਲ ਜੁਰਮਾਨਾ ਆ ਕੇ ਤੁਹਾਨੂੰ ਲੁੱਟਦਾ, ਚਪੇੜਾ ਮਾਰਦਾ, ਫਿਰ ਨਹੀਂ ਸਹਿਣਾ ਚਾਹੀਦਾ। ਇਹ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਕੌਨਸੈਪਟ ਸਾਨੂੰ ਦਿੱਤਾ ਹੈ। ਔਰ ਕੱਲ ਛੇਵੇਂ ਪਾਤਸ਼ਾਹ ਦਾ ਪੁਰਬ ਵੀ ਸੀਗਾ ਇਤਫਾਕ ਦੇ ਨਾਲ, ਔਰ ਦਸਵੇਂ ਪਾਤਸ਼ਾਹ ਨੇ ਇਸ ਨੂੰ ਅਮਲੀ ਜਾਮਾ ਪਹਿਨਾਇਆ, ਉਸ ਨੂੰ ਇੰਪਲੀਮੈਂਟ ਕੀਤਾ, ਜਿਹੜਾ ਕਿ ਛੇਵੇਂ ਪਾਤਸ਼ਾਹ ਨੇ ਸਾਨੂੰ ਕੌਨਸੈਪਟ ਬਹੁਤ ਵੱਡੇ ਪੱਧਰ ਤੇ ਦਿੱਤਾ। ਤੇ ਚਾਰ ਜੰਗਾਂ ਵੀ ਲੜੀਆਂ ਤੇ ਰਾਜੇ ਮਹਾਰਾਜਿਆਂ ਨੇ ਆ ਕੇ ਫਿਰ ਕੰਪਰੋਮਾਈਜ਼ ਵੀ ਕੀਤੇ, ਜਹਾਂਗੀਰ ਵਰਗਿਆਂ ਨੇ ਫਿਰ ਕੰਪਰੋਮਾਈਜ਼ ਕੀਤੇ, ਫਿਰ ਚੰਦੂ ਨੂੰ ਹਵਾਲੇ ਕੀਤਾ। ਪਿਛਲੇ ਪ੍ਰੋਗਰਾਮ ਚ ਗੱਜਣ ਵਾਲਾ ਬਾਈ ਜੀ ਦੇ ਤੁਸੀਂ ਦੇਖ ਹੀ ਲਓਗੇ ਕਿਸ ਤਰ੍ਹਾਂ ਫਿਰ ਚੰਦੂ ਨੂੰ ਫੜ ਕੇ ਲਾਹੌਰ ਦੇ ਗਲੀਆਂ ਚ ਘੜੀਸਿਆ ਗਿਆ, ਹਵਾਲੇ ਕੀਤਾ ਗਿਆ ਗੁਰੂ ਸਾਹਿਬ ਦੇ ਦੋਸ਼ੀ। ਔਰ ਦਸਵੇਂ ਪਾਤਸ਼ਾਹ ਨੇ ਜੋ ਫਿਰ ਜ਼ੁਲਮ ਦੇ ਉਲਟ ਜੰਗ ਛੇੜੀ, ਉਸਦੇ ਨਤੀਜੇ ਦੇਖਦੇ ਹਾਂ ਕਿ ਅੱਜ ਜੇ ਸਾਡੀ ਹੋਂਦ ਹੈ ਸਿੱਖ ਕੌਮ ਤੇ ਬਹੁਤ ਹਿੰਦੂ ਕੌਮ ਦੋਨਾਂ ਦੀ, ਤਾਂ ਦਸਵੇਂ ਪਾਤਸ਼ਾਹ ਦੇ ਕਾਰਨ ਹੈ। ਇਹ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਚਾਹੇ ਅਸੀਂ ਨਾਸਤਿਕ ਵੀ ਹਾਂ, ਰੱਬ ਨੂੰ ਮੰਨਣ ਵਾਲੇ ਨਹੀਂ ਹਾਂ, ਨਾ ਅਸੀਂ ਹਿੰਦੂ ਹਾਂ ਤੇ ਨਾ ਅਸੀਂ ਮੁਸਲਮਾਨ ਹੈ, ਤਾਂ ਵੀ ਸਾਡੀ ਹੋਂਦ ਨਾਸਤਿਕ ਹੋਣ ਦੇ ਨਾਤੇ ਵੀ ਗੁਰੂ ਗੋਬਿੰਦ ਸਿੰਘ ਦੇ ਅਸੀਂ ਮੁਹਤਾਜ ਹਾਂ। ਕਿਉਂਕਿ ਚਲੋ ਮੰਨ ਲੈਂਦੇ ਹਾਂ ਕਿ ਹਿੰਦੂ ਧਰਮੀ ਹੈ, ਸਿੱਖ ਧਰਮੀ ਹੈ ਤੇ ਨਾਸਤਿਕ ਧਰਮ ਨੂੰ ਮੰਨਦੇ ਹੀ ਨਹੀਂ। ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤੇ ਸੁੰਨਤ ਹੋਈ ਹੀ ਹੋਣੀ ਸੀ ਸਾਰਿਆਂ ਦੀ, ਧੱਕੇ ਨਾਲ ਮਨਾਏ ਹੋਣੇ ਸੀ ਅਗਲਿਆਂ ਨੇ, ਫਿਰ ਤਾਂ ਕੋਈ ਚੋਇਸ ਹੀ ਨਹੀਂ। ਅੱਜ ਨਾਸਤਿਕ ਹੋਣ ਦੀ ਚੋਇਸ ਵੀ ਅਗਰ ਹੈ ਤਾਂ ਵੀ ਗੁਰੂ ਗੋਬਿੰਦ ਸਿੰਘ ਕਰਕੇ ਆ, ਗੁਰੂ ਜੀ ਕਰਕੇ ਆ, ਖਾਲਸੇ ਕਰਕੇ ਆ, ਜਿਹੜੇ ਲੱਖਾਂ ਸ਼ਹੀਦੀਆਂ ਪਾ ਚੁੱਕੇ ਨੇ, ਪਾ ਵੀ ਰਹੇ ਨੇ, ਪਾਉਣਗੇ ਵੀ ਆਉਣ ਵੇਲੇ, ਉਹ ਖਾਲਸੇ ਦਾ ਕੌਨਸੈਪਟ ਜਿਹੜਾ ਆ ਦੁਨੀਆਂ ਦੇ ਉੱਤੇ ਲੈ ਕੇ ਆਉਣਾ, ਇਹ ਇੱਕ ਮਿਸਾਲ ਹੈ। ਠੀਕ ਹੈ, ਖਾਲਸਾ ਅਨੇਕਾਂ ਜੰਗਾਂ ਲੜਿਆ, ਜਿੱਤਿਆ, ਹਾਰਿਆ ਵੀ, ਪਰ ਕੌਨਸੈਪਟ ਨਹੀਂ ਹਾਰ ਰਿਹਾ। ਇਹੋ ਜਿਹਾ ਕੌਨਸੈਪਟ ਦੁਨੀਆਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਅਜੇ ਤੱਕ ਪੇਸ਼ ਕੀਤਾ ਗਿਆ। खालसे दी फौज लोकां दी फौज है, सरकारी फौजा नहीं, भाड़े दे टट्टू नहीं ने, तनखाहदार फौजा नहीं ने, इस सैल्फ डिफेंस आत्म निर्भर। एक बंदा घर दे विच बैठ के आत्म निर्भर है, सैल्फ डिफेंस कर रहा है। एक कॉन्सेप्ट 300-400 साल पहला सानू मिलिया है। सो अपने आप नू रूहानी तौर ते पहला असी तंदरुस्त करना है। ये सानू साड़ी गुरबाणी 500 साल की गुरबाणी सानू सिखा रही है। रूहानी तौर ते पहला असी परपक्क होने चाहिए हैं, फिर असी खालसे का रूप धारण करना है। हुंदा की है कि कई बार असी खालसा बन जाने पर बाणी दे कॉन्सेप्ट सानू बिल्कुल भी पता नहीं होंदे, रूहानियत खत्म हो जाती है। अजमेर सिंह हुणा ने बयान दिता पिछले हफ्ते कि जो तेग चकनी है वह भी जायज है, अहिंसा अपनानी है वह भी जायज है, पर ये दोनों बैलेंस होने चाहिए है। रूहानियत तो बिना यह दोनों ही सखने ने। जे आपां खालसा बनते हैं तो साढ़े च रूहानियत है नहीं, बाणी की रूहानियत है नहीं, दया भावना है नहीं, साढ़े शस्त्रां नूं सानू रिस्पैक्ट नहीं करनी आती, या शस्त्र साढ़े उत्थे निकलते ही नहीं जिथे लोड़ है, तो वह फिर खालसा नहीं है, वह जरवाणा ही है फिर एक रूप। जे साडी अहिंसा का कॉन्सैप्ट जिहड़ा यह है कि कितें तुहाडे नाल चपेड़ा मार रहे ने, तुसी खाई जा रहे हो, नाल होरनां दे भी वज्जी जा रही हैं, तुसी अहिंसा हिंसा करी जा रहे हो, असी हिंसा हिंसा करी जा रहे हैं, वह तो खत्म है फिर, वह भी फिर वह बुझदली है। अजमेर सिंह उन्हां ने उसनूं बुझदल कहा है। सो जिहड़े अमृत छक के हथियार पा के डिफेंड अपने आप नूं नहीं कर सकते, या धक्का करते हैं लोगों नाल, उन्हां दी रूहानियत है नहीं, रूहानियत तो बिना उन्होंने उन्होंने कहा कि बुरशा करती है, बस होर कुछ नहीं है, बुरशा करती है। सो रूहानियत मेन कॉन्सैप्ट है, पहला रूहानियत होनी है, पहला बाणी होनी है, फिर बाणा होना है। सो बाणा जब असी पहन लिया, पहने क्यों वो आप हूँ इस वार दे विच्चों सुनते हैं, जिहड़े ढाडी जथा दिलबर दे साथियों ने गाई है।
संगत जीओ, वाहेगुरु जी का खालसा, वाहेगुरु जी की फतेह। पंथ दे प्रसिद्ध श्रोमणी ढाडी इंटरनेशनल गोल्ड मेडलिस्ट ज्ञानी दया सिंह जी दिलबर नवा शहर जिला जलंधर, भाई करम सिंह जी पावला पिंड लंगड़ोआ जिला जलंधर, भाई कंधारा सिंह जी पन्नू पिंड टंडोआ जिला हुशियारपुर, भाई मेजर सिंह जी हीरा पिंड महंतपुर जिला हुशियारपुर के सहयोग नाल टी सीरीज कंपनी दिल्ली वालों संगतां दे कर कमलों विच कैस्ट भेटा कीती जा रही है। चढ़तां शेरे पंजाब दियां श्री गुरु गोबिंद सिंह जी महाराज ने 30 मार्च 1699 ईस्वी नूं खंडे दी धार विचों खालसा प्रगट कीता। सारे सिख जगत वालों खालसा जी दे 300 साल जन्म दिवस दे संबंध विच दीवान कीते जा रहे ने। खालसा शब्द अरबी भाषा दा शब्द है, जिहड़ी बादशाह दी अपनी जमीन हुंदी सी, निजी मिलकियत ਉਹਨੂੰ ਕਾਗਜ਼ਾਂ ਚ ਲਿਖਦੇ ਸੀ ਜ਼ਮੀਨ ਖਾਲਸਾ। ਭਾਵ ਇਸ ਉੱਤੇ ਕੋਈ ਟੈਕਸ ਨਹੀਂ, ਕੋਈ ਮਾਮਲਾ ਨਹੀਂ, ਕੋਈ ਲਗਾਨ ਨਹੀਂ, ਇਹ ਬਾਦਸ਼ਾਹ ਦੀ ਨਿੱਜੀ ਮਲਕੀਅਤ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਨਿੱਜੀ ਮਲਕੀਅਤ ਬਣਾ ਦਿੱਤਾ। ਗੁਰਦੇਵ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਔਰ ਪ੍ਰਾਨ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪੈਜਰ ਬਿਰਧ, ਖਾਲਸਾ ਮੇਰੋ ਇਸ਼ਟ ਸੁਹਿਰਦ। ਹਜ਼ੂਰ ਕਹਿੰਦੇ ਨੇ ਹਾਂ ਖਾਲਸੇ ਕਾ ਖਾਲਸਾ ਮੇਰ, ਓਤ ਪੋਤ ਸਾਗਰ ਬੂੰਦੇ। ਅਖੀਰ ਵਿਚ ਸਤਿਗੁਰੂ ਕਹਿੰਦੇ ਨੇ ਯਾ ਮੈਂ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਖਾਲਸੇ ਬਾਰੇ ਕੁਝ ਲਾਈਨਾਂ ਢਾਡੀ ਜਥੇ ਤੋਂ ਸਰਵਣ ਕਰੋ।
ਕੁਰਬਾਨੀ ਕੀਤਾ ਦੇ ਕੇ ਕੁਰਬਾਨੀ।
ਖਾਲਸਾ ਖਾਲਸੇ ਦੀ ਉਸਤਤ ਦੇ ਵਿੱਚ ਢਾਡੀ ਵਾਰ ਤੋਂ ਸ਼ੁਰੂਆਤ ਕੀਤੀ ਹੈ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਪ ਸਭ ਦਾ ਸਵਾਗਤ ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਜੁੜ ਰਹੇ ਨੇ ਤੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮਿੰਟੂ ਬਰਾੜ ਭਾਜੀ ਵੀ ਆਉਂਦੇ ਹੀ ਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਪਰ ਪਹਿਲਾਂ ਕੁਛ ਜ਼ਰੂਰੀ ਸੂਚਨਾਵਾਂ ਮੈਸੇਜ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਪ੍ਰੋਗਰਾਮ 'ਚ ਜੁੜੇ ਹੋਏ ਨੇ ਤੇ ਲਓ ਪਹਿਲਾਂ ਮੌਸਮ ਦੀ ਜਾਣਕਾਰੀ। ਕੇਨਸ ਦੇ ਵਿੱਚ 27 ਡਿਗਰੀ ਤਾਪਮਾਨ ਅੱਜ ਰਹੇਗਾ, ਬ੍ਰਿਸਬਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 23 ਡਿਗਰੀ, ਔਰ ਸ਼ਾਵਰ ਦੱਸਿਆ ਜਾ ਰਿਹਾ ਕੌਫ਼ ਸਾਰਬਤ ਵਿੱਚ ਦੁਪਹਿਰ ਤੋਂ ਬਾਅਦ, ਪਰ ਇਸ ਵੇਲੇ ਧੁੱਪ ਖਿੜੀ ਹੋਈ ਹੈ, ਕਿਤੇ ਕਿਤੇ ਤਿੱਤਰ ਫੰਗੀ ਜਿਹੇ ਬੱਦਲ ਮੰਡਰਾ ਰਹੇ ਨੇ ਪਰ ਧੁੱਪ ਨੂੰ ਨਹੀਂ ਰੋਕ ਰਹੇ, ਬਹੁਤ ਖੂਬਸੂਰਤ ਮੌਸਮ ਹੈ। ਸਿਡਨੀ ਦੇ ਵਿੱਚ ਸ਼ਾਵਰ ਇਸੇ ਤਰ੍ਹਾਂ ਹੀ ਕੌਫ਼ ਸਾਰਬਤ ਵਾਂਗ ਹੀ ਦੱਸਿਆ ਜਾ ਰਿਹਾ, ਪਰ ਮੈਨੂੰ ਲੱਗਦਾ ਉੱਥੇ ਧੁੱਪ ਹੋਣੀ ਹੈ। ਕੈਨਬਰਾ ਦੇ ਵਿੱਚ ਅੱਜ ਬੱਦਲ ਦੱਸੇ ਜਾ ਰਹੇ ਨੇ -2 ਤੋਂ 12 ਡਿਗਰੀ, ਔਰ ਮੈਲਬਨ ਦੇ ਵਿੱਚ 13 ਡਿਗਰੀ ਵੱਧ ਤੋਂ ਵੱਧ ਤਾਪਮਾਨ ਅੱਜ ਰਹੇਗਾ। ਐਡਲੇਡ ਦੇ ਵਿੱਚ 14 ਡਿਗਰੀ, ਪਰਥ ਦੇ ਵਿੱਚ ਹਲਕਾ ਮੀਂਹ ਦੱਸਿਆ ਜਾ ਰਿਹਾ 21 ਡਿਗਰੀ, ਡਾਰਵਿਨ ਦੇ ਵਿੱਚ ਮੌਸਮ ਸਾਫ਼ ਹੀ ਰਹੇਗਾ 32 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ ਬਿਲਕੁਲ ਸਾਫ਼ 2 ਤੋਂ ਲੈ ਕੇ 19 ਡਿਗਰੀ ਤਾਪਮਾਨ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 23 ਡਿਗਰੀ ਤਾਪਮਾਨ ਇਸ ਵੇਲੇ ਆ, ਹਲਕੇ ਬੱਦਲ ਦੱਸੇ ਜਾ ਰਹੇ ਨੇ ਔਰ ਦਿਨਾਂ ਨੂੰ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਔਰ ਇਸ ਤੋਂ ਬਾਅਦ ਆਪਣੇ ਸੱਜਣ ਮਿੱਤਰ ਦਲਜੀਤ ਸਿੰਘ ਮਹਿਤਾ ਚੌਂਕ ਜੋ ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ, ਸੁਨੇਹਾ ਭੇਜਦੇ ਨੇ ਇੱਕ ਤਸਵੀਰ ਦੇ ਉੱਤੇ ਬਜ਼ੁਰਗ ਜਾ ਰਹੇ ਨੇ ਤੇ ਕਹਿੰਦੇ ਨੇ ਕਿ ਇਟਸ ਨੋਟ ਇੰਪੋਰਟੈਂਟ ਇਨ ਲਾਈਫ ਦੈਟ ਹੂ ਇਜ਼ ਅਹੈਡ ਆਫ ਅਸ ਔਰ ਹੂ ਇਜ਼ ਬਿਹਾਈਂਡ ਆਫ ਅਸ, ਵਟ ਟਰੂਲੀ ਮੈਟਰ ਇਨ ਦਾ ਲਾਈਫ ਇਜ਼ ਹੂ ਇਜ਼ ਵਿਦ ਅਸ ਜੀ। ਗੁੱਡ ਮਾਰਨਿੰਗ, ਬਹੁਤ ਸੋਹਣਾ ਵਿਚਾਰ ਹੈ, ਇਹ ਮੈਟਰ ਕਰਦਾ ਆ, ਇਹ ਅਹਿਮੀਅਤ ਰੱਖਦਾ ਹੈ ਕਿ ਸਾਡੇ ਨਾਲ ਕੌਣ ਹੈ, ਇਹ ਨਹੀਂ ਕਿ ਸਾਡੇ ਅੱਗੇ ਕੌਣ ਹੈ ਅਤੇ ਸਾਡੇ ਪਿੱਛੇ ਕੌਣ ਹੈ। ਕੁਲਵੀਰ ਸਿੰਘ ਧੰਜੂ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕਹਿੰਦੇ ਠੰਡੀ ਠੰਡੀ ਸਵੇਰ 'ਚ ਨਿੱਘੀ ਨਿੱਘੀ ਸਤਿ ਸ਼੍ਰੀ ਅਕਾਲ ਜੀ, ਸ਼ੁਕਰਾਨਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ। ਮਨਿੰਦਰਜੀਤ ਸਿੰਘ ਸਿੱਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ। ਸੁਖਵਿੰਦਰ ਸੌਂਦ ਭਾਅ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਵੀਰਪਾਲ ਹੰਸਰਾ ਉਹਨਾਂ ਨੇ ਇੱਕ ਖੂਬਸੂਰਤ ਤਸਵੀਰ ਭੇਜੀ ਆ ਅਤੇ ਸਤਿ ਸ਼੍ਰੀ ਅਕਾਲ ਬੁਲਾਈ ਆ ਉਹਨਾਂ ਨੇ। ਅਤੇ ਗਾਰਡਨ ਬੈਂਚ $100 ਦੇ ਕਹਿੰਦਾ ਉਹਨਾਂ ਨੇ ਤਿਆਰ ਕੀਤਾ ਹੈ, ਦੇਖੋ ਤਸਵੀਰ ਦੇ ਵਿੱਚ ਲਾਈਵ ਬਲੌਗ ਦੇ ਵਿੱਚ ਦੇਖੋ, ਗਾਰਡਨ ਬੈਂਚ ਬਣਾਇਆ ਬਲੌਕਸ ਦਾ ਅਤੇ ਪਲੈਂਕਸ ਦਾ, ਜਾਣੀ ਕਿ ਫੱਟਿਆਂ ਦਾ, ਨਾਲ ਉੱਪਰ ਗੱਦੀਆਂ ਵੀ ਰੱਖੀਆਂ ਹੋਈਆਂ, ਅੱਗ ਵੀ ਮੂਹਰੇ ਬਾਲੀ ਹੋਈ ਹੈ, ਬਹੁਤ ਸੋਹਣਾ। ਅਤੇ ਇੱਕ ਉਹਨਾਂ ਨੇ ਗਾਰਡਨ ਰਿਲੇਟਿਡ ਕੁਐਸਚਨ ਪੁੱਛਿਆ, ਉਹ ਹੁਣ ਸੰਗਤਰਿਆਂ ਬਾਰੇ ਪੁੱਛਿਆ, ਮਿੰਟੂ ਭਾਅ ਜੀ ਨੂੰ ਆ ਲੈਣ ਦਿਓ, ਉਹ ਸੰਗਤਰਾ ਸਪੈਸ਼ਲਿਸਟ ਨੇ ਅਤੇ ਆਪਾਂ ਉਹਨਾਂ ਤੋਂ ਪੁੱਛਾਂਗੇ ਕਿ ਮੈਂਡਰਿਨ ਕਿੱਦਾਂ ਮਿੱਠੇ ਕਰੀਦੇ ਆ। ਜੀ ਐਸ ਚਾਹਲ ਹੁਣੀ ਸਵੇਰ ਦੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋਏ ਨੇ, ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਆ, ਆਪਾਂ ਗੀਤ ਜ਼ਰੂਰ ਲਾਵਾਂਗੇ। ਉਹ ਕੁਛ ਖਬਰਾਂ ਉਹਨਾਂ ਨੇ ਭੇਜੀਆਂ ਨੇ ਜਿਹੜੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਨੀਆਂ ਨੇ। ਔਰ ਖਬਰਾਂ ਦੇ ਵਿੱਚ ਕੱਲ੍ਹ ਆਪਾਂ ਗੱਲ ਕੀਤੀ ਸੀ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਪ੍ਰੋਟੈਸਟ ਨੂੰ ਗੈਰ ਕਾਨੂੰਨੀ ਦੇ ਦਿੱਤਾ ਸੀ, ਪਰ ਅਖੀਰਲੇ ਮਿੰਟ 'ਤੇ ਆ ਕੇ ਆਸਟ੍ਰੇਲੀਆ ਜਿਹੜੀ ਨਿਊ ਸਾਊਥ ਵੇਲਜ਼ ਦੀ ਹਾਈ ਕੋਰਟ ਹੈ ਉਹਨੇ ਇਹਨੂੰ ਕਾਨੂੰਨ ਦੇ ਅੰਡਰ ਲੈ ਆਉਂਦਾ। ਸੋ ਇਹ ਆਪਾਂ ਗੱਲ ਕਰਾਂਗੇ, ਮਿੰਟੂ ਭਾਅ ਜੀ ਨੂੰ ਆ ਲੈਣ ਦਿਓ ਅਤੇ ਡਿਟੇਲ ਦੇ ਵਿੱਚ। ਉੱਧਰ ਜੀ ਸਕੋਮੋਸਾਸ ਅਤੇ ਗੁਜਰਾਤੀ ਖਿਚੜੀ ਪੱਕ ਰਹੀ ਆ, ਜਾਣੀ ਕਿ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦਾ ਅਤੇ ਪ੍ਰਾਈਮ ਮਿਨਿਸਟਰ ਇੰਡੀਆ ਦਾ ਆਪਸ ਦੇ ਵਿੱਚ ਆਦਾਨ ਪ੍ਰਦਾਨ ਕਰ ਰਹੇ ਨੇ ਵਰਚੁਅਲ ਸਮਿਟ ਦੇ ਰਾਹੀਂ, ਇਸ ਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਚੱਲ ਰਹੀ ਹੈ। ਔਰ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਹੋਏ ਵੱਖਰੇ ਵੱਖਰੇ ਸ਼ਹਿਰਾਂ 'ਤੇ, ਇਸ ਦੀ ਗੱਲ ਕਰਾਂਗੇ। ਔਰ ਖਬਰ ਇਹ ਆ ਰਹੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਤੋਂ ਜਿਹੜਾ ਰੈਵਨਿਊ ਆ ਰਿਹਾ ਹੈ ਆਸਟ੍ਰੇਲੀਆ ਨੂੰ, ਉਹ ਆਸਟ੍ਰੇਲੀਆ ਨੂੰ ਤਕਰੀਬਨ 16 ਬਿਲੀਅਨ ਦਾ ਘਾਟਾ ਪੈ ਸਕਦਾ ਹੈ ਇਸ ਦੇ ਲਈ, ਇਸ ਦੇ ਕਾਰਨ। ਅਤੇ ਕਾਫ਼ੀ ਢਿੱਲਾਂ ਵੀ ਦਿੱਤੀਆਂ ਜਾ ਰਹੀਆਂ ਨੇ ਹੁਣ ਕੋਰੋਨਾ ਵਾਇਰਸ ਦੇ ਨਾਲ ਸਟੇਜ 1 ਲੈ ਕੇ ਆਈ ਜਾ ਰਹੀ ਹੈ। ਚਲੋ ਉੱਧਰ ਵਿਜੇ ਵਿਰਦੀਪ ਬਾਈ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੂੰ। ਉਹਨਾਂ ਨੇ ਖੂਬਸੂਰਤ ਤਸਵੀਰ ਸਿਡਨੀ ਦੀ ਭੇਜ ਦਿੱਤੀ ਹੈ ਸਵੇਰ ਦੀ, ਸੀ ਗੱਲ ਹੈ ਸਮੁੰਦਰ ਦੇ ਕੰਢੇ ਪੱਥਰ ਦੇ ਉੱਤੇ ਬੈਠੀ ਹੈ ਅਤੇ ਆਨੰਦ ਮਾਣ ਰਹੀ ਹੈ, ਪਿੰਡਾਂ ਨੂੰ ਮੂੰਹ ਕੀਤਾ ਹੋਇਆ। ਇਹ ਵੀ ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ ਬਾਅਦ, ਪਰ ਤੁਹਾਨੂੰ ਫਿਰ ਹੁਣ ਚਲੋ ਇੱਕ ਗੀਤ ਸੁਣਾਉਂਦੇ ਹਾਂ। ਇਹ ਗੀਤ ਪ੍ਰਭ ਗਿੱਲ ਨੇ ਗਾਇਆ 100-100 ਵਾਰੀ, ਗੀਤ ਮੈਂ ਸੁਣਿਆ ਨਹੀਂ ਵੈਸੇ, ਪਰ ਜੀ ਐਸ ਚਾਹਲ ਵਧੀਆ ਗੀਤ ਫਰਮਾਇਸ਼ ਕਰਦੇ ਹੁੰਦੇ ਆ, ਸੋ ਇਸ ਬਹਾਨੇ ਮੈਂ ਵੀ ਗੀਤ ਸੁਣ ਲਵਾਂਗਾ। ਸੋ ਥੋੜ੍ਹੀ ਦੇਰ ਬਾਅਦ ਮਿੰਟੂ ਭਾਅ ਜੀ ਆਉਂਦੇ ਨੇ, ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਸ਼ੌਂਕਾਂ ਨਾਲ ਪਾਲੀ ਹੋਈ ਜੱਟੀ ਮੈਂ, ਚਾਵਾਂ ਨਾਲ ਤਲੀਆਂ ਤੇ ਰੱਖੀ ਮੈਂ। ਸ਼ੌਂਕਾਂ ਨਾਲ ਪਾਲੀ ਹੋਈ ਜੱਟੀ ਮੈਂ, ਚਾਵਾਂ ਨਾਲ ਤਲੀਆਂ ਤੇ ਰੱਖੀ ਮੈਂ। ਮਹਿੰਦੀ ਵਾਲੇ ਹੱਥ ਦੋਵੇਂ ਜੋੜ ਕੇ, ਮਹਿੰਦੀ ਵਾਲੇ ਹੱਥ ਦੋਵੇਂ ਜੋੜ ਕੇ, ਜਾਣੇ ਆਪਣੀ ਦੀ ਮੰਗਦੀ ਮੈਂ ਖੈਰਿਆਂ। ਨਿੱਕੀ ਨਿੱਕੀ ਗੱਲ ਉੱਤੇ ਲੜਦਾ ਰਹਿੰਦਾ ਪਰ ਮੇਰੇ ਤੋਂ ਬਗੈਰ ਨਾ, ਦਿਨ ਵਿੱਚ ਸੌ ਸੌ ਵਾਰੀ ਲੜਦਾ ਰਹਿੰਦਾ ਪਰ ਮੇਰੇ ਤੋਂ ਬਗੈਰ ਨਾ। ਅੱਥਣ ਜਹੇ ਨੂੰ ਜਦੋਂ ਖੁੱਲਦਾ ਏ ਡੱਟ ਵੇ, ਸ਼ੁਰੂ ਹੋ ਜਾਂਦੀ ਹੈ ਜੱਟਾ ਤੇਰੀ ਬਕ ਬਕ ਵੇ। ਅੱਥਣ ਜਹੇ ਨੂੰ ਜਦੋਂ ਖੁੱਲਦਾ ਏ ਡੱਟ ਵੇ, ਸ਼ੁਰੂ ਹੋ ਜਾਂਦੀ ਹੈ ਜੱਟਾ ਤੇਰੀ ਬਕ ਬਕ ਵੇ। ਗਾਲਾਂ ਦੀ ਬੰਦੂਕ ਭਰੀ ਰੱਖਦਾ, ਗਾਲਾਂ ਦੀ ਬੰਦੂਕ ਭਰੀ ਰੱਖਦਾ, ਮੇਰੇ ਉੱਤੇ ਕਰਦਾ ਉਹ ਫੇਰਿਆ, ਮੇਰੇ ਉੱਤੇ ਕਰਦਾ ਉਹ ਫੇਰਿਆ। ਨਿੱਕੀ ਨਿੱਕੀ ਗੱਲ ਉੱਤੇ ਲੜਦਾ ਰਹਿੰਦਾ ਪਰ ਮੇਰੇ ਤੋਂ ਬਗੈਰ ਨਾ, ਦਿਨ ਵਿੱਚ ਸੌ ਸੌ ਵਾਰੀ ਲੜਦਾ ਰਹਿੰਦਾ ਪਰ ਮੇਰੇ ਤੋਂ ਬਗੈਰ ਨਾ। ਪਹਿਲਾਂ ਮੈਨੂੰ ਪੁੱਛਦਾ ਸੀ ਕੀ ਹੋਇਆ ਚੱਲੀਏ, ਦਿਲ ਨੀ ਜ ਲੱਗਦਾ ਪਹਾੜਾਂ ਵੱਲ ਚੱਲੀਏ। ਮੈਨੂੰ ਪੁੱਛਦਾ ਸੀ ਕੀ ਹੋਇਆ ਚੱਲੀਏ, ਦਿਲ ਨੀ ਜਲਗਦਾ ਪਹਾੜਾਂ ਵੱਲ ਚੱਲੀਏ। ਰੱਬ ਜਾਣੇ ਕੀ ਉਹਨੂੰ ਹੋ ਗਿਆ, ਰੱਬ ਜਾਣੇ ਕੀ ਉਹਨੂੰ ਹੋ ਗਿਆ, ਹੁਣ ਪੱਟੜ ਵੀ ਦਿੰਦਾ ਘਰੋਂ ਪੈਰ ਨਾ। ਨਿੱਕੀ ਨਿੱਕੀ ਗੱਲ ਉੱਤੇ ਲੜਦਾ ਰਹਿੰਦਾ ਪਰ ਮੇਰੇ ਤੋਂ ਬਗੈਰ ਨਾ, ਦਿਨ ਵਿੱਚ ਸੌ ਸੌ ਵਾਰੀ ਲੜਦਾ ਰਹਿੰਦਾ ਪਰ ਮੇਰੇ ਤੋਂ ਬਗੈਰ ਨਾ। ਪਹਿਲਾਂ ਹੁੰਦਾ ਮੇਰਾ ਫੋਨ ਨੀ ਸੀ ਕੱਟਦਾ, ਹੁਣ ਕਰਾਂ ਬਾਰ ਬਾਰ ਇੱਕ ਵੀ ਨੀ ਚੱਕਦਾ। ਵਿਆਹ ਤੋਂ ਪਹਿਲਾਂ ਹੁੰਦਾ ਮੇਰਾ ਫੋਨ ਨੀ ਸੀ ਕੱਟਦਾ, ਹੁਣ ਕਰਾਂ ਬਾਰ ਬਾਰ ਇੱਕ ਵੀ ਨੀ ਚੱਕਦਾ। ਸੁਣ ਲੈ ਜੰਡਾਲੀ ਦੇ ਆ ਚੰਨਿਆ, ਸੁਣ ਵੇ ਜੰਡਾਲੀ ਦੇ ਆ ਚੰਨਿਆ, ਖੱਟ ਲਵੀ ਕਿਧਰੇ ਕੋਈ ਵੈਰ ਨਾ। ਛੋਟੀ ਛੋਟੀ ਗੱਲ ਉੱਤੇ ਲੜਦਾ ਨਿੱਕੀ ਨਿੱਕੀ ਗੱਲ ਉੱਤੇ ਲੜਦਾ ਰਹਿੰਦਾ ਪਰ ਮੇਰੇ ਤੋਂ ਬਗੈਰ ਨਾ, ਛੋਟੀ ਛੋਟੀ ਗੱਲ ਉੱਤੇ ਲੜਦਾ ਰਹਿੰਦਾ ਪਰ ਮੇਰੇ ਤੋਂ ਬਗੈਰ ਨਾ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਦੇਸ਼ ਵਿਦੇਸ਼ ਚੋਂ ਸਾਡੇ ਨਾਲ ਜੁੜੇ ਹੋਏ ਨੇ ਅੱਜ ਐਤਵਾਰ ਵਾਲੀ ਸਵੇਰ ਨੂੰ। ਮੇਰੇ ਨਾਲ ਮਿੰਟੂ ਬਾਈ ਜੀ ਵੀ ਜੁੜ ਗਏ ਨੇ ਐਡਲੈਂਡ ਤੋਂ, ਐਡਲੈਂਡ ਨੀ ਰਿਵਰਲੈਂਡ ਤੋਂ, ਖੇਤਾਂ ਚੋਂ। ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਹਾਂ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਹੁਣ ਦਾ ਦਿਨ ਖੂਬਸੂਰਤ ਚੜਿਆ ਹੋਊਗਾ। ਰਿਵਰਲੈਂਡ ਦੀ ਸੁਬਾਹ ਬੜੀ ਠੰਡੀ ਹੈ ਜੀ, ਬਦਲਵਾਈ ਵੀ ਹੋ ਰਹੀ ਆ ਤੇ ਠੰਡ ਕਾਫੀ ਆ, ਜਿਹਨੂੰ ਕਹਿ ਸਕਦੇ ਹੱਥ ਪੈਰ ਠਾਰਨ ਵਾਲੀ, ਪਰ ਚਲੋ ਜੀ ਰੁੱਤ ਆ ਹੁਣ ਇੱਥੇ ਠੰਡ ਦਾ ਆਨੰਦ ਮਾਣ ਚ ਫਾਇਦਾ।
ਧੂਣੀ ਨੀ ਬਾਲੀ,
ਧੂਣੀ ਬਾਲੀ ਹੋਈ ਹੈ ਜੀ, ਧੂਣੀ ਬਿਨਾਂ ਤਾਂ ਸਰਦਾ ਨੀ, ਧੂਣੀ ਤਾਂ ਆਪਣੇ 24 ਘੰਟੇ ਚੱਲਦੀ ਆ। ਉਹ ਤਾਂ ਜੇ ਹੁਣ ਨਾ ਬਾਲਾਂ ਦਾ ਗਵਾਂਢੀ ਗੋਰੇ ਆ ਕੇ ਕਹਿੰਦੇ ਤੂੰ ਨੀ ਪਾਈ, ਉਹਨੂੰ ਕਹਿ ਦੇਣਾ, ਉਹਨਾਂ ਨੂੰ ਮੈਂ ਮਸਾਂ ਸਿਖਾਇਆ ਵੀ ਇਹ ਧੂਈ ਹੁੰਦੀ ਹੈ ਤੇ ਇਹਨੂੰ ਪਾਈ ਦਾ ਹੁੰਦਾ, ਫਿਰ ਉਹ ਪਾ ਕੇ ਪੁੱਛ ਲੈਂਦੇ ਤੂੰ ਹੀ ਨੀ ਪਾਈ, ਮੈਂ ਕਿਹਾ ਤੂੰ ਹੀ ਪਾਈ ਨੀ ਹਜੇ, ਹੁਣ ਪਾ ਲੈਂਦੇ।
ਚਲੋ ਠੀਕ ਹੈ, ख्याल रखते एक दूजे का। वैसे कोरा कोरा काफी पै जाता, ग्रिफत इलाका, शेपरटन हो गया, रिवरलैंड हो गया, सर्दियां पूरी पंजाब वर्गियां ही होंदियां ने इत्थे।
बिलकुल जी, एरिए साडे जे हुण मैं देखा ता इह ना इत्थों दा हुण हौली हौली इस बारे तजर्बा आ रहा कि जिन्नियां क पद्धरियां जमीनां इत्थे ਤੇ ਜਾਂ ਕਿਸੇ ਜ਼ਮੀਨ ਚ ਵੱਡੀ ਝੋਖ ਆ ਉੱਥੇ ਕੂੜਾ ਬਹੁਤ ਜ਼ਿਆਦਾ ਪੈਂਦਾ ਹੈਗਾ। ਤੇ ਮੇਰੇ ਸੜਕ ਕ੍ਰੋਸ ਦਾ ਰੋਡ ਹੀ ਜੇ ਕਹੀਏ ਤਾਂ ਸੜਕ ਦੇ ਪਾਰ ਉਹਨੇ ਪੌਣ ਚੱਕੀਆਂ ਲਾਈਆਂ ਹੋਈਆਂ ਕੂੜਾ ਰੋਕਣ ਲਾਏ, ਉੱਥੇ ਬਹੁਤ ਜ਼ਿਆਦਾ ਪੈਂਦਾ। ਤੇ ਪਰ ਤੁਸੀਂ ਹੈਰਾਨ ਹੋਵੋਗੇ ਵੀ 200 ਮੀਟਰ ਦਾ ਵੀ ਨੀ ਫਰਕ ਦੋਨਾਂ ਖੇਤਾਂ ਦਾ, 100 ਮੀਟਰ ਦਾ ਹੀ ਹੋਣਾ। ਤੇ 100 ਮੀਟਰ ਤੋਂ ਮੇਰੇ ਖੇਤ ਚ ਬਹੁਤ ਘੱਟ ਕੂੜਾ ਪੈਂਦਾ, ਇਹ ਕਿਉਂਕਿ ਢਲਾਨ ਚ ਬਣਿਆ ਹੋਇਆ। ਹਾਂ, ਉੱਚਾ ਨੀਵਾਂ ਥਾਂ, ਢਲਾਨ, ਇਹ ਚੀਜ਼ਾਂ ਬਹੁਤ ਸਾਰੀਆਂ ਕਾਊਂਟ ਕਰਦੀਆਂ। ਦੂਜੀ ਰਿਵਰ ਜਿਵੇਂ ਜਿਵੇਂ ਨੇੜੇ ਹੋਈ ਜਾਂਦੀ ਆ, ਪਾਣੀ ਨੇੜੇ ਹੋਈ ਜਾਂਦਾ, ਉਧਰ ਵੀ ਕੋਰਾ ਘੱਟ ਜਾਂਦਾ ਗਾ ਪਾਣੀ ਦੇ ਲਾਗੇ
ਜੀ।
ਤੇ ਪਰ ਖਤਰਨਾਕ ਬੜਾ ਕੋਰਾ। ਮੈਂ ਕੱਲ ਹੀ ਦੇਖ ਰਿਹਾ ਸੀ ਵੀ ਕਾਫੀ ਨੁਕਸਾਨ ਕੋਰੇ ਨੇ ਰਿਵਰਲੈਂਡ ਚ ਕੀਤਾ। ਕਿਸੇ ਨੇ ਵੱਡਾ ਫਾਰਮ ਪਿਸਤਿਆਂ ਦਾ ਲਾਇਆ ਸੀ ਸਾਲ ਕੁ ਪਹਿਲਾਂ ਹੀ, ਬਹੁਤ ਸੋਹਣੀ ਗਰੋਥ ਪਿਸਤੇ ਨੇ ਕੀਤੀ ਸੀ ਸਾਲ ਚ, ਤੇ ਪਰ ਪਿਛਲੇ 2-4 ਦਿਨ ਦੇ ਕੋਰੇ ਨੇ ਤੇ ਉਹਨੂੰ ਬਰੂਦ ਬਣਾ ਤਾ, ਜਮਾ ਹੀ ਸੁਕਾ ਰੱਖਿਆ ਉਤੋਂ। ਤੇ ਭਾਵੇਂ ਉਹ ਆਜੂ ਆ ਬੈਕ, ਪਰ ਫੇਰ ਵੀ ਇੱਕ ਵਾਰੀ ਉਹਨੂੰ ਝਟਕਾ ਜ਼ਰੂਰ ਲੱਗੂਗਾ। ਇਵੇਂ ਜਿਹੜੀਆਂ ਫਸਲਾਂ ਜਿਵੇਂ ਹੁਣ ਕੁਝ ਕੁ ਫਸਲਾਂ ਮੈਨੂੰ ਸਪੈਸ਼ਲ ਕਹਿ ਕੇ ਗਏ, ਜੋ ਹੁਣ ਕੱਦੂ ਸੀ ਜਾਂ ਪੇਠੇ ਕਹੀਏ, ਤਾਂ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਅੰਦਰ ਕਰੋ, ਨਹੀਂ ਤਾਂ ਇਹਦੇ ਤੇ ਕੋਰਾ ਜੇ ਪੈ ਗਿਆ ਤੇ ਮਾਰਕਿੰਗ ਆਜੂਗੀ, ਜੇ ਮਾਰਕਿੰਗ ਆ ਗਈ ਤਾਂ ਫਰੂਟ ਵਿਕਦਾ ਨੀ।
ਬਿਲਕੁਲ,
ਸੋ ਕਾਫੀ ਹੈਗਾ ਕੋਰੇ ਦਾ।
ਹਾਂਜੀ, ਚਲੋ ਆਪਾਂ ਪ੍ਰੋਗਰਾਮ ਖੇਤੀਬਾੜੀ ਦੇ ਨਾਲ ਹੀ ਸ਼ੁਰੂ ਕੀਤਾ ਤੇ ਹੋਰ ਵੀ ਗੱਲਾਂ ਅੱਜ ਕਰਾਂਗੇ। ਮਲਕੀਤ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜ ਗਏ ਨੇ ਤੇ ਸੁਖਦੀਪ ਸਿੰਘ ਮਿੱਠਾ ਵੀ ਆ ਗਏ ਨੇ ਪ੍ਰੋਗਰਾਮ ਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਿੰਟੂ ਬਾਜੀ, ਤੁਹਾਡੀ ਖੇਤੀ ਦੇ ਨਾਲ ਸੰਬੰਧਿਤ ਇੱਕ ਸਵਾਲ ਆਇਆ ਸੀਗਾ, ਇਹ ਆਇਆ ਸੀ ਵਨਤਾਗੀ ਤੋਂ, ਜਿਹੜਾ ਕਿ ਮੈਲਬਨ ਤੋਂ ਤਕਰੀਬਨ 150 ਕਿਲੋਮੀਟਰ ਹੈ, ਜਿਹੜੀ ਨੁੱਕਰ ਜਿਹੀ ਨਹੀਂ ਹੈਗੀ ਵਿਕਟੋਰੀਆ ਦੀ ਖੁੰਜਾ ਉੱਧਰ ਨੂੰ ਹੈ, ਉੱਥੇ ਵੀ ਕਾਫੀ ਠੰਡ ਪੈ ਜਾਂਦੀ ਹੈ। ਆਪਣੇ ਵੀਰਪਾਲ ਹੰਸਰਾ ਬਹੁਤ ਦੇਰ ਤੋਂ ਪ੍ਰੋਗਰਾਮ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ, ਉਹ ਉੱਥੇ ਰਹਿੰਦੇ ਨੇ, ਬਹੁਤ ਵਧੀਆ ਜੌਬ ਵੀ ਕਰਦੇ ਨੇ ਨਰਸਿੰਗ ਦੀ, ਤੇ ਉਹਨਾਂ ਨੂੰ ਗਾਰਡਨ ਦਾ ਬੜਾ ਸ਼ੌਂਕ ਹੈ। ਮੈਂ ਤਸਵੀਰ ਸਾਂਝੀ ਕੀਤੀ ਹੈ ਤੇ ਉਹਨਾਂ ਨੇ $100 ਦੇ ਵਿੱਚ ਨਾ ਬਣਾਇਆ ਆ ਗਾਰਡਨ ਬੈਂਚ ਬਹਿਣ ਵਾਸਤੇ, ਬਹੁਤ ਖੂਬਸੂਰਤ ਦੇਖਣ ਵਾਲੀ, ਮੈਂ ਫੋਟੋ ਸ਼ੇਅਰ ਕਰਤੀ ਆ। ਤੇ ਉਹਨਾਂ ਦੇ ਫਰੂਟ ਟ੍ਰੀ ਵੀ ਲੱਗੇ ਹੋਏ ਨੇ, ਲਾਏ ਹੋਏ ਨੇ ਉਹਨਾਂ ਨੇ, ਤੇ ਮੈਂਡਰੀਨ ਉਹਨਾਂ ਨੇ ਲਾਏ ਆ, ਤੇ ਉਹ ਕਹਿੰਦੇ ਇੰਨੇ ਮਿੱਠੇ ਨੀ ਹੁੰਦੇ, ਉਹਨਾਂ ਨੂੰ ਹੋਰ ਮਿੱਠੇ ਕਿੱਦਾਂ ਕੀਤਾ ਜਾ ਸਕਦਾ ਹੈ, ਤੁਸੀਂ ਦੱਸੋ।
ਦੇਖੋ ਇਹ ਵਰਾਇਟੀ ਤੇ ਹੈ ਜੀ, ਜਦੋਂ ਆਪਾਂ ਵਰਾਇਟੀ ਖਰੀਦਦੇ ਆ ਨਾ, ਤੇ ਸਾਨੂੰ ਜਿਹੜਾ ਹੁਣ ਹਰ ਬੰਦਾ ਹਰ ਚੀਜ਼ ਚ ਮਾਸਟਰ ਨੀ ਹੋ ਸਕਦਾ, ਬੀਪੀ ਜੇ ਮੈਡੀਕਲ ਲਾਈਨ ਚ ਆ ਤਾਂ ਉਹਨਾਂ ਨੂੰ ਖੇਤੀਬਾੜੀ ਵੇਲੇ ਵਾਸਤੇ ਬਾਰੇ ਮਾਮਲੇ ਚ ਉਹਨਾਂ ਨੂੰ ਅਨਪੜ੍ਹ ਹੀ ਕਿਹਾ ਜਾਊਗਾ, ਕਿਉਂਕਿ ਚਾਹੇ ਬੰਦਾ PhD ਕਰ ਜੇ, ਕੁਛ ਵੀ ਕਿਸੇ ਵੀ ਫੀਲਡ ਚ ਕੁਛ ਵੀ ਕਰ ਜੇ, ਪਰ ਦੂਜੀਆਂ ਫੀਲਡਾਂ ਚ ਉਹਨੂੰ ਅਨਪੜ੍ਹ ਹੀ ਗਿਣਿਆ ਜਾਂਦਾ, ਵੀ ਉਨੀ ਕੀ ਨੌਲੇਜ ਹੁੰਦੀ ਹੈ ਜਦੋਂ ਨਹੀਂ ਵਾਹ ਵਾਸਤਾ ਪੈਂਦਾ। ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਆਲੇ ਦੁਆਲੇ ਪ੍ਰਤੀ ਹਰ ਚੀਜ਼ ਪ੍ਰਤੀ ਜਾਗਰੂਕ ਰਹਿੰਦੇ ਆ। ਤੋਂ ਜਦੋਂ ਵੀ ਤੁਸੀਂ ਕੋਈ ਫਰੂਟ ਟ੍ਰੀ ਲੈਣੇ ਹੋ ਨਾ, ਤੇ ਜਿੰਨਾ ਚ ਇੱਕ ਫਰੂਟ ਟ੍ਰੀ ਖਾਸ ਕਰਕੇ ਜੇ ਤਾਂ ਵੱਡੀ ਨਰਸਰੀ ਤੋਂ ਲੈਣੇ ਹੋ, ਜਿਹੜੀਆਂ ਸਰਟੀਫਾਈਡ ਵੱਡੀਆਂ ਨਰਸਰੀਆਂ, ਉਹ ਤਾਂ ਬਕਾਇਦਾ ਉਹਦੀ ਸਾਰੀ ਹਿਸਟਰੀ ਦਿੰਦੇ ਆ ਨਾਲ, ਉਹ ਲਿਖ ਕੇ ਦਿੰਦੇ ਆ ਬਕਾਇਦਾ, ਬੂਟੇ ਦੇ ਨਾਲ ਹੀ ਟੈਗ ਲੱਗਿਆ ਹੁੰਦਾ ਵੀ ਇਹ ਕਿਹੜੀ ਵਰਾਇਟੀ ਆ, ਕਿਹੜੇ ਸੀਜ਼ਨ ਚ ਇਹਨੂੰ ਲਾਉਣਾ ਚਾਹੀਦਾ, ਕਿਹੜੇ ਸੀਜ਼ਨ ਚ ਫਲ ਦੇਊਗੀ, ਕਿਹੜੇ ਕਿਹੜੇ ਸੀਜ਼ਨ ਚ ਇਹਨੂੰ ਖੁਰਾਕਾਂ ਦੇਣੀਆਂ, ਪੂਰੀ ਡਿਸਕ੍ਰਿਪਸ਼ਨ ਦਿੰਦੇ ਆ। ਜੇ ਨਹੀਂ ਦਿੰਦੇ ਤੁਸੀਂ ਮੰਗ ਸਕਦੇ ਹੋ, ਵੀ ਉਹਨਾਂ ਕੋਲੇ ਜਿਹੜੇ ਆਰਗੋਮਿਨਿਸਟ ਹੁੰਦੇ ਆ ਜਿਹੜੇ ਉਹ ਹੁੰਦੇ ਆ ਤੇ ਜਿਹੜੇ ਤੁਹਾਨੂੰ ਗਾਈਡ ਕਰਨਗੇ। ਪਰ ਗੱਲ ਇਹ ਆ ਜਾਂਦੀ ਹੈ ਵੀ ਅਸੀਂ ਕੀ ਕਰਦੇ ਹਾਂ, ਅਸੀਂ ਦੇਖਦੇ ਹਾਂ ਵੀ ਆਹ ਸੰਤਰਿਆਂ ਦਾ ਆ ਆ ਜੀ ਸਟੋਨ ਫਰੂਟ ਦਾ ਟ੍ਰੀ ਤੇ ਲਾ ਦਿਓ ਜੀ, ਇਹ ਆੜੂ ਆ ਜੀ, ਇਹ ਐਪਰੀਕੋਟ ਆ, ਅਸੀਂ ਸਿਰਫ ਉਹਨੂੰ ਫਰੂਟ ਦੇ ਨਾਂ ਨਾਲ ਜਾਣਦੇ ਹਾਂ, ਪਰ ਅੱਗੇ ਜਿਹੜੀਆਂ ਜਾਤੀਆਂ ਪ੍ਰਜਾਤੀਆਂ ਸੀ ਉਹਨਾਂ ਬਾਰੇ ਨੀ ਜਾਣਦੇ। ਇਸ ਕਰਕੇ ਸਾਨੂੰ ਨਾ ਥੋੜਾ ਜਿਹਾ ਜਦੋਂ ਵੀ ਕੋਈ ਇਹੋ ਜਿਹਾ ਕੰਮ ਕਰਦੇ ਹੋ, ਇਹ ਕੰਮ ਇੱਕ ਦਿਨ ਦਾ ਨਹੀਂ ਹੁੰਦਾ। ਜੇ ਫਰੂਟ ਟ੍ਰੀ ਆ ਤੁਸੀਂ ਲਾ ਲਿਆ, 3-4 ਸਾਲਾਂ ਚ ਤੁਸੀਂ ਆਪਣੇ ਖੂਨ ਪਸੀਨਾ ਪਾ ਕੇ ਉਹਨੂੰ ਵੱਡਾ ਕੀਤਾ ਤੇ ਅਖੀਰ ਉਹਨੇ ਉਹ ਰਿਜ਼ਲਟ ਨਾ ਦਿੱਤਾ, ਤਾਂ ਤੁਸੀਂ ਮੰਨ ਲਓ 10 ਸਾਲ ਪਿੱਛੇ ਪੈ ਗਏ। 4 ਸਾਲ ਪਹਿਲਾਂ, 4 ਸਾਲ ਫਿਰ, 8 ਸਾਲਾਂ ਬਾਅਦ ਫਿਰ ਉਹ ਉਸ ਪੋਜੀਸ਼ਨ ਤੇ ਆਉਂਗੇ ਆਪਦਾ ਡਿਸੀਜਨ ਸਹੀ ਕਰਨ ਲਈ। ਸੋ ਇਹ ਇੱਕ ਇਹੋ ਜਿਹਾ ਚੀਜ਼ ਆ ਵੀ ਜੇ ਤੁਸੀਂ ਕੋਈ ਟ੍ਰੀ ਲਾਉਣਾ ਨਾ, ਉਹਦੀ ਪਹਿਲਾਂ ਰਿਸਰਚ ਕਰੋ, ਉਹਦੇ ਬਾਰੇ ਜਾਣੋ। $10 ਮਹਿੰਗਾ ਲੈ ਲਓ ਕਿਤੋਂ ਟ੍ਰੀ, ਤੇ ਉਹ ਲੈ ਲਓ ਉਹ ਚੰਗਾ। ਤੇ ਹੁਣ ਪੋਜੀਸ਼ਨ ਇਹ ਹੈ ਵੀ ਸੰਤਰਿਆਂ ਦੇ ਵਿੱਚ ਲਾਈਏ, ਬੀਪੀ ਹੋਰਾਂ ਨੇ ਸੰਤਰਿਆਂ ਦਾ ਲਿਆ, ਤਾਂ 200 ਵਰਾਇਟੀ ਹੈ ਜੀ ਟੋਟਲ, 200 ਜਿਹੜੀਆਂ ਆਸਟ੍ਰੇਲੀਆ ਚ ਰਜਿਸਟਰਡ ਆ, 200 ਵਰਾਇਟੀਆਂ। ਉਹ 200 ਵਰਾਇਟੀ ਦੇ ਵਿੱਚੋਂ ਜਿਹੜੀਆਂ ਮੈਂਡਰੀਨਾਂ ਦੀਆਂ ਵੀ ਅਣਗਿਣਤ ਵਰਾਇਟੀਆਂ। ਤੇ ਜੇ ਤਾਂ ਤੁਸੀਂ ਨਾ, ਨੋਰਮਲ ਗੱਲ ਇਹ ਹੁੰਦੀ ਆ ਵੀ ਕਹਿੰਦੇ ਨੇ ਜਿੱਧਰ ਨੂੰ ਹਵਾ ਦਾ ਮਹਾਨ ਚੱਲੀ ਜਾਂਦਾ, ਜਾਂ ਤਾਂ ਉਧਰ ਨੂੰ ਚੱਲ ਪਏ
ਜੀ,
ਤੇ ਫੇਰ ਤੁਹਾਨੂੰ ਲੋਕਾਂ ਦੀਆਂ ਪਰਖੀਆਂ ਹੋਈਆਂ ਚੀਜ਼ਾਂ ਵੀ ਚੁੱਪ ਕਰਕੇ ਅੰਪੀਰੀਅਲ ਲਿਆਓ ਤੇ ਲਾ ਲਓ ਜੀ। ਅੰਪੀਰੀਅਲ ਅੱਜ ਦੀ ਨੀ, ਕਈ ਸਾਲਾਂ ਦੀ, ਸੈਂਕੜੇ ਸਾਲ ਦੀ ਉਹ ਅੰਪੀਰੀਅਲ ਆ ਜਿਹੜੀ, ਉਹ ਪ੍ਰਮਾਣਿਤ ਵਰਾਇਟੀ ਆ, ਮਿੱਠੀ ਵੀ ਹੁੰਦੀ ਆ, ਚਲੋ ਸਾਈਜ਼ ਥੋੜਾ ਜਿਹਾ ਛੋਟਾ ਰਹਿੰਦਾ, ਘਰ ਚ ਤਾਂ ਬੰਦਾ ਵੱਧ ਫੀਡ ਪਾ ਕੇ ਉਹਨੂੰ ਕਰ ਲੈਂਦਾ, ਸਾਈਜ਼ ਵੀ ਵੱਧ ਕਰ ਲੈਂਦਾ, ਤੇ ਰੁੱਤ ਸਿਰ ਵੀ ਆ ਜਾਂਦੀ ਆ, ਇਸ ਰੁੱਤ ਚ ਹੁਣ ਪੱਕ ਜਾਂਦੀ ਆ ਵਧੀਆ, ਲੰਮਾ ਚਿਰ ਚੱਲ ਜਾਂਦੀ ਆ, ਦੋ ਤਿੰਨ ਮਹੀਨੇ ਟਰੀ ਤੇ ਖੜ ਜਾਂਦੀ ਆ। ਤੇ ਜੇ ਤੁਸੀਂ ਨਹੀਂ ਜਾਣਕਾਰ, ਕਿਉਂਕਿ ਜਿਹੜਾ ਮੈਂਡਰੀਨ ਦਾ ਟੇਸਟ ਹੈ ਕਿ ਟਿਪੀਕਲ ਜਿਹਾ ਟੇਸਟ ਆ, ਜਿਹੜਾ ਆਮ ਸੰਤਰੇ ਦਾ ਟੇਸਟ ਆ, ਅੱਜ ਕੱਲ ਲੋਕ ਚਾਹੁੰਦੇ ਆ ਵੱਖਰੇ ਵੱਖਰੇ ਟੇਸਟ, ਜਿਹਦੇ ਤੇ ਬਹੁਤ ਸਾਰੇ ਵਿਗਿਆਨੀਆਂ ਨੇ ਕੰਮ ਕਰ, ਵਿਗਿਆਨੀਆਂ ਨੇ ਕੰਮ ਕਰ ਕਰਕੇ ਉਹਨਾਂ ਦੇ DNA ਚੇਂਜ ਕੀਤੇ, ਜਿਵੇਂ ਆਪਣੇ ਪਰਥ ਤੋਂ ਡਾਕਟਰ ਪਰਵਿੰਦਰ ਹੋਰੇ ਕਰਦੇ ਆ, ਤਾਂ ਉਹਦੇ ਨਾਲ ਟੇਸਟ ਵੱਖਰੇ ਆ ਜਾਂਦੇ। ਹੁਣ ਅਫੋਰਾ ਵਰਾਇਟੀ ਆ, ਅਫੋਰਾ ਚ ਥੋੜੀ ਜਿਹੀ ਉਹਨਾਂ ਨੇ ਖਟਾਸ ਤੇ ਜਾਂ ਸਿਸਟਮ ਪਾਤਾ ਵੀ ਉਹ ਸਿਸਟਮ ਵੱਡੀ ਵੀ ਹੋ ਜਾਂਦੀ ਹੈ ਥੋੜਾ ਜਿਹਾ ਸਾਈਜ਼ ਉਹਦਾ, ਤੇ ਉਹਦਾ ਜਿਹੜਾ ਟੇਸਟ ਵੀ ਵਧੀਆ, ਤੇ ਉਹਦਾ ਜਿਹੜਾ ਛਿਲਕਾ ਵੀ ਥੋੜਾ ਜਿਆਦਾ ਸਟਰੋਂਗ ਹੋ ਗਿਆ, ਜਿਹੜਾ ਕਿ ਡੈਮੇਜ ਚੱਲ ਜਾਂਦਾ ਮਾਰਕੀਟਿੰਗ ਦਾ। ਸੋ ਇਸ ਕਰਕੇ ਤੁਹਾਨੂੰ ਪਹਿਲਾਂ ਵਰਾਇਟੀ ਦੇਖਣੀ ਚਾਹੀਦੀ ਹੈ। ਮੇਰੇ ਨਾਲ ਸੇਮ ਚੀਜ਼ ਹੋਈ ਆ, ਮੈਂ ਚੈਰੀ ਲਾ ਲਈ ਜੀ, ਚੈਰੀ ਦਾ ਬੂਟਾ ਮੈਂ ਚਾਹ ਨਾਲ ਫੜ ਕੇ ਲਿਆ ਆ, ਲਿਆ ਕੇ ਲਾ ਤਾ ਜੀ, ਜੋ ਤੀਜੇ ਸਾਲ ਉਹਨੇ ਫਲ ਦਿੱਤਾ ਤੇ ਉਹ ਖੱਟੀਆਂ ਰਹਿਣ, ਜਮਾ ਜੋ ਐਂਡ ਤੇ ਡਿੱਗਣ ਵਾਲੀਆਂ ਹੋ ਜਾਣ, ਕਾਰਨ ਉਦੋਂ ਮਾੜੀਆਂ ਜਿਹੀਆਂ ਖਾਣ ਵਾਲੀਆਂ ਹੋਣ, ਤੇ ਮੈਂ ਬਹੁਤ ਦੁਖੀ ਇਸ ਗੱਲ ਤੋਂ। ਤੇ ਜਦੋਂ ਮੈਂ ਉਹਦੇ ਨਾ ਟੈਗ ਕਿਤੇ ਉਹ ਥੱਲੇ ਉਮਜ ਕੀ ਲੱਗਿਆ ਪਿਆ ਸੀ ਜਿੱਦੇ ਦਾ ਲਾਇਆ ਸੀ, ਤੇ ਜਦੋਂ ਮੈਂ ਟੈਗ ਪੱਟ ਕੇ ਤੇ ਉਹਨੂੰ ਪੜਿਆ ਸਮਾਰ ਕੇ, ਤੇ ਉਹਦੇ ਵਿੱਚ ਲਿਖਿਆ ਪਿਆ ਵੀ ਇਹ ਖੱਟੀਆਂ ਚੈਰੀਆਂ ਜੀ ਜੈਮ ਲਈ ਆ ਸਪੈਸ਼ਲ,
ਠੀਕ ਹੈ।
ਤਿੰਨ ਸਾਲਾਂ ਬਾਅਦ ਪਤਾ ਲੱਗਿਆ, ਉਦੋਂ ਨੂੰ ਫਿਰ ਗੱਡੀ ਬਹੁਤ ਦੂਰ ਲੰਘ ਗਈ ਸਾਰ ਕੇ, ਹੁਣ ਖੱਟੀਆਂ ਹੀ ਖਾਈ ਦੀਆਂ, ਫਿਰ ਉਹਦੇ ਅੱਖ ਨੂੰ ਭੁੰਜੇ ਡੁੱਲ ਗਈ। ਹੁਣ
ਸਾਡੇ ਨਾਲ ਵੀ ਇੱਦਾਂ ਹੀ ਹੋਈ ਆ, ਅਸੀਂ ਬੀਪੀ ਜੀ ਤੁਹਾਨੂੰ ਤਾਂ ਅਸੀਂ ਕਿਆ ਦੱਸੀਏ, ਤੁਹਾਡੇ ਸੰਤਰੇ ਕਿੱਦਾਂ ਮਿੱਠੇ ਕਰਨੇ ਆ, ਸਾਡੇ ਨਾਲ ਆਪਣੇ ਪ੍ਰੋਬਲਮ ਆਈ ਪਈ, ਅਸੀਂ ਵੀ ਲਿਆਂਦਾ ਆ ਇੱਕ, ਉਹ ਲਾ ਤਾ ਤੇ ਲਾ ਕੇ ਤਾਂ ਹੁਣ ਉਹਦਾ ਪਤਾ ਨੀ ਲੱਗਦਾ ਭਾਜੀ ਵੀ ਉਹ ਨਿੰਬੂ ਹੈ ਜਾਂ ਸੰਗਤਰਾ ਹੈ ਜਾਂ ਮੈਂਡਰੀਨ ਹੈ। ਉਹ ਜਦੋਂ ਤਾਂ ਉਹਦੇ ਦੂਰੋਂ ਦਿਸਦਾ ਤਾਂ ਏਦਾਂ ਲੱਗਦਾ ਵੀ ਉਹ ਨੈਵਲ ਹੈ, ਯਾਨੀ ਕਿ ਛੋਟੇ ਸਾਈਜ਼ ਦਾ। ਜਦੋਂ ਉਹਦੇ ਲਾਗੇ ਜਾਂਦੇ ਆ ਤਾਂ ਉਹਦੀ ਜਿਹੜੀ ਸਮੈਲ ਹੈ ਉਹ ਨਿੰਬੂ ਵਰਗੀ ਆਉਂਦੀ ਆ, ਤੇ ਜਦੋਂ ਉਹਨੂੰ ਤੋੜ ਕੇ ਅਸੀਂ ਛਿੱਲਦੇ ਹਾਂ ਤਾਂ ਉਹ ਮੈਂਡਰੀਨ ਵਾਂਗਰ ਛਿੱਲ ਹੁੰਦਾ ਆ, ਵਿੱਚ ਫਾੜੀਆਂ ਆ, ਹੁਣ ਨਿੰਬੂ ਦੇ ਫਾੜੀਆਂ ਨੀ ਹੁੰਦੀਆਂ। ਜਦੋਂ ਉਹਨੂੰ ਮੂੰਹ ਚ ਪਾ ਲਈਦਾ ਤਾਂ ਉਹਦਾ ਗਲ ਗਲ ਵਰਗਾ, ਮਤਲਬ ਐਨ ਖੱਟਾ ਟੀਟ ਬੁਰੇ ਹਾਲ, ਮਤਲਬ ਦੰਦ ਖੱਟੇ ਜਿਹਨੂੰ ਕਹਿੰਦੇ ਦੁਸ਼ਮਣ ਦੇ ਕਰਤੇ, ਐਨ ਉਦਾਂ ਹੀ ਹੋ ਜਾਂਦਾ। ਮਤਲਬ ਉਹ ਚਾਰ ਵਰਾਇਟੀਆਂ ਮੈਨੂੰ ਲੱਗਦਾ ਕਿਸੇ ਤਰ੍ਹਾਂ ਇਕੱਠੀਆਂ ਜਿਹੀਆਂ ਹੋ ਗਈਆਂ, ਤੇ ਹੁਣ ਉਹਦਾ ਟੈਗ ਵੀ ਗੁਆਚ ਗਿਆ। ਉਹ ਕੀ ਹੈ
ਉਹ ਅਸਲ ਚ ਰੂਟ ਸਟਾਕ ਆ ਤੁਹਾਡਾ, ਉਹ ਰੂਟ ਸਟਾਕ ਆ, ਉਹ ਖੱਟੀ ਸੀ,
ਅਸੀਂ ਦੇਖ ਲਿਆ, ਉਹ ਰੂਟ ਸਟਾਕ ਦੇ ਤਾਂ ਉੱਪਰੋਂ ਆ ਭਾਜੀ, ਉਹ ਕਿਤੇ ਜਾ ਤਾਂ ਗਲਤ ਹੋ ਗਿਆ ਉਹਨਾਂ ਤੇ, ਰੂਟ ਸਟਾਕ ਤੇ ਰੂਟ ਸਟਾਕ ਲੱਗ ਗਿਆ ਕਿਤੇ ਲਾਣ ਵਾਲਿਆਂ ਤੇ। ਪਰ
ਨਹੀਂ ਨਹੀਂ, ਜਿਹੜਾ ਜਿਹੜਾ ਇੱਕ ਅਸੀਂ ਨਾ ਰੂਟ ਸਟਾਕ ਲਈ ਇੱਕ ਵਰਾਇਟੀ ਚੁਣਦੇ ਹੁੰਦੇ ਆ, ਜਿਹੜੀ ਜਿਹੜੀ ਉਹ ਵਰਾਇਟੀ ਤੇ ਰੂਟ ਸਟਾਕ ਕੀਤਾ ਜਾ ਸਕਦਾ, ਠੀਕ ਆ। ਉਹ ਜੇ ਮੰਨ ਲਓ ਤੁਸੀਂ ਉਹ ਡਾਇਰੈਕਟ ਹੀ ਚੱਲੀ ਗਈ ਤਾਂ ਉਹਦਾ ਇਹੀ ਜਿਹੜੇ ਲੱਛਣ ਤੁਸੀਂ ਦੱਸਿਆ ਸੇਮ ਲੱਛਣ ਆ, ਛਿੱਲਣਾ ਸੌਖਾ, ਵਧੀਆ ਫਾੜੀਆਂ, ਪਰ ਉਹਦਾ ਬਹੁਤ ਜ਼ਿਆਦਾ ਖੱਟੀ ਆ। ਪਰ ਸਿਟਰਸ ਦੇ ਵਿੱਚ ਬਹੁਤ ਸਾਰੇ ਚੀਜ਼ਾਂ ਚ, ਸਿਟਰਸ ਚ ਨਹੀਂ ਇਕੱਲਾ ਕਹੂੰਗਾ ਮੈਂ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ ਸਮਾਂ ਬਚਾਉਣ ਦੀ। ਜੇ ਗਲਤ ਹੋ ਗਿਆ ਹੁਣ ਸਤੰਬਰ ਦੇ ਵਿੱਚ, ਅਗਸਤ ਤੋਂ ਬਾਅਦ ਨਾ ਤਿਆਰ ਰਹੋ, ਸਤੰਬਰ ਅਕਤੂਬਰ ਦੇ ਵਿੱਚ ਉਹਦੀ ਕੋਈ ਵੀ ਇੱਕ ਟਾਹਣੀ ਵੱਢ ਕੇ ਨਾ, ਕਿਤੋਂ ਜਿਹੜੀ ਮੇਨ ਰੂਟ ਵੱਢ ਕੇ, ਸਾਰਾ ਨਾ ਵੱਢੋ ਕਰੀਟਰੀ ਇੱਕ ਵੱਢ ਕੇ, ਤੇ ਉਹਨੂੰ ਤੁਸੀਂ ਗ੍ਰਾਫਟ ਕਰ ਲਿਓ। ਗ੍ਰਾਫਟ ਬਹੁਤ ਸੌਖੀ ਹੋ ਜਾਂਦੀ ਹੈ, ਬੜੀ ਈਜ਼ੀ ਚੀਜ਼ ਆ, ਕੁਛ ਵੀ ਨਹੀਂ, ਪੈਂਚਰ ਹੀ ਲਾਉਣਾ। ਤੇ ਜੇ ਤੁਸੀਂ ਪ੍ਰਮਾਣਿਤ ਕਿਸੇ ਦੇ ਮੰਨ ਲਓ ਤੁਹਾਡੇ ਨੇੜੇ ਤੇੜੇ ਆ ਕੋਈ ਚੰਗਾ ਫਰੂਟ ਟ੍ਰੀ ਆ, ਜਿਹੜਾ ਤੁਸੀਂ ਜਿਵੇਂ ਸਿਟਰਸ ਚ ਹੀ ਆ, ਇਹ ਜ਼ਰੂਰੀ ਹੈ ਵੀ ਸਿਟਰਸ ਦੇ ਸਿਟਰਸ ਹੀ ਲੱਗਣਾ, ਤਾਂ ਉਹਦਾ ਤੁਸੀਂ ਲਿਆ ਕੇ ਉਹਦੀ ਇੱਕ ਕਲਮ ਉਹਦੇ ਨਾਲ ਜੋ ਗ੍ਰਾਫਟ ਕਰ ਦੋਗੇ, ਤੁਹਾਡੀ 10 ਮਿੰਟ ਦੀ ਜੋਬ ਆ, ਤੇ ਉਹ 2 ਸਾਲਾਂ ਦੇ ਵਿੱਚ ਸਾਰਾ ਕੁਛ ਕਵਰ ਕਰਕੇ ਉਹ ਵਰਾਇਟੀ ਚੇਂਜ ਹੋ ਜੂਗੀ, ਜਿਹੜੀ ਮਰਜ਼ੀ ਬਣਾ ਲਓ, ਉਹ ਕੋਈ ਔਖਾ ਕੰਮ ਨਹੀਂ ਹੈਗਾ।
ਅਸੀਂ ਭਾਜੀ ਅਸੀਂ ਉਹਦੇ ਉੱਤੇ ਹੋਰ ਤਜਰਬਾ ਕੀਤਾ ਐਤਕੀ, ਤੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨਿੰਬੂ ਦਾ ਬੂਟਾ ਬੜਾ ਮਸ਼ਹੂਰ ਹੈ, ਡਿਵੋਰਸ ਵਾਲਾ ਨਿੰਬੂ ਜਿਹੜਾ, ਤੁਹਾਨੂੰ ਪਤਾ ਹੀ ਹੈ ਉਹਦਾ। ਪਰ ਉਹਦੀ ਇੱਕ ਗੱਲ ਹੈ ਵੀ ਉਹਦਾ ਅਚਾਰ ਬੜਾ ਨਜ਼ਾਰੇਦਾਰ ਪੈਂਦਾ ਨਿੰਬੂ ਦਾ, ਹੋਰ ਕਿਸੇ ਨਿੰਬੂ ਦਾ ਪੈਂਦਾ ਨੀ। ਤੇ ਉਹ ਫਿਰ ਅਸੀਂ ਦੇ ਆਈ ਦੇ ਹੁੰਦੇ ਹਨਾ, ਵੀ ਚਲੋ ਗੁਰਦੁਆਰੇ ਦੇ ਉੱਤੇ ਉੱਥੇ ਲੋੜ ਪੈਂਦੀ ਆ ਹਨਾ, ਤੇ ਬੀਬੀਆਂ ਉੱਥੇ ਪਾ ਲੈਂਦੀ ਆ। ਤੇ ਐਤਕੀ ਨਾ ਫਿਰ ਮੈਂ ਬੀਬੀ ਨੂੰ, ਜਿਹੜੀ ਆਪਣੇ ਆਂਟੀ ਆ ਸਾਡੀ, ਉਹਨੂੰ ਫਿਰ ਕਿਹਾ ਆਂਟੀ ਜੀ ਵੀ ਆਹ ਇੱਕ ਨਵੀਂ ਵਰਾਇਟੀ ਆ, ਇਹ ਟਰਾਈ ਕਰਕੇ ਦੇਖੋ ਵੀ ਇਹਦਾ ਅਚਾਰ ਕਿੱਦਾਂ ਦਾ ਪੈਂਦਾ, ਵੀ ਕਿਆ ਪਤਾ ਆਲਾ ਦਰਜੇ ਦਾ ਹੀ ਪੈ ਜਾਵੇ, ਸੇਵਾ ਚ ਲੱਗ ਜਾਵੇ। ਤੇ ਹੁਣ ਉਹ ਪੈਂਡਿੰਗ ਹੈ ਜੀ, ਉਹਦੇ ਰਿਜ਼ਲਟ ਹਜੇ ਉਸ ਨਿੰਬੂ ਦੇ, ਤੇ ਦੇਖਦੇ ਆ ਕਿੱਦਾਂ ਹੁੰਦੀ ਆ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਬ੍ਰਿਸਬਨ ਤੋਂ ਕਿ ਸ਼ਾਇਦ ਉਹ ਬਰਾੜ ਸਾਹਿਬ ਵਿੱਚ ਟੈਂਗਲੋ ਹੋਵੇਗਾ, ਉਹ ਟੈਂਗਲੋ ਵਰਾਇਟੀ ਹੋਏਗੀ, ਇਹ ਵੀ ਹੋ ਸਕਦਾ। ਤੇ ਮਿੰਟੂ ਭਾਜੀ ਕੁਛ ਨਾ ਆਪਾਂ ਗੱਲਾਂ ਕਰਨੀਆਂ, ਸਮਾਜ ਦੇ ਵਿੱਚ ਸਾਡੀ ਜਾਣੀ ਕਿ ਬਹੁਤ ਜ਼ਿੰਮੇਵਾਰੀ ਵੀ ਬਣਦੀ ਆ, ਸਾਨੂੰ ਖੁਸ਼ੀ ਵੀ ਹੁੰਦੀ ਆ। ਸਾਡੇ ਨਾ ਪਰਿਵਾਰ ਜਿਹੜਾ ਹਰਮਨ ਰੇਡੀਓ ਸਾਰੇ ਸਰੋਤੇ ਸੁਣਦੇ ਨੇ, ਸਾਡੇ ਨਾਲ ਬਹੁਤ ਸਾਂਝਾਂ ਪਾਉਂਦੇ ਨੇ। ਜਦੋਂ ਕੋਈ ਦੁੱਖ ਸੁੱਖ ਹੁੰਦਾ ਤਾਂ ਸਾਂਝ ਪਾਉਂਦੇ ਨੇ, ਤੇ ਕਦੇ ਬੇਬੀ ਕਿਸੇ ਨੇ ਮਤਲਬ ਕਿਸੇ ਦੇ ਹੁੰਦਾ ਬਰਥ ਹੁੰਦਾ ਉਹ ਵੀ ਪਾਉਂਦੇ ਨੇ, ਨਾਮ ਰੱਖਦੇ ਨੇ। ਤੇ ਪਿਛਲੇ ਦੋ ਤਿੰਨ ਦਿਨ ਚ ਨਾ ਸਾਡੇ ਬੜੇ ਹੀ ਅਜੀਜ਼ ਮਿੱਤਰ ਦੋਸਤ ਕਰੀਬੀ ਨਿਸ਼ਾਨ ਅਮਰਕੋਟ ਉਹਨਾਂ ਦੇ ਬੇਟੀ ਨੇ ਜਨਮ ਲਿਆ ਘਰੇ, ਤੇ ਅਸੀਂ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ ਸਾਰੇ ਪਰਿਵਾਰ ਨੂੰ।
ਬਿਲਕੁਲ ਜੀ,
ਹਾਂ, ਬੇਟੀ ਦਾ ਨਾਮ ਉਹਨਾਂ ਨੇ ਹਰ ਉਸਤਤ ਰੱਖਿਆ, ਬਹੁਤ ਖੂਬਸੂਰਤ ਨਾਮ ਹੈ। ਤੇ ਇੱਧਰ ਸਾਡੇ ਹਾਂਜੀ ਸਤਨਾਮ ਗਿੱਲ ਮੈਲਬਨ ਤੋਂ ਹੀ, ਉਹਨਾਂ ਦੇ ਘਰੇ ਬੇਟੇ ਨੇ ਜਨਮ ਲਿਆ, ਉਹਦਾ ਨਾਂ ਹੈਗਾ ਜੋਰਾਵਰ ਸਿੰਘ ਗਿੱਲ। ਉਹਦੀ ਤਸਵੀਰ ਵੀ ਆ ਗਈ ਹੈ ਸਾਡੇ ਕੋਲ, ਤੇ ਉਹ ਅਸੀਂ ਸ਼ੇਅਰ ਕਰਤੀ ਹੈ ਲਾਈਵ ਬਲੌਗ ਤੇ। ਸੋ ਬੜੀ ਖੁਸ਼ੀ ਹੁੰਦੀ ਆ, ਤੇ ਸਾਰਿਆਂ ਨੂੰ ਮਤਲਬ
ਮੁਬਾਰਕਾਂ
ਪਰਿਵਾਰਾਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਬੱਚਿਆਂ ਦੀ ਜਿਹੜੀ ਤੰਦਰੁਸਤੀ ਸਿਹਤ ਪਰਮਾਤਮਾ ਬਰਕਰਾਰ ਰੱਖੇ, ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ, ਔਰ ਚੰਗੇ ਸਿਟੀਜ਼ਨ ਚੰਗੇ ਨਾਗਰਿਕ ਚੰਗੀ ਜ਼ਿੰਦਗੀ ਉਹਨਾਂ ਨੂੰ ਬਖਸ਼ੇ। ਸੋ ਸਾਡੇ ਸਾਰਿਆਂ ਵੱਲੋਂ ਵਧਾਈਆਂ ਜੀ ਇਹਨਾਂ ਨੂੰ। ਤੇ ਮਿੰਟੂ ਭਾਜੀ, ਹੁਣ ਕੁਛ ਜਿਹੜੇ ਮੁੱਦੇ ਆ ਉਸ ਦੇ ਉੱਤੇ ਗੱਲ ਕਰਨੀ ਆ। ਮੁੱਦਾ ਤਾਂ ਪਹਿਲਾਂ ਇਹ ਆ, ਪੰਜਾਬ ਤੋਂ ਸ਼ੁਰੂ ਕਰਦੇ ਹਾਂ, ਸਿੱਧੂ ਦੇ ਮੁੱਦੇ ਤੋਂ। ਸਿੱਧੂਆਂ ਦੇ ਦੋ ਮੁੱਦੇ ਆ ਉੱਥੇ, ਕੱਲ ਵੀ ਗੱਲ ਹੋਈ ਸੀ। ਇੱਕ ਤਾਂ ਸਿੱਧੂ ਮੂਸੇ ਵਾਲਾ, ਉਹਦਾ ਚਲਾਨ ਕੱਟ ਹੋ ਗਿਆ। ਦੂਜਾ ਸਿੱਧੂ, ਸਿੱਧੂ ਜਿਹੜਾ ਨਵਜੋਤ ਸਿੱਧੂ, ਉਹਦਾ ਆਮ ਆਦਮੀ ਪਾਰਟੀ ਚ ਜਾਣ ਨੂੰ ਦਿਲ ਕਰੀ ਜਾਂਦਾ, ਜਾਂ ਲੋਕ ਉਹਨੂੰ ਚੱਕੀ ਜਾਂਦੇ। ਕੀ ਮਾਜਰਾ ਕੀ ਹੈ, ਜਾਏਗਾ ਜਾਂ ਨਹੀਂ ਜਾਏਗਾ?
ਦੇਖੋ, ਕਈ ਵਾਰੀ ਨਾ ਬੰਦੇ ਕੋਲੇ ਰਾਹ ਹੀ ਨੀ ਰਹਿੰਦਾ ਹੋਰ ਕੋਈ, ਤੇ ਹੁਣ ਉਹੀ ਜਿਹੜਾ ਸਿੱਧੂ ਆ, ਉਹੀ ਜਿਹੜਾ ਕੇਜਰੀਵਾਲ ਆ, ਤੇ ਉਹੀ ਆਮ ਆਦਮੀ ਪਾਰਟੀ ਆ, ਉਹੀ ਭਗਵੰਤ ਮਾਨ ਆ। ਜਦੋਂ ਖਟਾਸ ਪਈ ਤਾਂ ਉਹ ਖਟਾਸ ਹੋ ਗਈਆਂ ਗੱਲਾਂ, ਪਰ ਜੇ ਹੁਣ ਸਿੱਧੂ ਆਪਦੀ ਸਮੀਖਿਆ ਕਰਦਾ ਬੈਠ ਕੇ, ਤਾਂ ਉਹਦੇ ਕੋਲੇ ਜਿਹੜੀ ਆਪਸ਼ਨ ਹੁੰਦੀਆਂ, ਵੀ ਆਹ ਆਪਸ਼ਨ ਆ ਜਿਹੜੀ, ਇਹ ਇਹਨੂੰ ਨੰਬਰ 1 ਗਿਣਦੇ ਆ, ਇਹਨੂੰ ਨੰਬਰ 2, ਇਹਨੂੰ ਨੰਬਰ 3। ਹੁਣ ਕਾਂਗਰਸ ਦੇ ਵਿੱਚ ਤਾਂ ਉਹਦੀ ਇੰਨੀ ਕੁ ਆਪਸ਼ਨ ਆ ਵੀ ਉਹ ਜੇ ਸੋਨੀਆ ਤੇ ਉਹਦੇ ਰਾਹੁਲ ਦੇ ਕਹਿਣ ਦੇ ਉੱਤੇ ਚੁੱਪ ਕਰਕੇ ਬੈਠਾ ਰਵੇ ਤੇ ਡੀਕੀ ਜਾਵੇ ਵੀ ਕਦੋਂ ਕੈਪਟਨ ਉੱਤੋਂ ਲਹਿੰਦਾ ਤੇ ਕਦੋਂ ਸਿੱਧੂ ਦੀ ਵਾਰੀ ਆਉਂਦੀ ਆ, ਉਹ ਤਾਂ ਸਿਰ ਉਹਦੇ ਕੋਲੇ ਉਹ ਆਪਸ਼ਨ ਆ। ਆਪਸ਼ਨ ਮਾੜੀ ਨੀ ਹੈ ਉਹ ਵੀ, ਉਹ ਆਪਸ਼ਨ ਦੇ ਜ਼ਰੀਏ ਵੀ ਉਹ 2-4 ਸਾਲਾਂ ਚ, ਕਿਉਂਕਿ ਸਿਆਸਤ ਹੁੰਦੀ ਆ ਜਿਹੜੀ ਸਲੋ ਚੱਲਦੀ ਆ ਇਸ ਮਸਲੇ ਚ, ਤੇ 2-4 ਸਾਲਾਂ ਚ ਪਾਵਰ ਚ ਸਿੱਧੂ ਇੱਧਰ ਦੀ ਵੀ ਆ ਸਕਦਾ। ਪਰ ਸਿੱਧੂ ਹੈਗਾ ਥੋੜਾ ਜਿਹੜਾ ਓਵਰ ਜਿਹੜਾ ਐਕਟਿਵ ਆਦਮੀ ਆ, ਉਹ ਟਿਕ ਕੇ ਨੀ ਬੈਠ ਸਕਦਾ। ਉਹਨੂੰ ਹਰ ਟਾਈਮ ਕੰਮ ਚਾਹੀਦਾ, ਉਹਨੂੰ ਹਰ ਟਾਈਮ ਉੱਦਮੀ ਬੰਦਾ ਜਿਹਨੂੰ ਕਹਿ ਸਕਦੇ ਆ, ਤੇ ਉਹ ਉੱਦਮ ਉਹਨੂੰ ਟਿਕਣ ਨੀ ਦਿੰਦਾ। ਤੇ ਉਹਦੇ ਲਈ ਹੁਣ ਉਹ ਫਿਰ ਉਹ ਨਵੇਂ ਸਿਰੋਂ ਪਿਛਲੇ ਮੰਥਨ ਤੇ ਆ ਕਾਫੀ ਚਿਰ ਤੋਂ, ਉਹਦੇ ਚ ਉਹਨੂੰ ਇਹ ਸਾਰੇ ਚੀਜ਼ਾਂ ਪਰਖ ਲਈਆਂ। ਲੋਕ ਇਨਸਾਫ਼ ਪਾਰਟੀ ਵੀ ਪਰਖ ਲਈ ਉਹਨਾਂ ਨੇ, ਨਾਲ ਜਿਹੜੀ ਆਮ ਆਦਮੀ ਪਾਰਟੀ ਨਾਲ ਵੀ ਦੇਖ ਲਿਆ, ਬੀਜੇਪੀ ਦਾ ਆਲਰੇਡੀ ਪਹਿਲਾਂ ਦੇਖ ਚੁੱਕੇ ਆ, ਅਕਾਲੀਆਂ ਨਾਲ ਵੀ ਦੇਖ ਚੁੱਕੇ ਆ, ਸਾਰਾ ਕੁਛ ਤਾਂ ਹੁਣ ਉਹਨਾਂ ਕੋਲ ਬਚੀ ਸ਼ੇਸ਼ ਬਚੀ ਆਪ ਹੀ ਆ। ਤੇ ਆਪ ਦੇ ਵਿੱਚ ਮੈਂ ਤਾਂ ਬਹੁਤ ਪਹਿਲਾਂ ਇੱਕ ਲੇਖ ਲਿਖ ਚੁੱਕਿਆ, ਉਹਦੇ ਚ ਕਿਹਾ ਸੀ ਵੀ ਜੇ ਕੇਜਰੀਵਾਲ ਪੰਜਾਬ ਦੇ ਵਿੱਚ ਜਿੱਤਣਾ ਚਾਹੁੰਦਾ ਤਾਂ ਉਹਨੂੰ ਪੰਜਾਬ ਦੀ ਡੋਰ ਪੰਜਾਬੀਆਂ ਦੇ ਹੱਥ ਤੇ ਬਿਨਾਂ ਕੋਈ ਦਖਲ ਅੰਦਾਜ਼ੀ, ਸਿਰਫ ਉਹ ਜੇ ਹੋਵੇ ਵੀ ਸਾਡਾ ਫਾਰਮੂਲਾ ਜਿਹੜਾ ਫਾਰਮੈਟ ਆ ਸਾਡਾ ਆਮ ਆਦਮੀ ਪਾਰਟੀ ਦਾ ਦਿੱਲੀ ਵਾਲਾ
ਕੰਮ ਕਰਨ ਦੀ ਵਿਧੀ ਜਿਹੜੀ,
ਉਹਨੂੰ ਗ੍ਰਹਿਣ ਕਰ ਲੇ,
ਕੰਮ ਕਰਨ ਦੀ ਵਿਧੀ ਵਧੀਆ,
ਉਹਨੂੰ ਗ੍ਰਹਿਣ ਕਰਕੇ ਹਾਂ, ਤੇ ਪ੍ਰੋਪਰ ਨਵਜੋਤ ਸਿੱਧੂ ਨੂੰ ਦਿੱਤਾ ਹੋਵੇ ਵੀ ਲੈ ਭਾਈ ਤੂੰ ਆਪਦੀ ਜਿਹੜੀ ਟੀਮ ਬਣਾ। ਤੇ ਮੈਂ ਪਿੱਛੇ ਜੇ ਇੱਕ ਨਾ ਪੋਸਟਰ ਮੈਨੂੰ ਥੋੜੀ ਜੀ ਮਿਲੀ ਸੀ ਕਿਤੋਂ ਅੰਦਰੋਂ ਪਾਰਟੀ ਵੱਲੋਂ ਵੀ ਭਾਈ ਦੱਸੋ ਤੁਸੀਂ ਆਮ ਮੀਡੀਆ ਜਾਂ ਬਾਹਰਲਾ ਮੀਡੀਆ ਕੀ ਸੋਚਦਾ, ਤੇ ਮੈਂ ਇੱਕ ਪੋਸਟਰ ਡਿਜ਼ਾਇਨ ਕੀਤਾ ਸੀਗਾ, ਤੇ ਉਹ ਮੈਂ ਪੋਸਟਰ ਪਬਲਿਕਲੀ ਨੀ ਕੀਤਾ ਕਿਤੇ ਵੀ, ਉਹ ਆਮ ਆਦਮੀ ਪਾਰਟੀ ਨੂੰ ਸਾਰੇ ਮੇਨ ਲੀਡਰਾਂ ਨੂੰ ਵੀ ਭੇਜਿਆ ਸੀ, ਤੇ ਉਹਨਾਂ ਨੇ ਸਾਰਿਆਂ ਨੇ ਉਹਦਾ ਰਿਪਲਾਈ ਵੀ ਕੀਤਾ ਵੀ ਵਿਚਾਰਾਂਗੇ। ਤੇ ਉਸ ਪੋਸਟਰ ਦੇ ਵਿੱਚ ਮੈਂ ਅੱਜ ਇੱਥੇ ਰੇਡੀਓ ਤੇ ਦੱਸ ਰਿਹਾ ਵੀ ਉਸ ਪੋਸਟਰ ਦੇ ਵਿੱਚ ਮੈਂ ਨਾ ਇੱਕ ਸ਼ੈਡੋ ਮਿਨਿਸਟਰੀ ਬਣਾ ਕੇ ਭੇਜੀ ਸੀ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਅੱਜ ਤੋਂ ਇੱਕ ਸ਼ੈਡੋ ਮਿਨਿਸਟਰੀ ਬਣਾ ਦਿਓ ਤੇ ਸਿੱਧਾ ਹੀ ਡਿਕਲੇਅਰ ਕਰ ਦਿਓ ਵੀ ਇਹ ਸਾਡੀ ਮਿਨਿਸਟਰੀ ਹੋਊਗੀ ਜੇ ਅਸੀਂ ਜਿੱਤਦੇ ਹਾਂ, ਬਹੁਤ ਵੱਡਾ ਸਟੈਪ ਆ ਇਹ, ਬਹੁਤ ਵੱਡੇ ਜਿਗਰੇ ਨਾਲ ਕਰਨਾ ਪੈਣਾ, ਤੇ ਪਰ ਜੇ ਤੁਸੀਂ ਕਰਦੇ ਹੋ ਤਾਂ ਉਹ ਮੈਂ ਗਰੰਟੀ ਕਰਦਾ ਵੀ ਤੁਸੀਂ ਆਉਣ ਵਾਲੇ ਦਿਨਾਂ 100 ਤੋਂ ਉੱਤੇ ਸੀਟਾਂ ਲੈ ਕੇ ਜਿੱਤੋਗੇ ਤੇ ਸਾਰਾ ਆਪਦਾ ਜਿਹੜਾ ਇੱਕ ਡਿਕਲੇਅਰ ਕਰ ਦਿਓ। ਪਰ ਓਡੇ ਲੈਵਲ ਤੇ ਨਾ ਜਿਹੜੀਆਂ ਇੱਕ ਇਨਸਾਨੀ ਫਿਤਰਤ ਆ, ਜਦੋਂ ਪਾਵਰ ਆ ਜਾਂਦੀ ਆ ਬੰਦੇ ਕੋਲੇ, ਉਦੋਂ ਓਡੇ ਲੈਵਲ ਤੇ ਉਹ ਬੰਦਾ ਫਿਰ ਕਰਦਾ, ਉਹਨੂੰ ਐਂ ਲੱਗਦਾ ਵੀ ਮੇਰੇ ਸਿਰ ਹੀ ਗੱਡਾ ਚੱਲਦਾ ਤੇ ਮੈਂ ਹੀ ਚਲਾਉਣਾ, ਤੇ ਇਸ ਕਰਕੇ ਮੈਨੂੰ ਜਿਹੜੀ ਏਦਾਂ ਨੀ ਮੈਂ ਕਰ ਸਕਦਾ, ਮੈਂ ਆਪਦੀ ਮਰਜ਼ੀ ਕਰੂੰਗਾ, ਉਹਦੀ ਆਪਦੀ ਸੋਚ ਵਰਤਦਾ। ਸੋ ਪਹਿਲਾਂ ਵੀ ਕੇਜਰੀਵਾਲ ਨਾਲ ਇਹੀ ਪ੍ਰੋਬਲਮ ਹੋਈ ਹੈ ਪੰਜਾਬ ਦੇ ਮਾਮਲੇ 'ਚ, ਹੁਣ ਵੀ ਹੋ ਸਕਦੀ ਆ। ਪਰ ਸਿੱਧੂ ਪੰਜਾਬੀਆਂ ਲਈ ਜੇ ਕਹੀਏ ਜਾਂ ਪੰਜਾਬ ਲਈ ਇੱਕੋ ਬਦਲ ਰਹਿ ਗਿਆ ਜਿਹਨੂੰ ਆਪਾਂ ਪਰਖ ਸਕਦੇ ਹਾਂ, ਬਾਕੀ ਬਦਲ ਤਾਂ ਆਪਾਂ ਸਾਰੇ ਦੇਖ ਚੁੱਕੇ ਹਾਂ। ਬਾਕੀ ਜੇ ਹੁਣ ਜੇ ਕਹੀਏ ਤੀਜਾ ਮੋਰਚਾ ਬਣ ਰਿਹਾ ਢੀਂਡਸੇ ਹੋਰਾਂ ਦਾ, ਢੀਂਡ ਸੇ ਉਰੇ ਸਮਾਂ ਵਹਾ ਗਏ, ਜਦੋਂ ਤਾਂ ਸਮਾਂ ਸੀ ਉਦੋਂ ਤਾਂ ਉਹਨਾਂ ਨੇ ਉਹਨਾਂ ਦੀ ਲਗਾਮ ਫੜੀ ਨੀ ਜਿਹੜੇ ਉਹਨਾਂ ਦੇ ਆਪ ਆਕਾ ਗਲਤ ਕੰਮ ਕਰਦੇ ਸੀ। ਗੱਲ ਤਾਂ ਉਦੋਂ ਸੀ ਜੇ ਉਦੋਂ ਮੂਹਰੇ ਹੋ ਕੇ ਕਹਿੰਦਾ ਵੀ ਹਾਂ ਨਹੀਂ ਇੱਥੇ ਮੈਂ ਨੀ ਕਰਨ ਦਾ ਤੁਹਾਨੂੰ ਗਲਤ, ਤੇ ਉਦੋਂ ਤਾਂ ਹਾਮੀ ਭਰੀ ਹਰ ਚੀਜ਼ ਦੇ ਵਿੱਚ ਚੁੱਪ ਧਾਰ ਕੇ। ਤੇ ਇਸ ਕਰਕੇ ਮੇਰੇ ਹਿਸਾਬ ਨਾਲ ਸਿੱਧੂ ਨੂੰ ਜਿਹੜਾ ਆਮ ਆਦਮੀ ਪਾਰਟੀ ਵਾਲਾ ਜਿਹੜਾ ਇਹ ਊਲਾ ਫੱਕ ਲੈਣਾ ਚਾਹੀਦਾ। ਦੂਜੇ ਪਾਸੇ ਜਿਹੜੀ ਖਬਰ ਆ ਰਹੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਸੀਆਂ ਸਿੱਧੂ ਦੀਆਂ ਚੂੜੀਆਂ, ਇਹਦੇ ਨਾਲ ਉਹਨੂੰ ਆਪਾਂ ਰਿਲੇਟ ਕਰਕੇ ਜੋੜਦੇ ਹਾਂ। ਬਹੁਤ ਸਾਰੇ ਲੋਕਾਂ ਨੇ ਉਸ ਦੇ ਵਿੱਚ ਨਾ ਆਪੋ ਆਪਣੀ ਸੋਚ ਮੁਤਾਬਕ ਜਿਹੜਾ ਬਿਆਨ ਦਿੱਤਾ ਜਾਂ ਆਪੋ ਆਪਣੀ ਸੋਚ ਮੁਤਾਬਕ ਜਿਹੜੇ ਸੋਸ਼ਲ ਮੀਡੀਆ ਤੇ ਵੀ ਪਾਏ ਵੀ ਕੈਪਟਨ ਹੁਣ ਇਹਨੂੰ ਇਹਦੀ CBI ਜਾਂਚ ਖੋਲ ਦੂ, ਕੈਪਟਨ ਇਹਦੀ ਜਿਹੜੀ ਉਹ ਪੁਰਾਣੀ ਜਿਹੜਾ ਤੋਂ ਕਤਲ ਹੋਇਆ ਸੀ ਉਹ ਗੱਲ ਖੋਲ ਦੂ, ਕੈਪਟਨ ਇਹਨੂੰ ਅੰਮ੍ਰਿਤਸਰ ਘੁਟਾਲੇ ਚ ਖੋਲੂਗਾ, ਏਦਾਂ ਕਰਕੇ ਜਿਹੜੀਆਂ। ਤੇ ਹੁਣ ਸਿੱਧੂ ਆਇਆ ਲੋਟ ਹਿੱਲਣ ਨੀ ਦਿੰਦਾ, ਇਹ ਸਿਆਸੀ ਲੋਕ ਹੁੰਦੇ ਆ, ਸਹਿਮਤ ਦੀ ਖੇਡ ਖੇਡਦੇ ਆ, ਇਹ ਪਹਿਲਾਂ ਹੀ ਪਿਆਦੇ ਉਵੇਂ ਖੜਾ ਕੇ ਰੱਖਦੇ ਆ ਵੀ ਜੇ ਕੱਲ ਨੂੰ ਸਿੱਧੂ ਹਿੱਲਿਆ ਤਾਂ ਉਹਨੂੰ ਕਿਵੇਂ ਆਪਾਂ ਸੈੱਟ ਕਰਨਾ। ਦੇਖੋ ਮੈਂ ਅੰਦਰੂਨੀ ਰਾਜਨੀਤੀ ਚ ਦੇਖਿਆ ਇਹ ਗੱਲ ਜਾਇਜ਼ ਆ ਵੀ ਸਿਆਸਤ ਦੇ ਵਿੱਚ ਇਹ ਚੀਜ਼ਾਂ ਨੋਰਮਲ ਆ ਵੀ ਬੰਦਾ ਆਪ ਅੱਗੇ ਵਧਣ ਨਾਲੋਂ ਪਹਿਲਾਂ ਦੂਜਿਆਂ ਦੇ ਮੂਹਰੇ ਹਡਲਾਂ ਰੱਖਣੀਆਂ ਪੈਂਦੀਆਂ ਉਹਨੂੰ, ਜੇ ਫੇਰ ਹੀ ਉਹ ਅੱਗੇ ਵਧਣ ਲਈ ਇੱਕ ਉਹ ਵੀ ਇੱਕ ਜ਼ਰੂਰੀ ਆ ਵੀ ਜਿਹੜਾ ਪਿੱਛੇ ਰਹਿ ਗਿਆ ਉਹਦੇ ਮੂਹਰੇ ਹਾਡਲ ਸਿੱਟ ਕੇ ਤੇ ਫੇਰ ਅੱਗੇ ਤੁਰਦੇ ਆ ਤੇ ਹੋਰ ਹਾਡਲਾਂ ਬਣਾ ਜਾਂਦੇ ਆ ਥਾਂ ਥਾਂ ਤੇ ਵੀ ਇਹ ਇਹਨਾਂ ਨੂੰ ਕ੍ਰੋਸ ਨਾ ਕਰ ਸਕਣ। ਇਹ ਇੱਕ ਨੀਤੀ ਆ ਜਿਹਨੂੰ ਕਹਿ ਸਕਦੇ ਆ, ਚਾਣਕਿਆ ਨੀਤੀ ਹੈ ਵੀ ਇਹ। ਤਾਂ ਹੁਣ ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਹਾਡਲਾਂ ਸਿੱਧੂ ਦੇ ਸਿੱਟਦਾ ਤਾਂ ਸਾਰੇ ਆਦੇ ਵੀ ਸਿੱਧੂ ਫਸ ਜੂ, ਪਰ ਮੇਰਾ ਥੋੜਾ ਜਿਹਾ ਨਜ਼ਰੀਆ ਇੱਥੇ ਵੱਖਰਾ। ਮੇਰਾ ਨਜ਼ਰੀਆ ਵੱਖਰਾ ਵੀ ਜੇ ਕੈਪਟਨ ਇਹ ਬੇਵਕੂਫੀ ਕਰ ਗਿਆ, ਮੈਂ ਬੇਵਕੂਫੀ ਸ਼ਬਦ ਵਰਤਦਾ ਇੱਕ ਮਹਾਰਾਜੇ ਲਈ, ਜੇ ਕਰ ਗਿਆ, ਜੇ ਕੈਪਟਨ ਇਹ ਬੇਵਕੂਫੀ ਕਰਕੇ ਸਿੱਧੂ ਦੇ ਉੱਤੇ ਸ਼ਿਕੰਜਾ ਕੱਸ ਗਿਆ ਜਿੱਦੇ ਸਿੱਧੂ ਪਾਰਟੀ ਛੱਡਦਾ ਜਾਂ ਪਾਰਟੀ ਬਦਲਦਾ, ਤੇ ਉਦਣ ਕੈਪਟਨ ਨੇ ਇਹ ਤੀਰ ਚਲਾਇਆ ਤੇ ਕੈਪਟਨ ਸਿੱਧੂ ਦਾ ਨੁਕਸਾਨ, ਸਿੱਧੂ ਨੂੰ ਤਾਂ ਬਣਾ ਦੂਗਾ ਹੀਰੋ, ਉਹ ਸਿੱਧੂ ਨੂੰ ਹੀਰੋ ਬਣਾ ਦੂਗੀ ਉਹ ਗੱਲ, ਤੇ ਕੈਪਟਨ ਖੁਦ ਉਹ ਆਪਣੀ ਜਿੰਨੀ ਕੁ ਸ਼ਾਖ ਆ ਉਹ ਵੀ ਵਿਗਾੜ ਲੂਗਾ। ਇਹ ਤੁਹਾਡੇ ਸਾਹਮਣੇ ਆ, ਜੇ ਉਹਨੇ ਪਬਲਿਕਲੀ ਕਰਨਾ ਹੋਊਗਾ ਪਬਲਿਕਲੀ, ਜੋ ਕੋਈ ਪਰਚਾ ਦਰਜ ਹੋਊਗਾ ਜਾਂ ਕੁਛ ਵੀ ਹੋਊਗਾ ਜਾਂ CBI ਜਾਂਚ ਆਊਗੀ, ਉਹਨੂੰ ਰੋਕ ਤਾਂ ਸਕਦੇ ਨੀ। ਚੱਲ ਮੰਨ ਲਓ ਕੈਪਟਨ ਅੰਦਰ ਖਾਤੇ ਚਲਾ ਦੇ ਕੋਈ ਗੱਲ, ਤਾਂ ਫਿਰ ਸਿੱਧੂ ਰੌਲਾ ਪਾ ਦੂ ਵੀ ਆਹ ਆ ਗਏ ਜੀ CBI ਵਾਲੇ ਮੈਨੂੰ ਫੜਨ, ਜਾਂ ਆਹ ਆ ਗਏ ਜੀ ਮੈਨੂੰ ਚੈੱਕ ਕਰਨ, ਫਿਰ ਦੱਸੋ ਕਿਵੇਂ ਰੋਕ ਲਓਗੇ, ਤਾਂ ਹੋ ਹੀ ਨੀ ਸਕਦਾ ਵੀ ਦਬੀ ਰਹਿ ਜੇ ਗੱਲ। ਸੋ ਮੈਨੂੰ ਲੱਗਦਾ ਵੀ ਸਿੱਧੂ ਤਾਂ ਉਡੀਕੇ ਵੀ ਕੈਪਟਨ ਉਹਦੇ ਤੇ ਵਾਰ ਕਰੇ, ਜੇ ਕੈਪਟਨ ਉਹਦੇ ਤੇ ਵਾਰ ਕਰੂਗਾ ਸਿੱਧੂ ਦੀ ਜਿਹੜੀ ਕੰਪੇਨ ਆ ਉਹਨੂੰ ਬੂਸਟ ਮਿਲੂਗਾ, ਉਹ ਇੱਕਦਮ ਕਿੱਕ ਮਿਲ ਜੂ ਉਹਨੂੰ, ਕਿੱਕ ਸਟਾਰਟ ਹੋ ਜੂਗਾ, ਉਹਦੇ ਕੋਲੇ ਮੁੱਦੇ ਆ ਜਾਣਗੇ ਬਹੁਤ ਸਾਰੇ ਬੋਲਣ ਨੂੰ ਅਖਬਾਰਾਂ ਚ, ਰੇਡੀਓ, TV ਚੈਨਲਾਂ ਤੇ, ਤੇ ਉਹ ਵਿਕਟਮ ਪੱਤਾ ਚੱਲ ਕੇ ਆਪਦਾ ਵੀ ਮੈਂ ਵਿਕਟਮ ਬਣਦਾ ਕਿਉਂਕਿ ਮੈਂ ਪੰਜਾਬ ਦੀ ਗੱਲ ਕਰਦਾ ਤਾਂ ਮੈਂ ਜੀਵੇ ਪੰਜਾਬ ਕਹਿਣਾ, ਇਹ ਮੇਰੇ ਮੈਂ ਇਹਨਾਂ ਦੀ ਅੱਖਾਂ ਚ ਰੜਕਦਾ। ਸੋ ਇਸ ਕਰਕੇ ਮੈਨੂੰ ਨੀ ਲੱਗਦਾ ਕੈਪਟਨ ਵੀ ਸਿਆਸਤ ਦਾ ਖਿਡਾਰੀ ਆ, ਉਹ ਏਦਾਂ ਦਾ ਕੋਈ ਗਲਤ ਕਦਮ ਚੱਕੂਗਾ ਜਾਂ ਸਿੱਧੂ ਨੂੰ ਹੀਰੋ ਬਣਾਊਗਾ।
ਇੱਕ ਇਸ ਟਾਈਮ ਦੇ ਵਿੱਚ ਇਹ ਵੀ ਗਿਲਾ ਕੀਤਾ ਜਾ ਰਿਹਾ ਕਿ ਕੈਪਟਨ ਸਾਹਿਬ ਲੱਭਦੇ ਹੀ ਨਹੀਂ ਹੈਗੇ, ਮੀਟਿੰਗਾਂ 'ਚ ਵੀ ਨਹੀਂ ਆਉਂਦੇ, ਤੇ ਇਹ ਵੀ ਨਵਜੋਤ ਸਿੱਧੂ ਵੀ ਮੈਨੂੰ ਲੱਗਦਾ ਕਿਸੇ ਮੀਟਿੰਗ 'ਚ ਜਾਂਦੇ ਨਹੀਂ ਹੈਗੇ, ਕਿੰਨੀ ਕੁ ਸੱਚੀ ਹੈ ਗੱਲ?
ਨਹੀਂ, ਨਵਜੋਤ ਸਿੱਧੂ ਦੇਖੋ ਜਿਹੜੀਆਂ ਸਰਕਾਰੀ ਮੀਟਿੰਗਾਂ 'ਚ ਜਾਣਾ ਤਾਂ ਜਿਉਂ ਇਹਨੇ ਆਪਦੀ ਇਹਨੂੰ ਮੰਤਰਾਲਾ ਬਦਲਿਆ ਉਦੋਂ ਬਾਅਦ ਉਹਨੇ ਉਦੋਂ ਬਾਅਦ ਉਹ ਤਾਂ ਨਾਤਾ ਤੋੜ ਹੀ ਦਿੱਤਾ ਸੀ, ਉਹਦਾ ਕਾਰਨ ਜੋ ਸਿੱਧੂ ਲੋਕਾਂ ਤੋਂ ਦੂਰ ਹੋ ਗਿਆ। ਕੈਪਟਨ ਦਾ ਮੀਟਿੰਗਾਂ 'ਚ ਜਾਣ ਦਾ ਕਾਰਨ ਨਾ ਜਾਣ ਦਾ ਕਾਰਨ ਹੋਰ ਆ, ਸਿੱਧੂ ਦਾ ਹੋਰ ਆ, ਪਰ ਸਿੱਧੂ ਜਿਹੜਾ ਜ਼ਮੀਨੀ ਪੱਧਰ ਤੇ ਆ ਨਾ, ਜ਼ਮੀਨੀ ਪੱਧਰ ਤੇ ਉਹ ਐਕਟਿਵ ਆ ਤੇ ਉਹਨੇ ਇੱਕ ਚੀਜ਼ ਜਿਹੜੀ ਆਪਦੀ ਕੋਸ਼ਿਸ਼ ਕੀਤੀ ਆ, ਭਾਵੇਂ ਹਜੇ ਤੱਕ ਉਹਨੂੰ ਉਨਾ ਹੰਗਾਰਾ ਨੀ ਮਿਲਿਆ ਜਿੰਨਾ ਮਿਲਣਾ ਚਾਹੀਦਾ, ਉਹਨੇ ਜਿਹੜਾ ਚੈਨਲ ਬਣਾਇਆ ਨਾ YouTube ਦਾ, ਪਹਿਲਾਂ ਤਾਂ ਉਹਨੂੰ ਪਹਿਲੇ ਮਹੀਨੇ ਤਾਂ ਉਹਨੂੰ ਘੇਰੀ ਰੱਖਿਆ, ਪਹਿਲੀ ਮਹੀਨੇ ਤਾਂ ਉਹਨੂੰ ਐਂ ਘੇਰੀ ਰੱਖਿਆ ਵੀ ਜਦੋਂ ਸਿੱਧੂ ਨੇ ਇੱਕ ਚੈਨਲ ਬਣਾਇਆ ਉਹਦੇ ਮਾਮਲੇ ਬਰਾਬਰ ਤੇ 40 ਚੈਨਲ ਹੋਰ ਬਣ ਗਏ, ਜਿੱਤੇਗਾ ਪੰਜਾਬ, ਜਿੱਤੇਗਾ ਪੰਜਾਬ ਦੇ ਨਾਂ ਦੇ ਉੱਤੇ, ਤੇ ਉਹਨੂੰ ਸਿੱਧੂ ਨੂੰ ਹਿੱਲਣ ਹੀ ਨੀ ਦਿੱਤਾ। ਲੋਕ ਜਿਹੜੇ ਸਬਸਕ੍ਰਾਈਬਰ ਪਹਿਲੀ ਇੱਕੇਦਮ ਆਉਣੀ ਹੁੰਦੀ ਹੈ ਛੱਲ ਸਬਸਕ੍ਰਾਈਬਰਾਂ ਦੀ 2-4 ਲੱਖ ਦੀ, ਉਹ ਪਹਿਲੇ 2-3 ਦਿਨਾਂ ਚ ਡਿਵਾਈਡ ਕਰਾਤੀ, ਉਹ ਪਤਾ ਨੀ ਪ੍ਰਸ਼ਾਂਤ ਕਿਸ਼ੋਰ ਨੇ ਕਰਵਾਈ, ਜਿਹਨੇ ਮਰਜ਼ੀ ਕਰਵਾਈ, ਇੱਕ ਜਿਹੜੀ ਸੋਸ਼ਲ ਮੀਡੀਆ ਤੇ ਉਹਨੂੰ ਦੱਬ ਲਿਆ, ਉਸਦੇ ਨੂੰ ਪੁੰਗਰਦੇ ਨੂੰ ਦੱਬ ਲਿਆ। ਪਰ ਨਵਜੋਤ ਸਿੰਘ ਸਿੱਧੂ ਇਹ ਆ ਵੀ ਉਹ ਇੱਕ ਜਿਹੜਾ ਬੰਦਾ ਉੱਦਮੀ ਹੁੰਦਾ ਜਿਹਨੇ 24 ਘੰਟੇ ਹੀ ਕੁਛ ਹੀ ਕਰੀ ਜਾਣਾ, ਉਹਨੂੰ ਤੁਸੀਂ ਦੱਬ ਨੀ ਸਕਦੇ, ਉਹਨੇ ਉਹ ਕੁਛ ਬੋਲੀ ਜਾਣਾ, ਉਹ ਕਿਤੇ ਨਾ ਕਿਤੇ ਤਾਂ ਉਹ ਨਿਕਲੂਗਾ। ਹੁਣ ਉਹ ਜਿੱਤੇਗਾ ਪੰਜਾਬ ਰਾਹੀਂ ਉਹ ਦਰਸ਼ਕਾਂ ਨੂੰ ਜੋੜਨ ਚ ਤਾਂ ਕਾਮਯਾਬ ਹੁੰਦਾ ਜਾ ਰਿਹਾ, ਰੋਜ਼ ਉਹਦਾ ਸਬਸਕ੍ਰਿਪਸ਼ਨ ਵੱਧ ਰਹੀ ਆ, ਉਹਦੀਆਂ ਵੀਡੀਓ ਲਾਈਵ ਆਉਂਦਾ, ਡੇਲੀ ਲਾਈਵ ਆ ਕੇ ਡਾਇਰੈਕਟ ਜਿਹੜੀਆਂ ਲੋਕਾਂ ਨਾਲ ਗੱਲਾਂ ਬਾਤਾਂ ਕਰ ਰਿਹਾ ਜਾਂ ਜਿੱਥੇ ਜਾਂਦਾ ਉਹ ਬਣਾ ਰਿਹਾ, ਤੇ ਉਹ ਚੀਜ਼ਾਂ ਤਾਂ ਉਹਦੇ ਜਾ ਰਹੀਆਂ ਹੱਕ ਚ ਇਸ ਟਾਈਮ ਨਵਜੋਤ ਸਿੱਧੂ ਦੇ।
ਜੀ,
ਜਿਹੜੀ ਆਮ ਜਨਤਾ ਦੇ ਲਿਬਰਲ ਲੋਕ ਆ ਜਿਹੜੇ ਜਿਨ੍ਹਾਂ ਨੂੰ ਕੋਈ ਬਾਹਲਾ ਹੈ ਨੀ ਧਰਮ ਨਾਲ, ਕੋਈ ਜਿਹਨੂੰ ਇਸ ਚੀਜ਼ ਨਾਲ ਨੀ ਵੀ ਸਾਡਾ ਵੱਖਰਾ ਰਾਜ ਹੋਵੇ ਨਾ ਹੋਏ, ਉਹਨਾਂ ਲੋਕਾਂ ਦੀ ਵੀ ਪਸੰਦ ਬਣਦਾ ਜਾ ਰਿਹਾ ਸਿੱਧੂ। ਪਰ ਜਿਹੜਾ ਥੋੜਾ ਜਿਹਾ ਆਪਾਂ ਪੰਜਾਬ ਚ ਸਿੱਖਿਜ਼ਮ ਵਾਲਾ ਪੱਤਾ ਚੱਲਦੇ ਹਾਂ, ਜਿਵੇਂ ਕੱਲ ਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਥਰੂ ਚੱਲਿਆ ਗਿਆ ਤੇ ਉਹ ਵੀ ਬੜੀ ਵੱਡੀ ਗੱਲ ਹੋਈ ਆ, ਤਾਂ ਉੱਥੇ ਆ ਕੇ ਸਿੱਧੂ ਕਿਤੇ ਨਾ ਕਿਤੇ ਫੇਲ ਹੋ ਜਾਂਦਾ। ਉਹ ਇੱਕ ਉਹਦਾ ਡਰਾਬੈਕ ਆ।
ਹਾਂ, ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਕੱਲ ਜਿਹੜੀ, ਮਤਲਬ ਮੇਰਾ ਖਿਆਲ ਬਹੁਤ ਦੇਰ ਬਾਅਦ ਅਰਸੇ ਬਾਅਦ ਜਥੇਦਾਰ ਸਾਹਿਬ ਅਕਾਲ ਤਖ਼ਤ ਦੇ ਨੇ ਮਤਲਬ ਖੁੱਲ ਕੇ ਗੱਲ ਕੀਤੀ ਆ, ਉਹਦੇ ਬਾਰੇ ਦੋ ਕੁ ਵੱਖਰੀਆਂ ਰਾਵਾਂ ਆਉਣੀਆਂ। ਮਿੰਟੂ ਭਾਜੀ, ਉਹਦਾ ਕੀ ਮਾਜਰਾ ਕਿ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਹਰ ਸਿੱਖ ਦੀ ਮੰਗ ਹੈ, ਚਾਹਤ ਹੈ, ਜੇ ਮਿਲ ਵੀ ਜਾਵੇ ਤਾਂ ਮਾੜੀ ਗੱਲ ਨਹੀਂ। ਇਹ ਵੀ ਖ਼ਬਰ ਆਈ ਆ ਕਿ ਉਹਨਾਂ ਨੂੰ ਫੋਰਸ ਕੀਤਾ ਗਿਆ, ਬਾਰ ਬਾਰ ਪੁੱਛਿਆ ਗਿਆ ਬਿਆਨ ਦੇਣ ਦੇ ਲਈ ਵੀਡੀਓ ਦੇ ਵਿੱਚ, ਔਰ ਫਿਰ ਉਹਨਾਂ ਨੇ ਇਹ ਬਿਆਨ ਦਿੱਤਾ, ਕੀ ਇਹ ਸਹੀ ਗੱਲ?
ਦੇਖੋ, ਪਹਿਲੀ ਗੱਲ ਤਾਂ ਇਹ ਵੀ ਜਿਹੜੀ ਖੁੱਲ ਕੇ ਨੀ ਬੋਲਿਆ ਜਥੇਦਾਰ, ਹੁਣ ਉਹਦੇ ਮੂੰਹੋਂ ਧੱਕੇ ਨਾਲ ਕਢਾਏ ਗਏ ਆ, ਸ਼ਬਦ ਪਾ ਕੇ ਧੱਕੇ ਨਾਲ ਕਢਾਏ ਗਏ ਆ। ਜਥੇਦਾਰ ਬਾਦਲਾਂ ਮੰਨਣਾ ਹੀ ਪੈਣਾ ਵਾ, ਭਾਵੇਂ ਜਥੇਦਾਰ ਪੜ੍ਹੇ ਲਿਖਿਆ ਪੀਰ, ਐਂਡ ਆਫ ਦਾ ਡੇ ਉਹ ਉਹਨੂੰ ਬਣਾਇਆ ਬਾਦਲਾਂ ਨੇ, ਰਹਿਮਤ ਉਹਦੇ ਉੱਤੇ ਬਾਦਲਾਂ ਦੀ ਹੋਈ ਆ ਤੇ ਫੇਰ ਉਹ ਬਣਿਆ। ਤੇ ਬਾਦਲਾਂ ਲਈ ਖਾਲਿਸਤਾਨ ਸ਼ਬਦ ਸਦਾ ਹੀ ਰੜਕਦਾ ਰਿਹਾ, ਉਹਨਾਂ ਦੇ ਗਲੇ ਦੀ ਹੱਡੀ ਰਿਹਾ ਖਾਲਿਸਤਾਨ। ਉਹ ਉਸ ਨੂੰ ਇਗਨੋਰ ਵੀ ਨੀ ਕਰਦੇ, ਉਹਦੇ ਅਗੇਂਸਟ ਵੀ ਨੀ ਬੋਲਦੇ, ਤੇ ਕਿਹਦੇ ਹੱਕ ਚ ਵੀ ਨੀ ਬੋਲੇ ਅੱਜ ਤੱਕ। ਤੇ ਇਸ ਕਰਕੇ ਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਏਦਾਂ ਨਹੀਂ ਬੋਲ ਸਕਦਾ ਸੀ। ਉਹ ਤਾਂ ਜਦੋਂ ਉਹਨੂੰ ਤੁੰਨੀ ਗਏ ਅਖੀਰ ਦੇ ਵਿੱਚ ਉਹ ਤੋਂ ਇਹ ਸ਼ਬਦ ਕਹਾਏ ਆ। ਹੁਣ ਕੋਈ ਵੀ ਬੰਦਾ ਉਹ ਨੀ ਚਾਹੁੰਦਾ ਕਿਸੇ ਕੰਟਰੋਵਰਸੀ ਚ ਪੈਣਾ, ਉਹ ਨੀ ਚਾਹੁੰਦਾ ਵੀ ਮੈਂ ਆਪਦੇ ਚੱਕਰਾਂ ਚ ਪੈ ਜਾ ਕਿਸੇ ਗੱਲ ਚ। ਹੁਣ ਜੇ ਇੱਕ ਮੰਨ ਲਓ ਕਿਸੇ ਵੀ ਬੰਦੇ ਨੂੰ ਅਚਾਨਕ ਆ ਕੇ ਤੁਸੀਂ ਪੁੱਛ ਲਓ ਖਾਲਿਸਤਾਨ ਪ੍ਰਤੀ ਤੇਰੇ ਕੀ ਵਿਚਾਰ ਆ, ਹੁਣ ਜੇ ਤਾਂ ਹੈਗਾ ਕੋਈ ਮੇਰੇ ਵਰਗਾ ਗੁੰਮਨਾਮ ਬੰਦਾ, ਉਹ ਤਾਂ ਕੋਈ ਵਿਚਾਰ ਦੇਦੇ ਕੋਈ ਫਰਕ ਨੀ ਪੈਂਦਾ। ਜੇ ਕੋਈ ਬੰਦਾ ਉੱਚ ਅਹੁਦੇ ਤੇ ਬੈਠਾ ਤੇ ਉਸ ਉਹਦੇ ਬਿਆਨ ਨੂੰ ਨਾਲ ਫਰਕ ਪੈਂਦਾ, ਉਹਦੀ ਹਰੇਕ ਗੱਲ ਨਾਲ ਫਰਕ ਪੈਂਦਾ, ਤਾਂ ਉਹ ਪਾਲਿਸੀ ਦਾ ਸ਼ਿਕਾਰ ਹੋ ਗਿਆ ਜਥੇਦਾਰ ਇਸ ਟਾਈਮ ਮੇਰੇ ਹਿਸਾਬ ਨਾਲ। ਹੁਣ ਜਥੇਦਾਰ ਦੀ ਅੱਜ ਜਿਹੜੀ ਇੱਕ ਪਾਸੇ ਤਾਂ ਹੀਰੋ ਬਣਾਇਆ ਜਾ ਰਿਹਾ ਜਥੇਦਾਰ ਨੂੰ ਪੂਰਾ, ਵਾਹ ਜੀ ਵਾਹ ਵਾਹ ਜੀ ਵਾਹ, ਪਰ ਜਥੇਦਾਰ ਅਸਲ ਦੇ ਵਿੱਚ ਕਸੂਤੀ ਸਥਿਤੀ ਚ ਫਸ ਗਿਆ, ਕਿਉਂਕਿ ਭਾਜਪਾ ਦੇ ਰਾਜ ਚ ਮਨਿਸਟਰ ਬਾਦਲਾਂ ਦੀ ਨੂੰਹ ਤੇ ਬਾਦਲਾਂ ਦੀ ਸਿੱਧੀ ਭਾਈਵਾਲੀ ਆ, ਤੇ ਹੁਣ ਉਹਨਾਂ ਨੂੰ ਕਿਸੇ ਪਾਸੇ ਆਏ ਨੀ ਧਿਆ ਰਿਹਾ। ਸਪਸ਼ਟੀਕਰਨ ਤਾਂ ਬਾਦਲਾਂ ਤੋਂ ਮੰਗੂਗੀ ਨਾ ਹੁਣ ਭਾਜਪਾ ਵੀ ਦੱਸੋ ਆ ਤੁਹਾਡਾ ਬੰਦਾ ਕੀ ਬੋਲੀ ਜਾਂਦਾ। ਤਾਂ ਹੁਣ ਜਦੋਂ ਜੇ ਬਾਦਲ ਉਹਨੂੰ ਕਹਿਣਗੇ ਵੀ ਇਹਨੂੰ ਲਾਹੋ ਤਾਂ ਫਸਦੇ ਆ, ਤੇ ਉਧਰੋਂ ਜਥੇਦਾਰ ਫਸ ਗਿਆ। ਹੁਣ ਜਥੇਦਾਰ ਨੂੰ ਅੰਦਰੋਂ ਕੜਕੀ ਚ ਫਸਾ ਲਿਆ, ਇਸ ਤੋਂ ਵੱਧ ਕੇ ਹੋਰ ਕੁਛ ਨੀ। ਦੇਖੋ ਨਾ ਉਹਦੇ ਬਿਆਨ ਨਾਲ ਨਾ ਤਾਂ
ਚੈਨਲ ਕਿਹੜਾ ਸੀਗਾ
ਜੀ, ਚੈਨਲ ਇੱਕ ਨੀ ਜੀ ਸੀ, ਬਹੁਤ ਸਾਰੇ ਚੈਨਲ ਸੀ, ਕੋਈ ਇੱਕ ਨੀ ਸੀ, ਸਾਰਿਆਂ ਨੇ ਜਿਹੜਾ ਨੇ ਅੱਡੋ ਅੱਡ ਉਹ ਤਾਂ ਬਿਆਨਬਾਜ਼ੀ ਲਈ ਉਕਸਾਇਆ। ਉਹ ਬਿਆਨ ਜਿਹੜਾ ਦਿੱਤਾ, ਬਿਆਨ ਦੇ ਵਿੱਚ ਜਥੇਦਾਰ ਦੀ ਹੁਣ ਪੋਜੀਸ਼ਨ ਇਹ ਆ ਵੀ ਜਥੇਦਾਰ ਜੇ ਤਾਂ ਉਹਨੂੰ ਵਾਪਸ ਲੈਂਦਾ ਤਾਂ ਸਿੱਖ ਕੌਮ ਚ ਤੜਕੇ ਜੀਰੋ ਹੁੰਦਾ ਉਹ, ਠੀਕ ਆ, ਆਮ ਲੋਕਾਂ ਦੇ ਤਾਂ ਜੀਰੋ ਹੋਜੂ ਉਹਦੇ ਨਾਲ ਦੇ ਨਾਲ। ਤੇ ਜੇ ਉਹਦੇ ਤੇ ਸਟੈਂਡ ਲੈ ਫੇਰ ਉਹਦੇ ਜਿਹੜੇ ਅੱਕ ਆ ਉਹਨਾਂ ਨੇ ਪੁਲਿਸ ਨੂੰ ਬਟਾ ਦਿੱਤਾ ਹੋਇਆ। ਹੁਣ ਤੁਸੀਂ ਦੇਖੋ ਵੀ ਇਹਨੂੰ ਕਹਿੰਦੇ ਕੋੜ ਕਿਰਲੀ।
ਮਿੰਟੂ ਭਾਜੀ, ਗੱਲ ਇਹ ਹੈ ਵੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਨਾ, ਬੜਾ ਨਾਪ ਤੋਲ ਕੇ ਦਿੱਤਾ ਵੀ ਇਹ ਕਾਫੀ ਦੇਰ ਤੋਂ ਮੰਗ ਹੈ, ਠੀਕ ਹੈ, ਜੇ ਮਿਲ ਜਾਵੇ ਤਾਂ ਮਾੜੀ ਵੀ ਗੱਲ ਨੀ, ਠੀਕ ਹੈ। ਸੋ ਉਹ ਉਹਨਾਂ ਨੇ ਤਾਂ ਜਿਹੜਾ ਬੈਸਟ ਉਹ ਡਿਪਲੋਮੈਟਿਕ ਆਂਸਰ ਦੇ ਸਕਦੇ ਸੀ ਉਹਨਾਂ ਨੇ ਦਿੱਤਾ। ਦਿਲਾਂ ਦੀ ਤਾਂ ਗੱਲ ਤਕਰੀਬਨ ਹਾਰਦੀ ਹੈ, ਕਿਉਂਕਿ ਧੱਕਾ ਤਾਂ ਹੋਇਆ, ਬਹੁਤ ਹੋਇਆ, ਸ਼ੁਰੂ ਤੋਂ ਹੀ ਹੋਇਆ। ਸੋ ਜਿਹੜੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਯਾਦ ਹੈ ਕਿ ਜਿਹੜੇ ਲੋਕ ਹੈ ਨਾ, ਜਾਣੀ ਕਿ ਇਲਤ ਕਰਨ ਲੱਗੇ ਹਟਦੇ ਨੀ ਹੈਗੇ। ਅਸੀਂ ਮੇਰਾ ਖਿਆਲ 2009 ਚ ਸਤਿੰਦਰ ਸਰਤਾਜ ਨੂੰ ਜਦੋਂ ਬੁਲਾਇਆ ਨਾ, ਤੇ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸ਼ੋਅ ਸੀਗੇ, ਦੇਖੋ ਉਹ ਹਜੇ ਨਵਾਂ ਪਹਿਲੇ ਸ਼ੋਅ ਉਹਦੇ ਹੋ ਰਹੇ ਆ। ਤੇ ਨਾ ਅਸੀਂ ਆਪਣੇ ਸੱਜਣਾ ਮਿੱਤਰਾਂ ਦੇ ਕਿਸੇ ਘਰੇ ਬ੍ਰੇਕਫਾਸਟ ਸੀਗਾ, ਤੇ ਉੱਥੇ ਮੁੰਡੇ ਆ ਗਏ, ਉਹਨਾਂ ਕਹਿੰਦੇ ਜੀ ਮਿਲਣਾ, ਕਹਿੰਦੇ ਆ ਜਾਓ ਚਲੋ, ਅਸੀਂ ਕਿਹਾ ਆ ਜਾਓ ਬਾਹਰ ਮਿਲ ਲਿਓ ਉੱਥੇ ਨਾ, ਜੇ ਬਾਹਰ ਨਿਕਲੇ ਤਾਂ ਸਟਰੀਟ 'ਚ ਮਿਲ ਗਏ। ਉਹਨਾਂ ਨੇ ਨਾ ਹੱਥ ਮਿਲਾ ਕੇ ਵੀਡੀਓ ਆਨ ਕਰ ਲਿਆ, ਉਦੋਂ ਨੋਕੀਆ ਦੇ ਫੋਨ ਹੁੰਦੇ ਸੀ, ਕਰਕੇ ਕਹਿੰਦੇ ਤੁਹਾਡਾ ਬੱਬੂ ਮਾਨ ਬਾਰੇ ਕੀ ਖਿਆਲ ਹੈ ਜੀ, ਹਨਾ। ਮੈਂ ਇਹ ਤੋਂ ਪਹਿਲਾਂ ਕਿ ਮਤਲਬ ਉਹ ਜਵਾਬ ਦਿੰਦੇ, ਮੈਂ ਉਹਨਾਂ ਨੂੰ ਮੈਂ ਕਿਹਾ ਗੱਲ ਸੁਣੋ, ਤੁਸੀਂ ਇਹਨਾਂ ਨੂੰ ਮਿਲਣਾ ਹੈ ਜਾਂ ਆ ਕੀ ਕਰ ਰਹੇ ਹੋ ਤੁਸੀਂ, ਤੁਹਾਡਾ ਕੀ ਲੈਣ ਦੇਣ ਬਈ, ਤੁਸੀਂ ਪੱਤਰਕਾਰ ਆ ਕੋਈ, ਕੀ ਪੱਤਰਕਾਰ, ਤੁਸੀਂ ਇਹਨਾਂ ਨਾਲ ਗੱਲ ਕਰੋ, ਫੋਟੋ ਖਿਚਾਓ, ਆਪਣੇ ਰਾਹੇ ਪਾਓ, ਹਨਾ, ਡੰਡੀ ਪਾਓ, ਮਤਲਬ ਗੱਲ ਕੋਈ ਹੋਰ ਹੈ, ਮਿਲਣ ਕਿਤੇ ਹੋਰ ਜਾਂਦੇ ਆ, ਉਹ ਗੱਲਾਂ ਕੋਈ ਹੋਰ ਕਰੀ ਜਾਂਦੇ ਆ। ਉਹ ਫਿਰ ਸਰਦਾਰ ਕਹਿੰਦਾ ਭਾਜੀ ਮੈਂ ਵੀ ਆਈ ਜਵਾਬ ਦੇਣਾ ਸੀਗਾ ਜਿਹੜਾ ਤੁਸੀਂ ਦੇ ਦਿੱਤਾ, ਭਈ ਮੇਰਾ ਕੋਈ ਲੈਣ ਨਾ ਦੇਣ ਨਾ ਬੱਬੂ ਮਾਨ ਬਾਰੇ, ਹਨਾ, ਭਈ ਇਹੋ ਜਿਹੇ ਲੋਕ ਮਤਲਬ ਇਲਤ ਕਰਦੇ ਆ, ਕੜਿੱਕੀ ਚ ਫਸਾ ਲੈਂਦੇ ਲੋਕਾਂ ਨੂੰ। ਖੈਰ ਮੀਡੀਆ
ਦੇਖੋ ਪੜ੍ਹਿਆ ਲਿਖੇ ਪੜ੍ਹੇ ਲਿਖੇ ਜਥੇਦਾਰ ਨੂੰ ਆਪਦਾ ਪੱਖ ਤਾਂ ਬਚਾਉਣਾ ਪੈਣਾ ਸੀ, ਉਹਨੇ ਚਲੋ ਡਿਪਲੋਮੈਟਿਕ ਜਵਾਬ ਦਿੱਤਾ, ਪਰ ਜਿੰਨਾ ਮਰਜ਼ੀ ਡਿਪਲੋਮੈਟਿਕ ਜਵਾਬ ਦੇ ਦਿਓ, ਤੁਸੀਂ ਕਿਸੇ ਦੀ ਕਲਮ ਨੀ ਫੜ ਸਕਦੇ, ਕਿਸੇ ਦਾ ਮੂੰਹ ਨੀ ਫੜ ਸਕਦੇ। ਤੇ ਅੱਜ ਅਖਬਾਰਾਂ ਚ ਦੇਖੋ, ਉਹ ਚ ਕਿਤੇ ਵੀ ਡਿਪਲੋਮੈਟਿਕ ਚੀਜ਼ ਨੀ ਝਲਕਦੀ, ਉਹ ਚ ਉਹਨੂੰ ਇਹੋ ਜਿਹੇ ਢੰਗ ਨਾਲ ਪਰੋਸਿਆ ਗਿਆ ਬਿਆਨ ਨੂੰ ਵੀ ਸਿੱਧਾ ਆਇਆ ਵੀ ਜੇ ਲਓ ਜੀ ਆਖਰ ਅਕਾਲ ਤਖ਼ਤ ਜਥੇਦਾਰ ਨੇ ਲਾਤਾ ਨਾਰਾਜ਼ ਹੋ ਗਿਆ
ਜਿੰਦਾਬਾਦ।
ਦੇਖੋ ਮੇਰਾ ਨਿੱਜੀ ਤੌਰ ਦੇ ਉੱਤੇ ਮੰਨਣਾ ਵੀ ਸਾਡੇ ਸਾਡੇ ਚ ਸਾਡੇ ਕੱਲੇ ਕੱਲੇ ਬੰਦੇ ਨੂੰ ਜੇ ਤੁਸੀਂ ਅੰਦਰੋਂ ਫਰੋਲ ਕੇ ਦੇਖੋਗੇ ਨਾ, ਅੰਦਰੋਂ ਫਰੋਲ ਕੇ ਦੇਖੋਗੇ, ਕਿਤੇ ਨਾ ਕਿਤੇ ਦਿਲ ਦੇ ਕੋਨੇ ਚ ਇੰਨੀ ਇੱਛਾ ਹਰ ਇੱਕ ਦੇ ਹੈਗੀ ਵੀ ਸਾਡਾ ਇੱਕ ਵੱਖਰਾ ਮੁਲਕ ਹੋਵੇ। ਉਸ ਮੁਲਕ ਦੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਵਾਲੀ ਆ ਜਾਂਦੀ ਹੈ ਨਾਲ ਦੀ ਨਾਲ ਸਾਡੇ ਦਿਮਾਗ ਚ ਵੀ ਕਿਵੇਂ ਖਾਲਸਾ ਰਾਜ ਕਿੰਨਾ ਵਧੀਆ ਰਾਜ ਸੀ, ਉਵੇਂ ਸਾਡਾ ਇੱਕ ਰਾਜ ਹੋਵੇ, ਅਸੀਂ ਆਪਦੇ ਡਿਸੀਜਨ ਆਪ ਲੈਂਦੇ ਸਕਦੇ ਹੋਈਏ, ਜਿੰਨਾ ਮਰਜ਼ੀ ਕਹਿ ਦੇ ਵੀ ਮੈਂ ਖਾਲਿਸਤਾਨ ਦੇ ਹੱਕ ਚ ਨੀ ਕੋਈ, ਪਰ ਐਂਡ ਆਫ ਦਾ ਡੇ ਉਹਦੇ ਦਿਮਾਗ ਚ ਵੀ ਉਹਦੇ ਕੋਨੇ ਚ ਕਿਸੇ ਨਾ ਕਿਸੇ ਥਾਂ ਦੇ ਉੱਤੇ ਇਹ ਗੱਲ ਹੈਗੀ ਆ ਵੀ ਸਾਡੀ ਆਪਣਾ ਘਰ ਆਪਣਾ ਰਾਜ ਹੋਣਾ ਚਾਹੀਦਾ, ਠੀਕ ਆ। ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਆ ਵੀ ਕੱਲੇ ਜੂਨ ਚ ਆ ਕੇ ਇੱਕ ਹਫਤਾ ਇਹ ਗੱਲਾਂ ਕਰਕੇ ਨੀ ਰਾਜ ਮਿਲ ਸਕਦਾ, ਜਾਂ ਕਿਤੇ ਲੜ ਕੇ ਨਾਰੇ ਨਜ਼ਾਰੇ ਲਾ ਕੇ ਜਾਂ ਕੋਈ ਖੂਨ ਵਹਾ ਕੇ ਵੀ ਇਹ ਰਾਜ ਨਹੀਂ ਮਿਲ ਸਕਦਾ। ਇਹਦੇ ਲਈ ਇਕੱਠੇ ਹੋਣਾ ਪੈਣਾ, ਸਭ ਤੋਂ ਪਹਿਲੀ ਲੋੜ ਇਕੱਠੇ ਹੋਣ ਦੀ ਆ। ਜੇ ਹੁਣ ਮੰਨ ਲਈ ਅੱਜ ਆਪਾਂ ਕਰ ਲੈਂਦੇ ਵੀ ਫਲਾਨਾ 2020 ਕਰ ਰਿਹਾ ਤੇ ਫਿਰ ਉਹਦੇ ਨਾਲ ਇਕੱਠੇ, ਜਿਹੜੇ ਉਹ ਲੋਕ ਕਰ ਰਹੇ ਉਹਨਾਂ ਦੀ ਮਨਸ਼ਾ ਨੀ ਸਹੀ, ਉਹਨਾਂ ਦੀ ਮਨਸ਼ਾ ਹੁਣ ਤੱਕ ਉਜਾਗਰ ਹੋ ਚੁੱਕੀ ਆ।
ਸੱਚ 2020 ਸਾਫ ਸੁਥਰਾ ਤੁਸੀਂ ਚੇਤਾ ਕਰਾਤਾ 2020 ਦਾ ਕੀ ਹੋਇਆ ਬਈ?
2020 ਕਰੋਨਾ ਦੀ ਭੇਂਟ ਚੜ ਗਿਆ ਜੀ, ਹੋਰ ਕੀ ਹੋਣਾ ਸੀ,
ਉਹਨੇ ਉਹ ਤਾਂ ਪਹਿਲੇ
2020 ਨੂੰ ਠੰਡੇ ਬਸ
ਚਾੜ ਦਿੱਤਾ। ਪਰ ਮਿੰਟੂ ਬਾਰੀ ਗੱਲ ਆਪਾਂ ਚਲੋ ਕਰ ਰਹੇ ਸੀਗੇ ਵੀ ਜਿੱਦਾਂ ਖਾਲਸਾ ਰਾਜ ਦੀ ਗੱਲ ਹੈ, ਕਿਤੇ ਸਿੱਖ ਨੂੰ ਮਤਲਬ ਜਿਹੜੀ ਇਹਦੀ ਇੱਛਾ ਕਰਨੀ ਜਾਂ ਕੋਈ ਇਹ ਗੈਰ ਕਾਨੂੰਨੀ ਨੀ ਹੈਗਾ, ਕਿਉਂਕਿ ਖਾਲਸਾ ਰਾਜ 50-60 ਸਾਲ ਰਹਿ ਚੁੱਕਾ ਹੈ, ਠੀਕ ਹੈ, ਉਹਨੂੰ ਦੁਬਾਰਾ ਚਿੱਤ ਬਣਾਉਣਾ ਕੋਈ ਮਾੜੀ ਗੱਲ ਨੀ। ਗੱਲ ਤਾਂ ਇਹ ਹੈ ਵੀ ਜੇ ਕਵਾਂ ਮੈਂ ਆਸਟ੍ਰੇਲੀਆ ਦੇ ਵਿੱਚ ਇੱਥੇ ਨਿਊ ਸਾਊਥ ਵੇਲਸ ਦੇ ਵਿੱਚ ਬਣਾਉਣਾ ਆ, ਫੇਰ ਤਾਂ ਇਹ ਆਸਟ੍ਰੇਲੀਆ ਵਾਲੇ ਕਹਿਣ ਵੀ ਭਾਈ ਜਦ ਹੈ ਹੀ ਨੀ ਸੀ ਤੂੰ ਕਾਹਲੇ ਮੰਗੀ ਜਾਂਦਾ। ਹੁਣ ਜਿਹੜੀ ਗੱਲ ਆਲਰੇਡੀ ਮਤਲਬ ਪੈਰਲਲ ਲੜਾਈਆਂ ਹੋਈਆਂ, ਐਡਾ ਸਿੱਖ ਇਤਿਹਾਸ ਬਣਿਆ, ਐਡਾ ਹਿੰਦੁਸਤਾਨ ਦਾ ਇਤਿਹਾਸ ਬਣਿਆ ਆ ਖਾਲਸਾ ਰਾਜ ਤੇ, ਜੇ ਉਹਨੂੰ ਦੁਬਾਰਾ ਫੇਰ ਚਿੱਤ ਬਣਾ। ਹੁਣ ਦੇਖੋ ਕਈ ਕੌਮਾਂ ਨੇ ਉਹ ਰਾਮ ਰਾਜ ਨੂੰ ਚਿੱਤ ਬਣਾਈਆਂ ਨੇ, ਠੀਕ ਹੈ, ਕਿਉਂਕਿ ਰਾਮ ਨੇ ਰਾਜ ਕੀਤਾ ਸੀ, ਉਹ ਰਾਮ ਦਾ ਰਾਜ ਚਾਹੁੰਦੀਆਂ ਨੇ, ਸੋ ਉਹ ਵੀ ਗੈਰ ਕਾਨੂੰਨੀ ਨੀ ਹੈਗਾ। ਪਰ ਜੇ ਸਿੱਖਾਂ ਨੂੰ ਖਾਲਸੇ ਨੂੰ ਖਾਲਸਾ ਰਾਜ ਚਿੱਤ ਬਣਾ, ਉਹ ਵੀ ਗੈਰ ਕਾਨੂੰਨੀ, ਕਿਉਂਕਿ ਹੋ ਚੁੱਕੇ ਨੇ ਇਤਿਹਾਸ ਦੇ ਵਿੱਚ, ਹਨਾ, ਜਿਹੜੀਆਂ ਚੀਜ਼ਾਂ ਹੈਗੀਆਂ ਨੇ। ਸੋ ਇਸ ਕਰਕੇ ਇਹ ਕੋਈ ਗੈਰ ਕਾਨੂੰਨੀ ਨੀ ਹੈਗੀ ਗੱਲ ਜਿਹੜੀ ਜਥੇਦਾਰ ਸਾਹਿਬ ਨੇ ਵੀ ਕਹੀ ਹੈ, ਬਿਲਕੁਲ ਦਰੁਸਤ ਹੈ, ਕੋਈ ਗੱਲ ਨੀ। ਹਰ ਬੰਦੇ ਦੀ ਹਰ ਦੀ ਇੱਛਾ ਆ, ਜਿਹੜਾ ਸਾਡਾ ਭਾਈਚਾਰਾ ਹਿੰਦੂ ਭਾਈਚਾਰਾ ਉਹਨਾਂ ਨੂੰ ਰਾਮ ਰਾਜ ਦੀ ਇੱਛਾ ਆ, ਉਹ ਅਯੋਧਿਆ ਦੇ ਵਿੱਚ ਰਾਮ ਮੰਦਰ ਬਣਾਉਣਾ ਚਾਹੁੰਦੇ ਆ, ਰਾਮ ਰਾਜ ਕਾਇਮ ਕਰਨਾ ਚਾਹੁੰਦੇ ਆ, ਜਿਹੜਾ ਸਿੱਖ ਆ ਉਹ ਸਿੱਖ ਰਾਜ ਕਾਇਮ ਕਰਨਾ ਚਾਹੁੰਦਾ ਆ, ਜਿਨ੍ਹਾਂ ਨੇ ਰਾਜ ਕੀਤੇ ਹੋਇਆ ਕਰ ਸਕਦੇ ਆ ਉਹ ਕਰਨਾ ਚਾਹੁੰਦੇ ਆ, ਠੀਕ ਆ। ਫਿਰ ਮਤਲਬ ਇਹ ਚ ਕੋਈ ਦਿੱਕਤ ਤਾਂ ਹੈ ਨੀ, ਜਿਹੜਾ ਹੁਣ ਉਹਨਾਂ ਨੂੰ ਉਛਾਲ ਉਛਾਲ ਕੇ ਗੱਲਾਂ ਕੀਤੀਆਂ ਜਾ ਰਹੀਆਂ ਆ, ਉਹ ਕੋਈ ਮਤਲਬ ਐਡੀ ਗੱਲ ਨੀ ਹੈਗੀ। ਖਾਲਸਾ ਰਾਜ ਰਹਿ ਚੁੱਕਾ ਆ ਪੰਜਾਬ ਦੇ ਵਿੱਚ।
ਦੇਖੋ ਦੇਖੋ ਇਹਦੇ ਲਈ ਨਾ ਸਾਨੂੰ ਬਹੁਤ ਜ਼ਿਆਦਾ ਹੋਮਵਰਕ ਕਰਨਾ ਪੈਣਾ। ਮੈਂ ਜਿਵੇਂ ਤੁਹਾਨੂੰ ਦੱਸ ਚੁੱਕਿਆ ਵੀ ਹਰ ਬੰਦੇ ਦੀ ਇੱਛਾ, ਹਰ ਇੱਕ ਸਿੱਖ ਦੀ ਇੱਛਾ ਵੀ ਖਾਲਸਾ ਰਾਜ ਆਵੇ, ਪਰ ਉਹ ਇੱਛਾ ਵੱਖਰੇ ਵੱਖਰੇ ਰੂਪ ਚ ਆ, ਤੇ ਉਹ ਵੱਖਰੇ ਵੱਖਰੇ ਰੂਪ ਚੋਂ ਪਹਿਲਾਂ ਤਾਂ ਸਾਨੂੰ ਚਲੋ ਹਰ ਦੀ ਹੋਣੀ ਚਾਹੀਦੀ ਹੈ, ਸੋਚ ਵੱਖਰੀ ਹੋਣੀ ਚਾਹੀਦੀ ਹੈ, ਪਰ ਕਿਸੇ ਇੱਕ ਮੁਹਤਾਜ ਦੇ ਉੱਤੇ ਆ ਕੇ ਸਾਨੂੰ ਇਕੱਠੇ ਹੋਣਾ ਪਊਗਾ, ਠੀਕ ਆ। ਗਰਮ ਖਿਆਲ ਹੋਵੇ, ਨਰਮ ਖਿਆਲ ਹੋਵੇ, ਸੱਜਾ ਹੋਵੇ, ਖੱਬਾ ਹੋਵੇ, ਪਰ ਇੱਕ ਪੁਆਇੰਟ ਤੇ ਆ ਕੇ ਸਾਨੂੰ ਇਕੱਠੇ ਹੋਣਾ ਪਊਗਾ। ਤੇ ਇੱਕ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਦੇਖੋ ਸਿੱਖ ਮੈਂ ਵੀ ਹਾਂ, ਮੈਂ ਚਾਹੇ ਪਤੇ ਤਾਂ ਖਵਾਉਣਾ, ਸਿੱਖ ਮਾਣਦਲ ਵਾਲੇ ਵੀ ਆ, ਸਿੱਖ ਅਕਾਲੀ ਦਲ ਬਾਦਲ ਵਾਲੇ ਵੀ, ਸਿੱਖ ਢੀਂਡਸੇ ਵਾਲੇ ਵੀ ਆ, ਤੇ ਸਿੱਖ ਗੁੰਮਨਾਮ ਸਿੱਖ ਵੀ ਹੈਗੇ, ਠੀਕ ਹੈ ਨਾ
ਜੀ।
ਇਹ ਸਾਰੇ ਚੀਜ਼ਾਂ ਨੂੰ ਨਾ ਸਾਰੇ ਸਿੱਖਾਂ ਦੀ ਜਿਹੜੀ ਸੋਚ ਆ ਸਾਰਿਆਂ ਨੂੰ ਉਹਨਾਂ ਦੀ ਸਾਨੂੰ ਕਦਰ ਕਰਨੀ ਪਊ ਇੱਕ ਦੂਜੇ ਦੀ। ਅਸੀਂ ਪਹਿਲਾਂ ਤਾਂ ਇੱਕ ਦੂਜੇ ਦੀ ਕਾਟ ਕੱਟਣੋਂ ਹਟੀਏ, ਅਸੀਂ ਇਹ ਕਰੀਏ ਲੈ ਉਹ ਆ ਗਿਆ ਵੱਡਾ, ਉਹ ਕਿਵੇਂ ਕਹਿ ਸਕਦਾ, ਉਹ ਤਾਂ ਮੇਰਾ ਹੀ ਰਾਈਟ ਆ। ਹੁਣ ਜੇ ਮੈਂ ਮੰਨ ਲਓ ਮੈਂ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਵੀ ਇੱਕ ਵੀ ਲਾਉਣਾ ਨਾ, ਤਾਂ ਮੈਨੂੰ ਆਪਣਾ ਭਾਈਚਾਰਾ ਆਖੂਆ ਵੀ ਮੂੰਹ ਸਿਰ ਦਿੰਦਾ ਤੇਰਾ ਖਾਲਿਸਤਾਨ ਮੰਗਣ ਲੈ। ਦੱਸੋ ਹੁਣ ਵੀ ਉੱਥੇ ਸਾਨੂੰ ਨਾ ਇਹ ਦੇਖਣਾ ਪੈਣਾ ਵੀ ਸਾਨੂੰ ਪਹਿਲਾਂ ਡਾਕੂਮੈਂਟ ਤੋਂ ਸ਼ੁਰੂ ਕਰਨਾ ਪੈਣਾ, ਜਿਹੜਾ ਸਹੀ ਕੰਮ ਆ ਨਾ ਉਹ ਕਾਗਜ਼ ਤੋਂ ਸ਼ੁਰੂ ਹੋਊਗਾ ਖਾਲਿਸਤਾਨ ਦਾ, ਤੇ ਉੱਥੇ ਅਸੀਂ ਮਾਰ ਖਾਧੀ ਹੋਈ ਅੱਜ ਤੱਕ ਵੀ ਜੇ ਉਹ ਪੇਪਰ ਤੋਂ ਸ਼ੁਰੂ ਹੋ ਕੇ ਉਹਦਾ ਇੱਕ ਪ੍ਰੋਪਰ ਸੰਵਿਧਾਨ ਲਿਖਿਆ ਜਾਵੇ, ਉਹ ਸੰਵਿਧਾਨ ਦੇ ਉੱਤੇ ਵੀ 6 ਮਹੀਨੇ ਬੁੱਧੀਜੀਵੀਆਂ ਤੋਂ ਲੈ ਕੇ ਹਰ ਧੜੇ ਤੋਂ ਲੈ ਕੇ ਉਹਦਾ ਇੱਕ ਐਨ ਜਿੰਨਾ ਹੋ ਸਕੇ, ਕਿਉਂਕਿ ਸੰਵਿਧਾਨ ਕੰਪਲੀਟ ਤਾਂ ਹੋ ਨੀ ਸਕਦਾ ਹੁੰਦਾ, ਉਹ ਤਾਂ ਜਿਵੇਂ ਜਿਵੇਂ ਸਮਾਂ ਬੀਤੂ ਆ ਉਹਦੇ ਚ ਸੋਧਾਂ ਹੋਣਗੀਆਂ, ਪਰ 80% ਤਾਂ ਸੰਵਿਧਾਨ ਸਹੀ ਬਣਾਇਆ ਹੋਵੇ ਨਾ।
ਮੇਰੀ ਹੋਈ ਸੀ ਬਣਾ ਕੇ, ਮੇਰੀ ਹੋਈ ਸੀ ਮਿੰਟੂ ਭਾਜੀ, ਇੱਕ ਹੋਈ ਸੀ ਗੱਲ ਇੱਥੇ ਮੈਲਬਨ ਦੇ ਬੰਦੇ ਨੇ, ਮੈਂ ਉਹ ਅਸੀਂ ਜੀ ਐਂ ਕਰਨਾ, ਮੈਂ ਕਿਹਾ ਤੁਸੀਂ ਆਈ, ਮੈਂ ਉਹਨਾਂ ਨੂੰ ਗੱਲ ਕੀਤੀ ਬੈਠੇ ਸੀਗੇ, ਮੈਂ ਕਿਹਾ ਤੁਸੀਂ ਦੱਸੋ ਤਾਂ ਸਹੀ ਵੀ ਉਹ ਚ ਸਾਡਾ ਕੀ ਰੋਲ ਹੋਊਗਾ। ਅਸੀਂ ਚਲੋ ਉਦੋਂ ਮੈਂ ਮਤਲਬ ਮੇਰੇ ਕੇਸ ਨੀ ਸੀਗੇ, ਮੈਂ ਕਿਹਾ ਵੀ ਚਲੋ ਅਸੀਂ ਵੀ, ਤੁਸੀਂ ਪਹਿਲੀ ਗੱਲ ਤਾਂ ਮੰਨਦੇ ਹੀ ਨੀ ਪਏ ਅਸੀਂ ਸਿੱਖ ਹੈ, ਪਰ ਚਲੋ ਉਹਦੇ ਵਿੱਚ ਸਾਡੇ ਲਈ ਕੋਈ ਥਾਂ ਹੋਊਗਾ, ਮਤਲਬ ਕੀ ਰਾਈਟਸ ਹੋਣਗੇ ਸਾਡੇ ਲਈ ਜਿਹੜੇ, ਉਹ ਤੁਸੀਂ ਕੀ ਦਊਂਗੇ ਜਿਹੜਾ ਮਤਲਬ ਹੁਣ ਹੈ ਨੀ ਸਾਡੇ ਕੋਲ, ਹਨਾ। ਤੇ ਉਹਨੇ ਜੀ ਆਪਣਾ ਹੋਣਾ ਚਾਹੀਦਾ, ਐ ਹੋਣਾ ਚਾਹੀਦਾ, ਮੈਂ ਕਿਹਾ ਇਹੀ ਆ ਵੀ ਤੁਹਾਡੇ ਕੋਲ AK-47 ਹੋਊਗੀ, ਜਦੋਂ ਮਰਜ਼ੀ ਸਾਨੂੰ ਚੱਕ ਦਿਓ, ਇਹੀ ਹੋਣਾ ਚਾਹੀਦਾ ਨਾ। ਨਹੀਂ ਨਹੀਂ ਨਹੀਂ, ਉਹ ਐ ਜੀ ਇਹ ਤਾਂ ਬਾਅਦ ਚੋਂ ਲਿਖਣ, ਜਿਹੜੀਆਂ ਤੁਸੀਂ ਮਿੰਟੂ ਭਾਜੀ ਗੱਲ ਕੀਤੀ ਨਾ ਵੀ ਇਹ ਲਿਖਤ ਹੋਣੇ ਚਾਹੀਦੇ, ਲੋਕਾਂ ਨੂੰ ਐਜੂਕੇਟ ਕਰਨਾ ਚਾਹੀਦਾ ਵੀ ਅਸੀਂ ਭਾਈ ਆਹ ਦੇਵਾਂਗੇ ਫੈਸਿਲਿਟੀਆਂ ਐਕਸਟਰਾ, ਏਦਾਂ ਹੋਊਗਾ ਇਸ ਰਾਜ ਦੇ ਵਿੱਚ, ਰਾਮ ਰਾਜ ਜਾਂ ਖਾਲਸੇ ਰਾਜ ਦੇ ਵਿੱਚ ਇਸ ਤਰ੍ਹਾਂ ਹੋਊਗਾ ਸਾਨੂੰ, ਹਨਾ। ਤੇ ਫਿਰ ਅਸੀਂ ਜਿਹੜੇ ਲੋਕ ਨੇ, ਜਿਹੜੇ ਸਾਰੇ ਲੋਕ ਨੇ, ਉਹ ਕਹੂਗੇ ਹਾਂ ਬਈ ਇਹ ਵਧੀਆ ਪ੍ਰੋਮਿਸ ਕਰਦੇ ਨੇ, ਤੇ ਆਪਾਂ ਇਹਨਾਂ ਦਾ ਸਾਥ ਦਈਏ, ਆਪਣਾ ਧੀਆਂ ਪੁੱਤ ਸੀ ਹੁਣ ਇਹਨਾਂ ਨੂੰ ਦਈਏ ਤਾਂ ਕਿ ਉਹ ਲੜਨ, ਸ਼ਹੀਦੀਆਂ ਵੀ ਪਾਉਣ, ਕੋਈ ਚੱਕਰ ਨਹੀਂ, ਹਨਾ, ਕਿਉਂਕਿ ਇਹ ਬਹੁਤ ਵਧੀਆ ਗੱਲ ਕਰ ਰਹੇ ਨੇ। ਉਹ ਪਤਾ ਮੋਹਰੇ ਮੈਨੂੰ ਕੀ ਕਹਿੰਦਾ, ਨਹੀਂ 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 ਪਹਿਲਾਂ ਲੜਨਾ ਪੈਣਾ, ਪਹਿਲਾਂ ਲੜ ਕੇ ਲੈ ਲਈਏ ਮਗਰੋਂ ਦੇਖਾਂਗੇ ਇਹ ਗੱਲਾਂ। ਮੈਂ ਕਿਹਾ ਫਿਰ ਠੀਕ ਹੈ, ਏਦਾਂ ਕਰੋ ਤੁਸੀਂ ਲੜੋ ਲੈ ਲਿਓ, ਫਿਰ ਮਗਰੋਂ ਆਪ ਦੇਖ ਲਾਂਗੇ ਫਿਰ ਰਹਿਣਾ ਜਾਂ ਨਹੀਂ ਰਹਿਣਾ, ਹਨਾ। ਮਤਲਬ ਉਹ ਇਹੋ ਜਿਹੀ
ਸਿੰਪਲ ਜੀ ਗੱਲ ਆ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਦੋਂ ਤੁਰੇ ਆ ਤੇ ਉਹਨਾਂ ਨਾਲ ਕਿੰਨੇ ਸਿੰਘ ਸੀ, ਪਰ ਉਹਨਾਂ ਨੇ ਆਪਦੀ ਸੋਚ ਦਾ ਫਰਲਾ ਭੇਜਿਆ, ਦੂਰ ਦੁਰਾਡੇ ਤੱਕ ਭੇਜੀਆਂ ਚਿੱਠੀਆਂ। ਤੇ ਉਹ ਚਿੱਠੀਆਂ ਜਦੋਂ ਭੇਜੀਆਂ ਤੇ ਉੱਥੇ ਉਹਨਾਂ ਨੇ ਦੱਸਿਆ ਵੀ ਮੈਂ ਕੀ ਕਰਨ, ਮੇਰਾ ਕੀ ਮਿਸ਼ਨ ਆ, ਮੈਂ ਕੀ ਕਰਨ ਚੱਲਿਆ, ਜੇ ਤੁਹਾਨੂੰ ਲੱਗਦਾ ਤਾਂ ਮੇਰੇ ਨਾਲ ਜੁੜੋ, ਠੀਕ ਆ। ਤੇ ਜਦੋਂ ਤੱਕ ਉਹ ਸਰਹੰਦ ਤੱਕ ਪਹੁੰਚੇ ਸੀ ਤੇ ਕਿੰਨੀ ਦੁਨੀਆਂ ਜੁੜ ਗਈ ਸੀ, ਠੀਕ ਆ। ਇਹ ਇਹ ਚੀਜ਼ ਇੱਥੇ ਸਿੰਪਲੀ ਗੱਲ ਆਊਗੀ ਵੀ ਜਿੱਦੇ ਪਹਿਲਾਂ ਬਣੇ ਕੰਸਟੀਟਿਊਸ਼ਨ ਪੂਰੀ ਸਹਿਮਤੀ ਨਾਲ 80% ਤੱਕ ਉਹ ਪਰਫੈਕਟ ਕੰਸਟੀਟਿਊਸ਼ਨ ਬਣ ਕੇ ਫਿਰ ਉਹ ਘਰ ਘਰ ਚ ਜਾਵੇ ਵੀ ਆਹ ਲਓ ਜੀ ਸਾਡਾ ਸੰਵਿਧਾਨ ਆ, ਇਸ ਦੇ ਵਿੱਚ ਕੋਈ ਵੀ ਸਾਡੀ ਗਲਤ ਨੀ, ਅਸੀਂ ਐਂ ਕਰਕੇ ਹਰ ਜਾਤ ਪਾਤ ਹਰ ਧਰਮ ਦੀ ਇੱਦਾਂ ਇੱਦਾਂ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਾਡੇ ਕੋਲ ਤਾਂ ਪਰੂਫ ਆ ਵੀ ਅਸੀਂ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਨਾ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ, ਹਰ ਧਰਮ ਵਾਲੇ ਨਾਲ ਜਿੰਨਾ ਵੀ ਹੋ ਸਕਿਆ ਉਹਨਾਂ ਨੇ ਹਰ ਧਰਮ ਦਾ ਸਤਿਕਾਰ ਕੀਤਾ, ਹਰ ਕਿੱਤੇ ਦਾ ਸਤਿਕਾਰ ਕੀਤਾ, ਈਵਨ ਉਹਨਾਂ ਨੇ ਆਪ ਲਿਆ ਲਿਆ ਕਿ ਹਰ ਕਿੱਤੇ ਵਾਲੇ ਬੰਦਿਆਂ ਨੂੰ ਵਸਾਇਆ, ਠੀਕ ਆ। ਉਹਨਾਂ ਨੇ ਤਾਂ ਇੱਥੋਂ ਤੱਕ ਕਿ ਗੋਰੇ ਵੀ ਉਹਨਾਂ ਦੇ ਰਾਜ ਚ ਜੋਬ ਕਰਦੇ ਸੀ,
ਉਹ ਤਾਂ ਫਰਾਂਸ ਤੋਂ ਲਿਆ ਕੇ ਜਨਰਲਾਂ ਨੂੰ ਵੀ ਜੋਬ ਦਿੱਤੀ, 4-5-7 ਬੀਜੇ ਤੇ
ਲਿਆਂਦੇ। ਇਹ ਚੀਜ਼ਾਂ ਅਸੀਂ ਇਹ ਚੀਜ਼ਾਂ ਦੱਸੀਏ ਵੀ ਸਾਡਾ ਭਾਈ 90% ਆਹ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਵਾਲੀਆਂ ਸੀ, ਹੁਣ ਹੋਰ ਜਿਹੜੀਆਂ 5-10% ਹੋਰ ਜਿਹੜੀਆਂ ਹੁਣ ਸਮੇਂ ਦੀ ਲੋੜ ਆ ਅਸੀਂ ਉਹ ਜੋੜਤੀ। ਤੇ ਫਿਰ ਮੈਂ ਗਰੰਟੀ ਕਰਦਾ ਕੋਈ ਪਤੇ ਤੇ ਕੋਈ ਮੋਨਾ ਕੋਈ ਘੋਨਾ ਕੋਈ ਵੀ ਬੰਦਾ ਇਹ ਨੀ ਕਹੂਗਾ ਵੀ ਹਾਂ ਅਸੀਂ ਨੀ ਇਸ ਮੁਹਿੰਮ ਦਾ ਹਿੱਸਾ ਬਣਦੇ, ਅਸੀਂ ਨੀ ਇਹ ਤੋਂ ਦੂਰ ਹੁੰਦੇ। ਤੇ ਫਿਰ ਜਿਹੜੀ ਰੈਫਰੈਂਡਮ ਹੋਣਾ ਚਾਹੀਦਾ, ਜਿਹੜਾ ਉਹ ਵੀ ਰੈਫਰੈਂਡਮ ਜਿਹੜਾ ਐ ਨੀ ਹੋਣਾ ਚਾਹੀਦਾ ਵੀ ਇੱਕ ਇੰਗਲੈਂਡ ਚ ਬੈਠ ਕੇ ਇੱਕ ਬੰਦਾ ਸ਼ੁਰੂ ਕਰ ਲਿਆ ਆਪਦੇ ਘਰ ਦਾ ਐਡਰੈਸ ਤੋਂ ਤੇ ਉੱਥੇ ਫੰਡ ਜਾਈ ਜਾਂਦੇ ਆ ਜੀ, 3-4 ਜਣੇ ਲੱਗੇ ਹੋਏ ਆ ਤੇ ਉਹ ਚੈਨਲਾਂ ਤੇ ਅਗਲੇ ਨਾਲ ਲੜੀ ਜਾਂਦੇ ਆ, ਤਿੱਖਾ ਬੋਲ ਦਿੰਦੇ ਆ, ਗਲ ਪੈ ਜਾਂਦੇ ਅਗਲੇ ਦੇ। ਹੁਣ ਇੱਕ ਬੰਦੇ ਨੇ ਕਿਸੇ ਚੀਜ਼ ਤੇ ਰਿਸਰਚ ਕਰ ਲਈ, ਉਹ ਬੰਦਾ ਉੱਥੋਂ ਇੰਨੇ ਕੁ ਕੁਐਸਚਨ ਪੁੱਛਣ ਲੱਗ ਜਾਂਦਾ ਤੇ ਉਹ ਦੂਜੇ ਨੂੰ ਬੋਲਣ ਨੀ ਦਿੰਦਾ, ਤੇ ਦੁਨੀਆਂ ਚ ਇਹ ਗੱਲ ਜਾਂਦੀ ਹੈ ਵੀ ਫਲਾਨੇ ਨੇ ਉਹਨੂੰ ਹਰਾਤਾ। ਤੇ ਸਿੰਪਲ ਜਿਹਾ ਇੱਕ ਨਾ ਫੰਡਾ, ਇੱਕ ਜਿਹੜੇ ਫਾਰਮੂਲੇ ਨੇ ਦਿੰਦੇ, ਕਹਿੰਦੇ ਆਰਗੂਮੈਂਟ ਜਿੱਤਣ ਲਈ ਗੋਰਿਆਂ ਨੇ ਇੱਕ ਫਾਰਮੂਲਾ ਪਤਾ ਕੀ ਦਿੱਤਾ ਹੋਇਆ, ਮੰਨ ਲਓ ਆਪਾਂ ਹੁਣ ਦੋਨੇ ਜਣੇ ਆਰਗੂਮੈਂਟ ਕਰਨ ਲੱਗ ਗਏ ਵੀ ਰੇਡੀਓ ਤੇ ਆਪਾਂ ਇੱਕ ਗੱਲ ਤੇ ਕਿਸੇ ਗੱਲ ਤੇ ਬਹਿਸ ਤੇ, ਤੇ ਆਰਗੂਮੈਂਟ ਜਿੱਤੂਗਾ ਪਤਾ ਕੌਣ, ਉਹ ਜਿੱਤੂਗਾ ਜਿਹੜਾ ਸਵਾਲ ਕਰੂਗਾ ਬਹੁਤ ਜ਼ਿਆਦੇ। ਆਰਗੂਮੈਂਟ ਨੂੰ ਭੁੱਲ ਜਾਓ, ਲੜਾਈ ਮੰਨ ਲਓ ਆਪਣੀ ਖਾਲਿਸਤਾਨ ਤੇ ਆ, ਠੀਕ ਆ, ਵੀ ਆਪਾਂ ਮੈਂ ਕਹਾਂ ਵੀ ਖਾਲਿਸਤਾਨ ਲੈਣਾ, ਤੁਸੀਂ ਕਹਿੰਦੇ ਨਹੀਂ ਲੈਣਾ, ਏਦਾਂ ਕਰਕੇ ਆਪਾਂ ਲੜੀ ਜਾਂਦੇ, ਠੀਕ ਆ। ਤੇ ਇਸ ਲੜਾਈ ਦੌਰਾਨ ਜਿੱਤੂਗਾ ਉਹ ਜਿਹੜਾ ਉਸ ਚੀਜ਼ ਨੂੰ ਪਾਸੇ ਰੱਖ ਕੇ ਤੇ ਉਹ ਹੀ ਸਵਾਲ ਪੁੱਛਣ ਲੱਗ ਜੂ, ਜਲ ਹੀ ਬੁੜਾਪਾ ਤੋਂ ਸਵਾਲ ਤੇ ਸਵਾਲ, ਸਵਾਲ ਤੋਂ ਸਵਾਲ, ਉਹ ਇੰਨੇ ਸਵਾਲ ਪੁੱਛ ਦੂਗਾ ਵੀ ਮੂਹਰਲਾ ਉਹ ਲਾਜਵਾਬ ਹੋ ਕੇ ਤੇ ਹਾਰ ਕੇ ਉਹਨੂੰ ਪਬਲਿਕਲੀ ਇਹ ਸੁਣਿਆ ਜਾਊਗਾ ਵੀ ਤਾਂ ਹਾਰ ਗਿਆ, ਇਹਨੂੰ ਤਾਂ ਪਤਾ ਹੀ ਨੀ ਹੈ ਗੱਲ ਦਾ। ਹਾਂ, ਇਹ ਹੀ ਫਾਰਮੂਲਾ ਜਿਹੜਾ 2020 ਰੈਫਰੈਂਡਮ ਦਾ ਚੱਲ ਰਿਹਾ ਸੀ, ਮੈਂ 2-4 ਇੰਟਰਵਿਊਆਂ ਉਹ ਆਪਣੇ ਕੀ ਪੰਨੂ ਆ ਉਹਨਾਂ ਦੀਆਂ ਸੁਣੀਆਂ, ਉਹ ਇੰਟਰਵਿਊਆਂ ਚ ਮੈਂ ਦੇਖਿਆ ਜੇ ਪੱਤਰਕਾਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਐ ਪੈਂਦੇ ਆ ਜਿਵੇਂ ਉਹਨੇ ਉਹਦਾ ਕੁਛ ਦੇਣਾ ਹੁੰਦਾ, ਹੈਂ, ਉਹਨਾਂ ਨਾਲ ਬਹੁਤ ਰੂੜ ਤੇ ਉਹੋ ਜਿਹੀਆਂ ਲੈਂਗੁਏਜ ਬੋਲੀ ਜਾਂਦੀ ਹੈ, ਏਦਾਂ ਥੋੜਾ ਹੁੰਦਾ ਹੁੰਦਾ। ਜੇ ਤੁਸੀਂ ਕੋਈ ਮੁਹਿੰਮ ਲੈ ਕੇ ਚੱਲੇ ਹੋ ਤਾਂ ਤੁਸੀਂ ਜੇ ਪੱਤਰਕਾਰ ਨੂੰ ਸ਼ਾਂਤੀ ਨਾਲ ਜਵਾਬ ਨਹੀਂ ਦੇ ਸਕਦੇ ਤਾਂ ਤੁਸੀਂ ਦੁਨੀਆਂ ਨੂੰ ਕੀ ਦਿਓਗੇ? ਪੱਤਰਕਾਰ ਨੂੰ ਦਿੱਤਾ ਹੋਇਆ ਸ਼ਾਂਤੀ ਨਾਲ ਜਵਾਬ ਤੁਹਾਡਾ ਦੁਨੀਆਂ ਦੇ ਕੋਲੇ ਜਾਂਦਾ ਤੇ ਦੁਨੀਆਂ ਉਸ ਨੂੰ ਆਬਜ਼ਰਵ ਕਰਦੀ ਹੈ ਵੀ ਹਾਂ ਵੀ ਇਸ ਪੱਤਰਕਾਰ ਨੇ ਪੂਰਾ ਇੰਟਲੈਕਚੁਅਲ ਸਵਾਲ ਪੁੱਛਿਆ ਸੀ, ਪਰ ਉਹਦਾ ਸਵਾ ਸੇਰ ਹੋ ਕੇ ਉਸ ਬੰਦੇ ਨੇ ਉਹਦਾ ਜਵਾਬ ਦਿੱਤਾ, ਤਾਂ ਉਹ ਚੀਜ਼ ਹੀ ਤੁਹਾਡੀ ਦੁਨੀਆਂ ਦੇ ਵਿੱਚ ਤੁਹਾਡਾ ਬੇਸ ਕਾਇਮ ਕਰੂਗੀ। ਹੁਣ ਜੇ ਤੁਸੀਂ ਇੱਕ ਘਰ ਚੋਂ ਬੈਠ ਕੇ ਮੁਹਿੰਮ ਨਹੀਂ ਕੋਈ ਚਲਾ ਸਕਦੇ ਹੁੰਦੇ, ਉਹ ਵੀ ਇੱਕ ਮੁਲਕ ਦੀ, ਤੇ ਇਸ ਲਈ ਸਾਰਿਆਂ ਨੂੰ ਇਕੱਠਾ ਹੋ ਕੇ ਸ਼ਾਂਤੀ ਨਾਲ ਸਰਕਾਰਾਂ ਨੂੰ ਵੀ ਦੱਸ ਕੇ, ਸਹੀ ਤਰੀਕਾ ਤਾਂ ਇਹ ਹੈ ਵੀ ਇੱਕ 5 ਮੈਂਬਰੀ ਕਮੇਟੀ ਬਣਾ ਕੇ ਬਕਾਇਦਾ ਸਰਕਾਰ ਨੂੰ ਵੀ ਕਵੇ ਵੀ ਅਸੀਂ ਆਪਦਾ ਭਾਈ ਸੰਵਿਧਾਨ ਲਿਖ ਕੇ ਅਸੀਂ ਆਪਦਾ ਉਹ ਕਰਕੇ ਅਸੀਂ ਪੇਸ਼ ਕਰਦੇ ਹਾਂ ਪਬਲਿਕ ਕੋਲੇ, ਇਹਦੇ 'ਚ ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ, ਸਾਡੀ ਰਾਈਟ ਆ ਸਾਨੂੰ ਸੋਚਣ ਦੀ, ਕੋਈ ਅਸੀਂ ਹਿੰਸਕ ਨਹੀਂ ਹੋ ਰਹੇ, ਕੋਈ ਅਸੀਂ ਤੁਹਾਡੇ ਕੰਮ 'ਚ ਵਿਗੜ ਨਹੀਂ ਪਾ ਰਹੇ, ਅਸੀਂ ਦੇਣੇ ਆ ਪਬਲਿਕ 'ਚ ਜਾ ਕੇ ਵੀ ਸਾਡੇ ਸੰਵਿਧਾਨ ਨੂੰ ਸਾਨੂੰ ਕਿੰਨੇ ਕਿੱਥੋਂ ਤੱਕ ਮਾਨਤਾ ਮਿਲਦੀ
ਹੈ। ਇਹਦੇ ਨਾਲ ਕੀ ਹੈ ਨਾ, ਨਹੀਂ ਨਹੀਂ ਕੱਲਾ ਇਹ ਨਹੀਂ ਨਾ, ਜਿਹੜਾ ਪੈਰਲਲ ਕਨਸਟੀਟਿਊਸ਼ਨ ਹੈ ਜਾਂ ਫਲੋਟ ਕਰਨੇ ਆਈਡੀਏ ਇੱਕ ਵਧੀਆ ਸੰਚਾਲਨ ਦੇ ਲਈ, ਹੋ ਸਕਦਾ ਜਿਹੜੀ ਉਦੋਂ ਜਿਹੜੀ ਮੌਜੂਦਾ ਸਰਕਾਰ ਆ ਭਾਰਤ ਦੀ ਜਾਂ ਪੰਜਾਬ ਦੀ, ਉਹ ਦੇਖੇ ਵੀ ਬਈ ਆਹ ਤਾਂ ਬਹੁਤ ਵਧੀਆ ਆਈਡੀਆ, ਹੋ ਸਕਦਾ ਉਹ ਚੋਂ 90% ਉਹੀ ਅਡੋਪਟ ਕਰ ਲੈਣ ਚੀਜ਼ਾਂ, ਯੂ ਨੈਵਰ ਨੋ।
ਠੀਕ
ਹੈ, ਇਹ ਕੰਪੀਟੀਸ਼ਨ ਹੈ ਨਾ, ਵਿਚਾਰਾਂ ਦੀ ਜੰਗ ਹੈ ਨਾ, ਹੋ ਸਕਦਾ ਖੂਨ ਦੀ ਜੰਗ ਲੜਨ ਤੇ ਪਹਿਲਾਂ ਹੀ ਵਿਚਾਰਾਂ ਦੀ ਜੰਗ ਨਾਲੇ ਜਿੱਤ ਹੋ ਜਾਵੇ ਬਹੁਤ ਸਾਰਾ ਕੰਮ। ਠੀਕ ਹੈ ਨਾ, ਸੋ ਇਸ ਕਰਕੇ ਚਲੋ ਇੱਧਰ ਮਿੰਟੂ ਭਾਜੀ ਆਪਾਂ ਸੁਨੇਹੇ ਥੋੜੇ ਜਿਹੇ ਲੈਣੇ ਆ, ਕਿਉਂਕਿ ਨਾਲ ਨਾਲ ਇਸ ਟੌਪਿਕ ਦੇ ਸੰਬੰਧ ਦੇ ਵਿੱਚ ਹੈ ਕਿ ਅਜਮੇਰ ਸਿੰਘ ਹੋਣਾ ਨੇ ਕਿਹਾ ਕਿ ਅਨੰਦਪੁਰ ਮਤੇ ਵਾਂਗ ਖਾਲਿਸਤਾਨ ਨਾਂ ਦੀ ਥਾਂ ਪੰਜਾਬ ਸਮੇਤ ਰਾਜਾਂ ਨੂੰ ਫੈਡਰਲ ਢਾਂਚੇ ਦੇ ਅਧਿਕਾਰਾਂ ਦੀ ਮੰਗ ਕੀਤੀ ਜਾਵੇ। ਸੋ ਇਹ ਮਤਲਬ ਉਹਨਾਂ ਦਾ ਸੁਨੇਹਾ ਆ, ਤੇ ਉਹਨਾਂ ਨੇ ਸਿੱਧੂ ਦੇ ਮਾਮਲੇ ਚ ਕਿਹਾ ਸੀਗਾ ਕਿ ਸਿੱਧੂ ਨੂੰ ਆਪ ਦੇ ਵਿੱਚ ਨਹੀਂ ਜਾਣਾ ਚਾਹੀਦਾ ਜਦ ਤੱਕ ਆਪ ਆਪਣੇ ਬਾਗੀ ਵਾਪਸ ਲੈ ਕੇ ਏਕਤਾ ਨਹੀਂ ਕਰਦੀ, ਆਪ ਦੇ ਗੱਡੇ ਹੇਠਲਾ ਕੁੱਤਾ ਕਲਚਰ ਇਸ ਨੂੰ ਲੈ ਬੈਠਾ ਹੈ ਜੀ, ਕਿਉਂਕਿ ਉਹ ਆਪ ਆਪਣੇ ਆਪ ਹੀ ਖਿਲਦੀ ਪਈ ਆ। ਸੋ ਉਹਨਾਂ ਨੂੰ ਪਹਿਲਾਂ ਇਕੱਠੇ ਹੋਣਾ ਚਾਹੀਦਾ, ਫੇਰ ਜਾ ਕੇ ਕਿਸੇ ਨਾਲ ਸਮਝੌਤਾ ਹੋਏਗਾ। ਕਿਰਪਾਲ ਸਿੰਘ ਚੀਮਾ ਸਾਡੇ ਨਾਲ ਜੁੜ ਚੁੱਕੇ ਨੇ ਜੀ, ਨਿਊਯਾਰਕ ਤੋਂ, ਤੇ ਘਰੇ ਹੀ ਆ ਜੀ ਕਹਿੰਦੇ, ਕੰਮ ਤੇ ਨਹੀਂ ਗਏ ਹਜੇ। ਤੇ ਸੁਖਵਿੰਦਰ ਸੌਂਧ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੱਖ ਉਹ ਮੈਲਬਨ ਤੋਂ ਜੁੜੇ ਨੇ, ਕਹਿੰਦੇ ਵੀ ਬਾਈ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਤੇ ਖਾਲਸੇ ਰਾਜ ਦਾ ਲੀਡਰ ਕੌਣ ਹੈ ਜੀ, ਇਹ ਵੀ ਦੱਸਿਓ ਜੀ, ਧੰਨਵਾਦ। ਲੀਡਰ ਕੋਈ ਵੀ ਨਹੀਂ ਜੀ, ਖਾਲਸਾ ਖੁਦ ਲੀਡਰ ਹੀ ਆ, ਤੇ ਇਹੀ ਥੋੜੀ ਜਿਹੀ ਇੱਥੇ ਚਿੰਤਨ ਕਰਨ ਦੀ ਲੋੜ ਹੈ। ਪੰਮਾ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੇ ਹੁਣ ਪਾਰਟੀ ਬਦਲੀ ਤਾਂ ਇਸ ਵਾਰ ਨਵਜੋਤ ਸਿੱਧੂ ਦੇ ਲੋਕਾਂ ਨੇ ਡਾਈਪਰ ਲਾ ਦੇਣਾ ਜੀ ਪਾਰਟੀ ਬਦਲਣ ਦੇ ਚੱਕਰ ਦੇ ਵਿੱਚ, ਤੇ ਇਹ ਵੀ ਇੱਕ ਤਰ੍ਹਾਂ ਸੀ। ਖੈਰ ਆਪਾਂ ਇੱਕ ਲੈਣੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਦੇ ਉਸ ਪਾਰ ਕੁਛ ਜ਼ਰੂਰੀ ਮੁੱਦੇ ਹੋਰ ਹੈ ਜਿਹੜੇ ਸਾਂਝੇ ਕਰਨੇ ਆ, ਜੁੜੇ ਰਹੋ ਹਰਮਨ ਰੇਡੀਓ ਨਾਲ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT Road ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਰਾਹੀਂ ਸਾਡੀ ਤੁਹਾਡੀ ਸਾਂਝ ਪਈ ਹੋਈ ਹੈ, ਔਰ ਮੇਰੇ ਨਾਲ ਮਿੰਟੂ ਬਰਾੜ ਬਾਈ ਜੀ ਜੁੜੇ ਹੋਏ ਨੇ ਰਿਵਰਲੈਂਡ ਤੋਂ, ਔਰ ਗੱਜਣ ਵਾਲਾ ਬਾਈ ਜੀ ਵੀ ਆਉਂਦੇ ਹੀ ਹੋਣੇ ਆ। 20 ਮਿੰਟ ਤੱਕ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਅੱਜ ਬਹੁਤ ਹੀ ਵਧੀਆ ਵਿਸ਼ਾ, ਕੋਰੋਨਾ ਵਾਇਰਸ ਦੇ ਦੌਰਾਨ ਪ੍ਰੇਮੀ ਜੋੜਿਆਂ ਦਾ ਭੱਜਣ ਅਤੇ ਪ੍ਰੋਬਲਮਾਂ ਜਿਹੜੀਆਂ ਆਈਆਂ ਉਹਦੇ ਬਾਰੇ ਜ਼ਿਕਰ ਹੋਏਗਾ ਮੋਠੂ ਮਲੰਗ ਦੀ ਜ਼ੁਬਾਨੀ। ਅਤੇ ਮਿੰਟੂ ਬਾਜੀ, ਗੱਲਾਂ ਬਾਤਾਂ ਆਪਾਂ ਜਾਰੀ ਰੱਖਦੇ ਹਾਂ, ਅਤੇ ਕੁਛ ਖ਼ਬਰਾਂ ਇਸ ਤਰ੍ਹਾਂ ਨੇ ਕਿ ਸਿਡਨੀ 'ਚ ਮੁਜ਼ਾਹਰਾ ਹੋਣਾ ਸੀਗਾ, ਅਤੇ ਸਿਡਨੀ ਦੀ ਪੁਲਿਸ ਨੇ, ਨਿਊ ਸਾਊਥ ਵੇਲਜ਼ ਦੀ ਪੁਲਿਸ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਕੇ ਉਹ ਗੈਰ ਕਾਨੂੰਨੀ, ਉਹਨਾਂ ਨੂੰ ਹੱਕ ਫੈਸਲਾ ਮਿਲ ਗਿਆ। ਪਰ ਬਾਕੀ ਸ਼ਹਿਰਾਂ 'ਚ ਹੋਇਆ, ਜਿਹੜੇ ਮੈਲਬਨ ਦੇ ਵਿੱਚ ਮੁਜ਼ਾਹਰਾ ਹੋਇਆ ਉਹਦੇ ਵਿੱਚ ਤਕਰੀਬਨ 10,000 ਤੋਂ ਵੱਧ ਜਿਹੜੇ ਪ੍ਰੋਟੈਸਟਰ ਗਏ ਨੇ। ਹੁਣ ਵਿਕਟੋਰੀਆ ਪੁਲਿਸ ਨੇ ਉਹ ਜਿਹੜੇ ਆਰਗੇਨਾਈਜ਼ਰ ਸੀਗੇ ਉਹਨਾਂ ਨੂੰ ਫਾਈਨ ਇਸ਼ੂ ਕੀਤੇ ਆ। ਉਹ ਕਿਉਂ ਕੀਤੇ ਆ? ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਿਹੜੀ ਕੋਰੋਨਾ ਵਾਇਰਸ ਦੇ ਅਧੀਨ ਜਿਹੜੀਆਂ ਰੂਲਿੰਗਸ ਕੋਰਟਸ ਦੀਆਂ ਲੱਗੀਆਂ ਹੋਈਆਂ ਕਿ ਤੁਸੀਂ ਡਿਸਟੈਂਸ ਰੱਖਣਾ, ਉਹ ਉਹਨਾਂ ਨੂੰ ਕਾਇਮ ਨਹੀਂ ਰੱਖ ਸਕੇ, ਹਾਲਾਂਕਿ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ। ਇਸ ਕਰਕੇ ਵਿਕਟੋਰੀਆ ਪੁਲਿਸ ਨੇ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਉਹਨਾਂ ਨੂੰ ਬਹੁਤ ਵੱਡੇ ਵੱਡੇ ਫਾਈਨ ਹੁਣ ਇਸ਼ੂ ਕਰਨੇ ਆ, ਇਹ ਖ਼ਬਰ ਆ ਰਹੀ ਹੈ। ਇਸੇ ਹੀ ਤਰ੍ਹਾਂ ਸਿਡਨੀ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਡਰ ਨੂੰ ਲੈ ਕੇ ਇਹ ਗੱਲ ਚੱਲੀ ਸੀ। ਕੱਲ੍ਹ ਇੱਥੇ ਕਾਫ਼ੀ ਚਿੰਤਨ ਵੀ ਹੋਇਆ ਸੀਗਾ ਕਿ ਇੱਕ ਪਾਸੇ ਤਾਂ ਅਸੀਂ ਕਾਨੂੰਨ ਬਣਾ ਰਹੇ ਹਾਂ, ਕੋਈ ਬੰਦਾ ਬੀਚ 'ਤੇ ਚਲੇ ਜਾਂਦਾ ਆ ਪੁਰਾਣੀ ਫੋਟੋ ਬੰਦਾ ਉਹਦਾ ਉਹਤੇ ਵੀ ਫਾਈਨ, ਕੋਈ ਗੱਡੀ ਜਾਂ ਉਹਤੇ ਵੀ ਫਾਈਨ, ਜਿਹੜੇ ਫਿਊਨਰਲ ਹੋ ਰਹੇ ਨੇ ਮੌਤਾਂ ਹੋ ਰਹੀਆਂ ਨੇ ਉਹ 'ਤੇ 10 ਬੰਦੇ ਨਹੀਂ ਇਕੱਠੇ ਹੋ ਸਕਦੇ, ਅਤੇ ਹੁਣ 10,000 20,000 ਬੰਦਾ ਇਕੱਠਾ ਹੋ ਰਿਹਾ, ਹੁਣ ਕਾਨੂੰਨ ਲਾਚਾਰ ਹੈ। ਅਤੇ ਮਿੰਟੂ ਭਾਅ ਜੀ, ਇੱਕ ਤਾਂ ਇਹ 'ਤੇ ਤੁਹਾਡੀ ਟਿੱਪਣੀ ਚਾਹੀਦੀ ਹੈ, ਦੂਜੀ ਇਹ ਹੈਗੀ ਆ ਵੀ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ 10-20,000 ਬੰਦਾ ਆਉਣਾ ਸੀ, ਅਤੇ ਹਾਈ ਕੋਰਟ ਨੇ ਫਿਰ ਪ੍ਰੋਟੈਸਟਰਾਂ ਦੇ ਹੱਕ 'ਚ ਬਿਆਨ ਦੇ ਦਿੱਤਾ। ਮੈਨੂੰ ਇਉਂ ਲੱਗਿਆ ਕਿ ਕਿਤੇ ਨਾ ਕਿਤੇ ਸਰਕਾਰ ਜਾਂ ਜਿਹੜਾ ਜੁਡੀਸ਼ਰੀ ਆ ਸਮਝੌਤਾ ਕਰ ਗਈ ਵੀ ਹੁਣ ਦੇਖੋ 10-20,000 ਬੰਦਾ ਇਕੱਠਾ ਹੋ ਜਾਣਾ, ਪੁਲਿਸ ਕਿੱਦਾਂ ਇਹਨਾਂ ਨੂੰ ਫਿਰ ਗ੍ਰਿਫਤਾਰ ਕਿੱਦਾਂ ਕਰੂਗੀ? ਇਹਦੇ 'ਚ ਤਾਂ ਪੁਲਿਸ ਦੀ ਬੇਇੱਜ਼ਤੀ ਹੋਊਗੀ ਨਾ। ਫਿਰ ਮੈਨੂੰ ਇਉਂ ਲੱਗਿਆ ਵੀ ਇਹ ਫਿਰ ਅਖੀਰ ਨੂੰ ਗੋਡੇ ਟੇਕਣੇ ਪਏ ਕਾਨੂੰਨ ਨੂੰ ਲੋਕਾਂ ਦੇ ਮੂਹਰੇ, ਜਿਹੜੀ ਕਿ ਹਾਲਾਂਕਿ ਜੇ ਹੁਣ ਇੱਕ ਦੋ ਬੰਦੇ ਹੁੰਦੇ ਉਹਨੂੰ ਤਾਂ ਉਹ ਮਤਲਬ ਕੋਈ ਕੋਰਟ ਕੁਛ ਨਹੀਂ ਕਹਿੰਦੀ ਹੈਗੀ, ਹੈ ਨਾ, ਉਹ ਠੀਕ ਹੈ ਇਹਨੂੰ ਕਰ ਦਿਓ ਫਾਈਨ, ਪਰ ਇਹ ਵੀ ਤਾਂ ਇੱਕ ਕਾਨੂੰਨ ਦੀ ਉਲੰਘਣਾ ਹੀ ਹੈ। ਫਿਰ ਤੁਸੀਂ ਕਿੱਦਾਂ ਦੇਖਦੇ ਹੋ?
ਬਿਲਕੁਲ ਬਿਲਕੁਲ, ਦੇਖੋ ਕਾਨੂੰਨ ਦੀਆਂ ਉਲੰਘਣਾਵਾਂ ਜਿਹੜੇ ਮੁਲਕ ਆ ਨਾ, ਜਿਹੜੇ ਵਿਕਸਿਤ ਦੇਸ਼ ਅਸੀਂ ਕਹੀਏ ਤੇ ਜਾਂ ਕਹੀਏ ਸਿਸਟੇਮੈਟਿਕ ਦੇਸ਼ ਆ, ਉਹ ਦੇਸ਼ ਹਾਲੇ ਤੱਕ ਕਾਮਯਾਬੀ ਤਾਂ ਰਹੇ ਆ ਵੀ ਜਿਹੜੀ ਉੱਥੇ ਕਾਨੂੰਨ ਦੀ ਉਲੰਘਣਾ ਘੱਟ ਹੁੰਦੀ ਆਈ ਆ, ਤੇ ਇਸ ਕਰਕੇ ਅਸੀਂ ਉਹਨਾਂ ਨੂੰ ਸਭਿਅਕ ਮੁਲਕ ਵੀ ਕਹਿ ਦਿੰਦੇ ਹਾਂ, ਸਭਿਅਕ ਲੋਕ ਵੀ ਕਹਿ ਦਿੰਦੇ ਆ, ਸਿਸਟਮ ਨੂੰ ਮੰਨਦੇ ਆ, ਲਿਖੇ ਨੂੰ ਫੋਲੋ ਕਰਦੇ ਆ, ਪਰ ਜਦੋਂ ਕਿਤੇ ਕੋਈ ਪਾਣੀ ਆ ਨਾ ਜਿਹੜਾ ਪੁਲ ਦੇ ਉੱਤੋਂ ਦੀ ਵਗ ਜਾਂਦਾ, ਉਦੋਂ ਇਨਸਾਨੀ ਫਿਤਰਤ ਆ ਜਿਹੜੀ ਉਹ ਅਸਭਤਾ ਆਈ ਜਾਂਦੀ, ਉਹਦੇ ਚ ਸਭਤਾ ਤੋਂ ਨਾ ਅਸਭਤਾ ਆ ਜਾਂਦੀ ਆ, ਤੇ ਉਹ ਚੀਜ਼ ਅਸੀਂ ਇੱਥੇ ਵੀ ਮਹਿਸੂਸ ਕਰ ਸਕਦੇ ਹਾਂ, ਤੇ ਆਸਟ੍ਰੇਲੀਆ ਨੂੰ ਮੈਨੂੰ ਲੱਗਦਾ ਅਮੈਰੀਕਾ ਨੂੰ ਵੀ ਦੇਖਿਆ ਹੋਣਾ ਹੁਣ ਪਿਛਲੇ ਜਿਹੜੇ ਦਿਨਾਂ ਚ ਜਿਉਂ ਤੋਂ ਜਾਰਜ ਫਲੋਇਡ ਦਾ ਜਿਹੜਾ ਘਟਨਾਕ੍ਰਮ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆ ਨੇ ਹੁਣ ਇਹ ਚੀਜ਼ ਦੇਖ ਚੁੱਕਿਆ ਵੀ ਜੇ ਲੋਕ ਆ, ਲੋਕਾਂ ਨੂੰ ਤੁਸੀਂ ਇੱਕ ਤਰੀਕੇ ਨਾਲ ਤਾਂ ਨਜਿੱਠ ਸਕਦੇ ਹੋ ਤੇ, ਪਰ ਉਸ ਤਰੀਕੇ ਤੋਂ ਬਾਹਰ ਹੋ ਕੇ ਨਹੀਂ ਨਜਿੱਠ ਸਕਦੇ। ਜੋ ਗਲਤੀਆਂ ਟਰੰਪ ਕਰੀ ਜਾਂਦਾ ਜਾਂ ਉਹਦੀ ਸਰਕਾਰ ਕਰੀ ਜਾਂਦੀ ਹੈ ਤੇ ਜੋ ਉੱਥੇ ਹੋਇਆ, ਤੇ ਉਹ ਚੀਜ਼ ਤਾਂ ਅਸੀਂ ਅਕਸਰ ਇੰਡੀਆ ਚ ਕਹਿੰਦੇ ਹਾਂ ਵੀ ਅਸੀਂ ਸਰਕਾਰੀ ਪ੍ਰੋਪਰਟੀਆਂ ਦਾ ਨਾਸ ਕਰਦੀ ਆ ਸਾਡੀ ਦੁਨੀਆਂ, ਅਨਪੜ੍ਹ ਆ ਸਾਡੀ ਦੁਨੀਆਂ ਆ, ਤੇ ਹੁਣ ਅਮੈਰੀਕਾ ਚ ਕੀ ਹੋਇਆ ਦੇਖੋ, ਠੀਕ ਆ। ਪਰ ਚਲੋ ਇਹਦੇ ਪਿਛਲੇ ਜਿਹੜੇ ਸੀਨ ਹੁੰਦੇ ਆ ਬਹੁਤ ਵੱਖਰੇ ਹੁੰਦੇ ਆ, ਇਹਨਾਂ ਨੂੰ ਵਿਚਾਰਨਾ ਪੈਂਦਾ, ਬੋਲਣਾ ਪੈਂਦਾ, ਦੇਖਣਾ ਪੈਂਦਾ ਵੀ ਕੀ ਕੁਛ ਸੀ। ਮੈਂ ਤਾਂ ਹੁਣੇ ਜਿਹੜਾ ਇੱਕ ਲੇਟੈਸਟ ਆਰਟੀਕਲ ਧੌਣ ਤੇ ਗੋਡਾ ਰੱਖ ਦਿਆਂਗੇ, ਇਹਦੇ ਚ ਸਾਰੇ ਵਿਸ਼ਿਆਂ ਨੂੰ ਆਪਦੇ ਬੰਨਿਓ ਜਿੰਨਾ ਵੀ ਆ ਫਰੋਲਿਆ ਵੀ ਭਾਈ ਜਿਹੜਾ ਜਿੱਥੇ ਜਿੱਥੇ ਗਲਤੀ ਹੋਈ ਆ ਕੀ ਹੋਈ ਆ, ਤੋ ਮੈਨੂੰ ਲੱਗਦਾ ਆਸਟ੍ਰੇਲੀਆ ਨੀ ਚਾਹੁੰਦਾ ਸੀ ਵੀ ਉਹ ਮਾਹੌਲ ਬਣੇ ਤਾਂ ਜੁਡੀਸ਼ਰੀ ਨੂੰ ਵੀ ਇਹੀ ਯਾਰੀ ਨਾ ਇਹ ਗੱਲ ਸੋਚ ਕੇ ਫੈਲੇ ਕਰਨੇ ਪੈਂਦੇ ਆ ਪੋਲੀਟੀਕਲੀ ਜਿਹੜਾ ਦੇਖੀਏ ਵਿੱਚ ਸ਼ਾਂਤੀ ਵੀ ਕਾਇਮ ਰੱਖਣੀ ਆ ਆਪਾਂ ਤਾਂ ਫਿਰ ਉਹ ਫੈਸਲੇ ਉਸ ਢੰਗ ਨਾਲ ਕਰ ਕੀਤਾ ਗਿਆ ਇੱਥੇ ਤੇ ਪਰ ਮੈਂ ਨਾ ਇੱਥੇ ਥੋੜੀ ਜਿਹੀ ਗੱਲ ਜਿਹੜੀ ਅਮੈਰੀਕਾ ਵਾਲੀ ਜ਼ਰੂਰ ਕਰਨੀ ਚਾਹਾਂਗਾ ਇਲੈਕਸ਼ਨ ਆ ਨਾ ਜਿਹੜੀ ਸਿਆਸਤ ਆਮ ਬੰਦੇ ਨੂੰ ਸਮਝ ਤੋਂ ਬਾਹਰ ਦੀ ਗੱਲ ਆਮ ਸਿਆਸਤ ਸਮਝ ਨਹੀਂ ਆਉਂਦੀ ਵੀ ਅਸਲ ਚ ਹੋ ਹੀ ਕੀ ਜਾਂਦਾ ਹੁਣ ਤੁਸੀਂ ਜੇ ਆਪਾਂ ਪਹਿਲਾਂ ਸਿੱਧੂ ਕੈਪਟਨ ਵਾਲੀ ਗੱਲ ਕਰੀ ਜਾਂਦੇ ਸੀ ਉਹ ਚ ਵੀ ਉਹੀ ਚੀਜ਼ ਆ ਵੀ ਹੋ ਸਕਦਾ ਹੈ ਬਹੁਤ ਵੱਡੀਆਂ ਗੇਮਾਂ ਹੋਣ ਕਿਵੇਂ ਕਿਵੇਂ ਕੈਪਟਨ ਆਪਦਾ ਪਲੇਟਫਾਰਮ ਤਿਆਰ ਕਰ ਰਿਹਾ ਹੋਵੇ ਕਿਵੇਂ ਉਹ ਹਿੰਦੂ ਪੱਤਾ ਚੱਲ ਰਿਹਾ ਹੋਵੇ ਖਾਲਿਸਤਾਨ ਵਾਲੀ ਗੱਲ ਕਰਕੇ ਕਿਵੇਂ ਕੁਛ ਵੀ ਬਦਨਾਮ ਇਸ ਚ ਕੋਈ ਹੋਰ ਹੋਈ ਜਾਂਦਾ ਫਾਇਦਾ ਕੋਈ ਹੋਰ ਉਠਾਈ ਜਾਂਦਾ ਹੋਵੇ ਇਹੀ ਚੀਜ਼ ਹੁਣ ਟਰੰਪ ਦੇ ਮਾਮਲੇ ਚ ਜੇ ਉੱਥੇ ਦੇਖੀਏ ਤਾਂ ਟਰੰਪ ਦੇ ਮਾਮਲੇ ਚ ਟਰੰਪ ਵੀ ਹੁਣ ਇਲੈਕਸ਼ਨ ਸਿਰ ਤੇ ਆ ਉਧਰੋਂ ਕਰੋਨਾ ਦੀ ਮਾਰ ਪੈ ਗਈ ਹੁਣ ਉਹ ਚਾਹੁੰਦਾ ਸੀ ਵੀ ਕੋਈ ਨਾ ਕੋਈ ਇਹੋ ਜਿਹਾ ਪੱਤਾ ਚੱਲਿਆ ਜਾਵੇ ਜਿਵੇਂ ਅੱਗੇ ਉਹਨੇ ਚੱਲਿਆ ਵੀ ਮੈਂ ਭਾਈ ਪ੍ਰਵਾਸੀਆਂ ਤੋਂ ਪਹਿਲਾਂ ਆਪਦਿਆਂ ਦੀ ਪਰਵਾਹ ਕਰੂੰਗਾ ਠੀਕ ਆ ਹੁਣ ਹੋ ਸਕਦਾ ਕਾਲੇ ਗੋਰਿਆਂ ਵਾਲੇ ਦੇ ਵਿੱਚ ਵੀ ਚੱਕਰ ਹੋਵੇ ਕਿਉਂਕਿ ਤੁਹਾਨੂੰ ਇੱਕ ਗੱਲ ਸ਼ਾਇਦ ਪਤਾ ਹੋਵੇ ਵੀ 86% ਆਬਾਦੀ ਹੈ ਜਿਹੜੀ ਉਹ ਗੋਰਿਆਂ ਦੀ ਆ ਅਮੈਰੀਕਾ ਚ ਸਿਰਫ 13% ਆਬਾਦੀ ਹੈ ਜਿਹੜੀ ਕਾਲਿਆਂ ਦੀ ਆ ਜੇ ਹੁਣ 13% ਬੰਦਿਆਂ ਨੂੰ ਦੇ ਨੂੰ ਇਦਾਂ ਦਾ ਉਹਨਾਂ ਨੂੰ ਨਾਂ ਦੇ ਕੇ ਉਹਨਾਂ ਨੂੰ ਪ੍ਰੈਫਰੈਂਸ ਤੇ ਉਹਨੂੰ ਐਂ ਲੱਗਿਆ ਹੋਵੇ ਮੈਂ 86% ਬੰਦਿਆਂ ਦੇ ਵਿੱਚ ਪਾਪੂਲਰ ਹੋ ਜਾਊਂਗਾ ਇਹ ਤਾਂ ਪਤਾ ਨੀ ਹੁੰਦਾ ਨਾ ਵੀ ਪੱਤਾ ਤੀਰ ਕਈ ਵਾਰੀ ਉਲਟਾ ਵੀ ਚੱਲ ਜਾਂਦਾ ਬੈਕਫਾਇਰ ਵੀ ਹੋ ਜਾਂਦੀ ਆ ਪਰ ਮੈਨੂੰ ਲੱਗਦਾ ਵੀ ਹੋ ਸਕਦਾ ਜਿਹੜਾ ਜਿੱਥੋਂ ਤੱਕ ਜਿੰਨੀਆਂ ਅਗਜਨੀਆਂ ਲੱਗੀ ਜਾਂਦੀਆਂ ਸੀ ਉਹਦੇ ਨਾਲ ਉਹਨੇ ਦੋ ਚੀਜ਼ਾਂ ਠਾਰੀਆਂ ਹੁਣ ਇੱਕ ਤਾਂ ਕੋਰੋਨਾ ਵਾਲੀ ਜਿਹੜੀ ਬੰਦ ਸੀ ਵੀ ਜਦੋਂ ਤੁਸੀਂ ਭਾਈ ਨਾਰੇ ਮਜ਼ਾਰੇ ਲਾਉਣ ਸੜਕਾਂ ਤੇ ਆ ਸਕਦੇ ਹੋ ਤੇ ਫਿਰ ਬਿਜ਼ਨਸ ਵੀ ਕਰੋ ਕਿਉਂ ਇਕੋਨਮੀ ਥੱਲੇ ਸਿੱਟੀ ਆ ਤੇ ਤੁਸੀਂ ਇਸ ਨੂੰ ਚਲਾਓ ਉਵੇਂ ਜਿੱਕੀ ਵੀ ਉਹ ਇੱਕ ਤਾਂ ਲੋਕਾਂ ਦਾ ਭਰਮ ਟੁੱਟ ਜੂਆ ਦੂਜਾ ਕਾਲੇ ਚਿੱਟੇ ਵਾਲਾ ਪੱਤਾ ਚੱਲ ਜੂਆ ਪਰ ਸਾਡੇ ਜਿਹੜੀ ਆਮ ਜਨਤਾ ਨਾ ਆਮ ਜਨਤਾ ਦਾ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਆਮ ਜਨਤਾ ਦੀ ਤਾਂ ਬੁੱਧੀ ਇੰਨੀ ਕੁ ਕੰਮ ਕਰਦੀ ਆ ਵੀ ਇੰਡੀਆ ਦੇ ਲਓ ਪਿਛਲੇ ਦਿਨਾਂ ਦਾ ਹੱਥ ਨੀ ਮਰੀ ਇੱਕ ਠੀਕ ਆ ਗਰਭਵਤੀ ਹੱਥ ਨੀ ਸੀ ਮਰ ਗਈ ਉਹਦੇ ਪਿੱਛੇ ਵੱਡੇ ਵੱਡੇ ਫੇਸਬੁੱਕਾਂ ਤੇ ਆਂਸੂ ਬਹਾ ਰਹੇ ਆ ਇਹ ਜੇ ਤੋਨੇ ਮੇਣੇ ਬਹੁਤ ਕੁਛ ਮਾਰ ਰਹੇ ਠੀਕ ਆ ਸੇਮ ਟਾਈਮ ਦੇ ਉੱਤੇ ਸ਼ਹੀਨ ਬਾਗ ਤੋਂ ਇੱਕ ਫੜੀ ਹੋਈ ਕੁੜੀ ਜਿਹੜੀ ਕਿ ਗਰਭਵਤੀ ਆ ਬੱਚਾ ਹੋਣ ਉਸ ਨੂੰ ਜੇਲ ਦੇ ਵਿੱਚੋਂ ਜਮਾਨਤ ਰੱਦ ਕਰਤੀ ਉਹਦੀ ਜੱਜ ਨੇ ਤੇ ਉਹਨੂੰ ਤਸੀਹੇ ਦਿੱਤੇ ਜਾ ਰਹੇ ਆ ਹਾਲਾਂਕਿ ਇੰਡੀਆ ਦੇ ਕਾਨੂੰਨ ਚ ਲਿਖਿਆ ਹੋਇਆ ਵੀ ਗਰਭਵਤੀ ਔਰਤ ਤੇ ਬੱਚਾ ਉਹਦੇ ਤੇ ਕੋਈ ਵੀ ਇਹੋ ਜਿਹਾ ਐਕਟ ਨਹੀਂ ਕਰਨਾ ਜਿਹਦੇ ਨਾਲ ਉਹਦੀ ਮਾਨਸਿਕ ਸੰਤੁਲਨ ਖਰਾਬ ਹੋਵੇ ਆਉਣ ਵਾਲੀ ਜਨਰੇਸ਼ਨ ਖਰਾਬ ਹੋ ਜੂਗੀ ਜੇ ਗਰਭਵਤੀ ਔਰਤ ਨੂੰ ਵੀ ਦੇਵੋਂਗੇ ਤਸੀਹੇ ਤਾਂ ਵੀ ਉਹ ਹੋਊਗੀ ਤੇ ਬੱਚਾ ਛੋਟਾ ਜੇ ਤਸੀਹੇ ਦੇਖੂਗਾ ਤਾਂ ਵੀ ਤੁਹਾਡਾ ਆਉਣ ਵਾਲਾ ਭਵਿੱਖ ਦੇਸ਼ ਦਾ ਭਵਿੱਖ ਖਰਾਬ ਹੋਊਗਾ ਹੁਣ ਉਸ ਔਰਤ ਬਾਰੇ ਇੱਕ ਵੀ ਕੋਈ ਸੈਲੀਬ੍ਰਿਟੀ ਨੀ ਬੋਲਿਆ ਕਿਉਂਕਿ ਉਹਦੇ ਨਾਲ ਮੋਦੀ ਦੀ ਨਾਰਾਜ਼ਗੀ ਮਿਲਦੀ ਸੀ ਤੁਹਾਨੂੰ ਮੋਦੀ ਨਾਰਾਜ਼ ਹੋ ਜਾਂਦਾ ਹੱਥਨੀ ਦੇ ਮਾਮਲੇ ਚ ਤੁਸੀਂ ਬਹੁਤ ਮਹਾਨ ਬਣ ਗਏ ਵੀ ਹੱਥਨੀ ਦੇ ਮਾਮਲੇ ਚ ਤੁਸੀਂ ਇੰਨੇ ਜ਼ਿਆਦੇ ਅੰਦਰੋਂ ਪੋਲਾਈਟ ਹੋ ਵੀ ਤੁਸੀਂ ਬੋਲ ਸਕਦੇ ਹੋ ਤੁਹਾਨੂੰ ਜਾਨਵਰ ਦਾ ਦੁੱਖ ਵੀ ਚੱਲੇ ਮੈਂ ਨੀ ਕਹਿੰਦਾ ਜਾਨਵਰ ਦਾ ਦੁੱਖ ਨਾ ਚੱਲੋ ਜਾਨਵਰ ਵੀ ਉਹਨਾਂ ਚ ਵੀ ਜਾਨ ਆ ਉਹਨਾਂ ਦਾ ਦੁੱਖ ਵੀ ਚੱਲੋ ਪਰ ਜਿਹੜੀ ਤੁਹਾਡੇ ਸਾਹਮਣੇ ਐਡੀ ਵੱਡੀ ਇਨਸਾਨ ਨਾਲ ਆਹ ਗੱਲਾਂ ਹੋ ਰਹੀਆਂ ਉੱਥੇ ਕਿੱਥੇ ਗਏ ਤੁਸੀਂ ਭਾਈ ਬੋਲਣ ਵਾਲੇ ਕੋਈ ਬੋਲਿਆ ਹੀ ਨੀ ਸੋ ਇਹ ਨਾ ਬਹੁਤ ਜ਼ਿਆਦਾ ਗਹਿਰੀਆਂ ਤੇ ਟੇਢੀਆਂ ਵਿਗੀਆਂ ਸਿਆਸਤਾਂ ਇਹਨਾਂ ਸਿਆਸਤਾਂ ਤੋਂ ਮੈਂ ਤਾਂ ਕਈ ਵਾਰੀ ਐ ਲੱਗਦਾ ਹੁੰਦਾ ਵੀ ਸਭ ਕੁਛ ਛੱਡ ਕੇ ਇਕੱਲੀਆਂ ਕੁਦਰਤ ਦੀਆਂ ਜਿਹੜੀਆਂ ਆਵਾਜ਼ਾਂ ਸੁਣੀਏ ਕੁਦਰਤ ਦੀਆਂ ਹਵਾਵਾਂ ਨੂੰ ਮਾਣੀਏ ਚੰਗੇ ਰਹੀਏ
ਮਿੰਟੂ ਭਾਜੀ ਚਲੋ ਆਪਾਂ ਇੱਥੇ ਵੀ ਟੱਚ ਬੇਸ ਕੀਤਾ ਇੱਕ ਨਾ ਇਹਨਾਂ ਨੇ ਗੱਲ ਕੀਤੀ ਕੁਲਵਿੰਦਰ ਸਿੰਘ ਹੁਣਾਂ ਨੇ ਕਹਿੰਦੇ ਇੱਥੇ ਥੋੜੀ ਗੱਲ ਕਰਿਓ ਰਾਗਮਾਲਾ ਦੇ ਸੰਬੰਧ ਦੇ ਵਿੱਚ ਸੀਗੀ ਤੇ ਅਜਮੇਰ ਸਿੰਘ ਹੁਣਾਂ ਨੇ ਨਾ ਬਹੁਤ ਸੋਹਣਾ ਉੱਤੇ ਲਿਖਿਆ ਸੀਗਾ ਤੇ ਮੈਂ ਉਹਦੇ ਨਾਲ ਸਹਿਮਤ ਵੀ ਹਾਂ ਅਸੀਂ ਵੀ ਆਰਟੀਕਲ ਲਿਖਿਆ ਸੀਗਾ ਇਹਦੇ ਬਾਰੇ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜਾ ਨਾ ਜਿੱਦਾਂ ਹੁਣ ਮੈਂ ਥੋੜਾ ਚਿੰਤਨ ਇਸ ਤੇ ਕਰਨਾ ਚਾਹੁੰਦਾ ਕਿ ਉਹ ਕਈ ਖਬਰ ਆ ਗਈ ਜੀ ਉੱਥੇ ਫਲਾਨੇ ਬੰਦੇ ਦੇ ਜੀ ਇੱਕ ਪੁਰਾਤਨ ਬੀੜ ਨਿਕਲੀ ਆ ਉਹਨੂੰ ਸਾਂਭ ਕੇ ਰੱਖੀ ਹੋਈ ਸੀ ਗੁਰੂ ਸਾਹਿਬ ਦੇ ਵੇਲੇ ਦੀ ਹਨਾ ਤੇ ਉਹਦੇ ਵਿੱਚ ਏਦਾਂ ਲਿਖਿਆ ਹੋਇਆ ਉਹਦੇ ਵਿੱਚ ਏਦਾਂ ਲਿਖਿਆ ਹੋਇਆ ਉਹ ਮਹਾਰਾਸ਼ਟਰ ਚੋਂ ਕੱਢੀਆਂ ਕਈ ਹਨਾ ਮੈਂ ਇੱਥੇ ਨਾ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਉਹ ਸਾਰੀਆਂ ਅਣਪਰ ਉਹ ਕਈ ਵਾਰੀ ਗੱਲਾਂ ਬਣਾ ਲੈਂਦੇ ਆ ਲੋਕ ਹੁੰਦੀ ਹੈ ਨਹੀਂ ਜਿਹੜੀ ਪੁਰਾਣੇ ਕਾਗਜ਼ ਦੀ ਜਿਹੜੀ ਲਾਈਫ ਹੈ ਉਹ ਮਸੀਂ 30 ਜਾਂ 40 ਸਾਲ ਲਾਈਫ ਹੁੰਦੀ ਆ ਜਿਹੜੇ ਮਾਡਰਨ ਕਾਗਜ਼ ਵੀ ਤੁਸੀਂ ਰੱਖ ਕੇ ਦੇਖ ਲਓ 30 ਸਾਲ ਬਾਅਦ ਜਿਹੜੀਆਂ ਆਪਣੀਆਂ 30 ਸਾਲ ਪੁਰਾਣੀਆਂ ਕਿਤਾਬਾਂ ਵੀ ਰੱਖ ਕੇ ਦੇਖ ਲਓ ਉਹ ਵੀ ਉੱਦਾਂ ਦੀਆਂ ਨਹੀਂ ਲੱਭਣਗੀਆਂ ਸੋ ਖਾਸ ਤੌਰ ਤੇ ਜੇ ਤੁਸੀਂ ਏਸੀਆਂ ਚ ਰੱਖਣੀ ਆ ਉਹ ਬੀੜਾਂ ਕਿਤਾਬਾਂ ਫੇਰ ਉਹ ਰਹੇਗੀ ਉਹ ਵੀ ਪ੍ਰਜ਼ਰਵ ਕਰਨਾ ਪੈਂਦਾ ਪੇਪਰ ਉਹਨਾਂ ਦੇ ਕੈਮੀਕਲ ਲਾਉਣੇ ਪੈਂਦੇ ਆ ਜਿਹੜੇ ਮਿਊਜ਼ੀਅਮਾਂ ਚ ਰੱਖਦੇ ਆ ਲੰਡਨ ਮਿਊਜ਼ੀਅਮ ਚ ਕਿਤੇ ਰੱਖ ਲਓ ਉਹਨਾਂ ਨੂੰ ਸਾਂਭ ਸੰਭਾਲ ਉਹਨਾਂ ਦੀ ਪ੍ਰੋਪਰ ਕਰਨੀ ਪੈਂਦੀ ਨਹੀਂ ਤਾਂ ਵਰਕੇ ਜਿਹੜੇ ਨੇ ਉਹ ਖੱਜਲ ਹੋ ਜਾਂਦੇ ਆ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 300 ਸਾਲ ਪੁਰਾਣੀ ਹਿੰਦੁਸਤਾਨ ਦੇ ਇੰਨੇ ਹਿਊਮਿਡ ਟੈਂਪਰੇਚਰ ਦੇ ਵਿੱਚ ਐਕਸਟ੍ਰੀਮ ਟੈਂਪਰੇਚਰ ਦੇ ਵਿੱਚ 300 ਸਾਲ ਪੁਰਾਣੀ ਬੀੜ ਕਿੱਦਾਂ ਸਰਵਾਈਵ ਕਰ ਸਕਦੀ ਹੈ ਮਿੰਟੋ ਬਾਜੀ ਤੁਹਾਡਾ ਕੀ ਖਿਆਲ ਹੈ
ਦੇਖੋ ਮੈਂ ਇੱਥੇ ਥੋੜੀ ਜਿਹੀ ਚੀਜ਼ਾਂ ਨੀ ਮੈਂ ਨੇੜੇ ਤੋਂ ਜਾ ਕੇ ਦੇਖ ਕੇ ਆਇਆ ਸੀ ਜਿਵੇਂ ਕੁਝ ਫਾਰਮੂਲੇ ਕੁਝ ਚੀਜ਼ਾਂ ਤਕਨੀਕ ਹੋ ਸਕਦਾ ਤਕਨੀਕ ਉਸ ਟਾਈਮ ਬਹੁਤ ਜ਼ਿਆਦਾ ਹੋਵੇ ਆਪਾਂ ਜੇ ਮਹਾਂਭਾਰਤ ਰਮਾਇਣ ਦੀਆਂ ਗੱਲਾਂ ਚ ਮਿਜ਼ਾਈਲਾਂ ਚੱਲਦੀਆਂ ਦੇਖਦੇ ਹਾਂ ਹੋ ਸਕਦਾ ਉਦੋਂ ਵੀ ਇਹੋ ਜਿਹੀਆਂ ਟੈਕਨੀਕਾਂ ਹੋਣ ਜਿਵੇਂ ਮੈਂ ਹੁਣੇ ਪਿੱਛੇ ਜੇ ਨਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਮਾਈ ਦੇਸਾਂ ਦੇ ਗੁਰੂ ਘਰ ਗਿਆ ਤੇ ਉੱਥੇ ਉਹ ਪਰਿਵਾਰ ਬੰਨੀ ਉਹਨਾਂ ਦਾ ਖਾਸਾ ਕੁਝ ਸਾਹਮਣਾ ਹੋਇਆ ਤੇ ਉੱਥੇ ਭਾਈ ਫਤਿਹ ਸਿੰਘ ਨੇ ਜਿਹਦੇ ਨਾਲ ਵਜ਼ੀਰ ਖਾਨ ਨੂੰ ਵੱਢਿਆ ਸੀ ਉਹ ਕਿਰਪਾਨ ਰੱਖੀ ਹੋਈ ਆ ਉੱਥੇ ਮਾਈ ਦੇਸਾਂ ਨੇ ਜਿੱਥੇ ਤਵੀ ਤੇ ਰੋਟੀਆਂ ਪਕਾ ਕੇ ਲਾਈਆਂ ਸੀ ਉਹ ਰੱਖੇ ਤੇ ਉੱਥੇ ਪੁਰਾਤਨ ਬੀੜ ਵੀ ਆ ਠੀਕ ਹੈ ਜੀ ਉਹਦੇ ਵਿੱਚ ਨਾ ਮੈਂ ਫਾਰਮੂਲਾ ਪੜਿਆ ਉਹਦੇ ਐਂਡ ਦੇ ਉੱਤੇ ਫਾਰਮੂਲਾ ਲਿਖਿਆ ਸੀਗਾ ਸ਼ਾਹੀ ਬਣਾਉਣ ਦਾ ਫਾਰਮੂਲਾ ਤੇ ਉਹ ਚਲੋ ਭਾਸ਼ਾ ਉਦੋਂ ਫਾਰਸੀ ਤੇ ਰਲਮੀ ਮਿਲਮੀਆਂ ਭਾਸ਼ਾਵਾਂ ਹੁੰਦੀਆਂ ਸੀ ਪਰ ਜਿੰਨਾ ਕੁ ਮੈਨੂੰ ਉਤਾਰਾ ਕਰਕੇ ਸੁਣਾਇਆ ਗਿਆ ਤਾਂ ਉਹਦੇ ਵਿੱਚ ਇਹ ਜਿਹੀਆਂ ਚੀਜ਼ਾਂ ਪਾਈਆਂ ਗਈਆਂ ਸੀ ਵੀ ਉਹ ਸ਼ਾਹੀ ਦੀ ਉਮਰ ਲੰਮੀ ਹੋਣੀ ਹੋਈ ਸੀਗੀ ਵੀ ਉਹ ਚ ਸਿਉਣੇ ਤੋਂ ਲਾ ਕੇ ਹੋਰ ਚੀਜ਼ਾਂ ਨੂੰ ਤੇ ਬਹੁਤ ਮਿਹਨਤ ਨਾਲ ਬਣਾਈ ਹੋਈ ਸ਼ਾਹੀ ਸੀ ਤੇ ਵੀ ਹੋ ਸਕਦਾ ਆਪਾਂ ਮੰਨ ਸਕਦੇ ਹਾਂ ਪਰ ਦੂਜੀ ਗੱਲ ਇਹ ਆ ਵੀ ਜੇ ਹੁਣ ਕੋਈ ਘਰ ਚ ਰੱਖੀ ਬੈਠਾ ਕੋਈ ਵੀ ਕਿਤੇ ਉਹਨੇ ਪ੍ਰਜ਼ਰਵ ਤਾਂ ਕਰਵਾਈ ਨੀ ਕਿਤੋਂ ਵੀ ਚਲੋ ਬਾਕੀ ਚੀਜ਼ਾਂ ਦਾ ਜਿਹੜੀਆਂ ਨਾ ਮਿਊਜ਼ੀਅਮਾਂ ਚ ਉਹ ਤਾਂ ਸਰਕਾਰਾਂ ਵੀ ਕਰਵਾ ਦਿੰਦੀਆਂ ਹੋਰ ਕਰਵਾ ਦਿੰਦੀਆਂ ਤਾਂ ਫਿਰ ਦੂਜੀ ਇਹ ਗੱਲ ਆ ਵੀ 400 ਸਾਲ ਕਿਉਂ ਨੀ ਬੋਲਿਆ ਉਹ 300 ਸਾਲ ਕਿਉਂ ਨੀ ਬੋਲਿਆ
ਇਮੋਸ਼ਨਲ ਕੀਤਾ ਜਾਂਦਾ ਲੋਕਾਂ ਨੂੰ ਪਰ ਸਾਨੂੰ ਉਹਨੂੰ ਇੱਕ ਮੇਰੀ ਨਾ ਬਹਿਸ ਹੋਈ ਸੀਗੀ ਦਿੱਲੀ ਤੋਂ ਨੇ ਉਹ ਵੀ ਇਹੋ ਕੰਮ ਕਰਦੇ ਨੇ ਉਹ ਫੇਰ ਉਹਨਾਂ ਦੇ ਦਰਸ਼ਨ ਕਰਵਾਉਂਦੇ ਨੇ ਉਹਨਾਂ ਤੋਂ ਪੈਸੇ ਬਟੋਰਦੇ ਨੇ ਸੰਗਤਾਂ ਤੋਂ ਮੈਂ ਉਹਨੂੰ ਕੁਐਸਚਨ ਕੀਤਾ ਸੀ ਆਨਲਾਈਨ ਵੀ ਤੂੰ ਮੈਨੂੰ ਕਰਾਇਆ ਇਹਦੀ ਕਾਰਬਨ ਡੇਟਿੰਗ ਕਰਵਾਈ ਰਾਜਵੰਤ ਸਿੰਘ ਹੁਣੀ ਸਿਡਨੀ ਤੋਂ ਵੀ ਉਹਨਾਂ ਨੂੰ ਕਿਹਾ ਸੀ ਤੇ ਸਾਨੂੰ ਦੋਨਾਂ ਨੂੰ ਉਹ ਬਲੌਕ ਕਰ ਗਿਆ ਸੀ ਜਦੋਂ ਅਸੀਂ ਉਹਨਾਂ ਨੂੰ ਥੋੜੇ ਸਾਇੰਟਿਫਿਕ ਕੁਐਸਚਨ ਪੁੱਛੇ ਹਨਾ ਤੇ ਉਹ ਕਲੇਮ ਕਰ ਰਹੇ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਬੀੜ ਹੈ ਇਹ ਹਨਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਹਾਂਜੀ ਕਰ ਕੀਤੀ ਜੀ ਉਹ ਕੀਤਾ ਜਦੋਂ ਅਸੀਂ ਕਿਹਾ ਏਦਾਂ ਕਰੋ ਫਿਰ ਨਾਲ ਕਾਪੀ ਦਿਓ ਨੱਥੀ ਕਰੋ ਨਾਲ ਉਹ ਨੱਥੀ ਕਰਨ ਤੋਂ ਮੁੱਕਰ ਗਿਆ ਤੇ ਸਾਨੂੰ ਬਲੌਕ ਕਰ ਗਿਆ ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈ ਨਾ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਬਾਕੀ ਸਾਨੂੰ ਮਹਾਰਾਜ ਨੇ ਆਪ ਜਿਹੜੀ ਸਮੱਤ ਬਖਸ਼ੀ ਹੋਈ ਆ ਮਤ ਬਖਸ਼ੀ ਹੋਈ ਆ ਅਸੀਂ ਉਹਦੇ ਚੋਂ ਦੇਖ ਲਈਏ ਕਿ ਮਤਲਬ ਇਹ ਹੈ ਵੀ ਹੈ ਬਣਦੀ ਵੀ ਹੈ ਜਾਂ ਨਹੀਂ ਬਣਦੀ ਹੈ ਨਾ ਲੌਜੀਕਲੀ ਖੈਰ ਇਸ ਮੁੱਦੇ ਤੇ ਮਿੰਟੂ ਭਾਜੀ ਇੰਨਾ ਹੀ ਤੇ ਇੱਕ ਨਾ ਹੋਰ ਮੁੱਦੇ ਤੇ ਸਤਨਾਮ ਗਿੱਲ ਹੋਣਾ ਨੇ
ਥੋੜਾ ਜਿਹਾ ਮੈਨੂੰ ਇਸ ਮੁੱਦੇ ਤੇ ਇੱਕ ਗੱਲ ਜਿਹੜੀ ਰਾਗਮਾਲਾ ਤੋਂ ਸ਼ੁਰੂ ਹੋਈ ਸੀ ਮੈਂ ਰਾਗਮਾਲਾ ਤੇ ਸਮਾਪਤ ਕਰਨੀ ਚਾਹਾਂਗਾ ਸਿੰਪਲ ਜੀ ਗੱਲ ਮੈਂ ਤਾਂ ਜਿੱਥੋਂ ਤੱਕ ਮੈਂ ਤੱਤ ਕੱਢਿਆ ਕੋਈ ਨਵਾਂ ਲੇਖਕ ਬਣਦਾ ਉਹਦੇ ਕੋਲੇ ਵੀ ਦੋ ਤਿੰਨ ਮੁੱਦੇ ਹੁੰਦੇ ਆ ਨਵੇਂ ਲੇਖਕ ਬਣਨ ਤੇ ਉਹਨਾਂ ਤੇ ਬੋਲਦਾ ਨਵਾਂ ਸਿੱਖ ਬਣਦਾ ਉਹਦੇ ਕੋਲੇ ਵੀ ਦੋ ਤਿੰਨ ਮੁੱਦੇ ਹੁੰਦੇ ਆ ਉਹਨਾਂ ਮੁੱਦਿਆਂ ਚ ਕਾਮਨ ਮੁੱਦਾ ਰਾਗਮਾਲਾ ਦਾ ਇੱਕ ਕਾਮਨ ਮੁੱਦਾ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਇਹਦਾ ਕਾਮਨ ਮੁੱਦਾ ਬਾਣੀਆਂ ਕਿਹੜੀਆਂ ਪੜ੍ਹਨੀਆਂ ਚਾਹੀਦੀਆਂ ਕਿਹੜੀਆਂ ਨਹੀਂ ਤੇ ਰਹਿਤ ਮਰਿਆਦਾ ਦੀਆਂ ਕੁਝ ਕੁ ਗੱਲਾਂ ਠੀਕ ਆ ਇਹ ਕਾਮਨ ਮੁੱਦੇ ਆ ਮੈਂ ਵੀ ਜਾਣੇ ਅਣਜਾਣੇ ਚੱਲ ਤੋਂ 15 ਸਾਲ ਪਹਿਲਾਂ ਇੱਕ ਦੋ ਆਰਟੀਕਲ ਇਹੋ ਜਿਹੀਆਂ ਚੀਜ਼ਾਂ ਤੇ ਲਿਖੇ ਆ ਜਦੋਂ ਮੈਂ ਵੀ ਇਹ ਨਹੀਂ ਪਤਾ ਸੀ ਨਹੀਂ ਗਿਆਨ ਸੀ ਗਿਆਨ ਤਾਂ ਚਲੋ ਹੁਣ ਵੀ ਨੀ ਆਇਆ ਪਰ ਹੁਣ ਜਿੰਨਾ ਵੀ ਨੀ ਸੀ ਉਦੋਂ ਠੀਕ ਆ ਤੇ ਉਦੋਂ ਮੈਂ ਵੀ ਲਿਖਿਆ ਪਰ ਮੈਨੂੰ ਤਾਂ ਸਿੰਪਲ ਹੀ ਉਹ ਇੱਕ ਸ਼ਬਦ ਜਿਹੜਾ ਸਿਆਣੇ ਕਹਿੰਦੇ ਆ ਤੇ ਬਹੁਤ ਸਾਰੇ ਬੁੱਧੀਜੀਵੀਆਂ ਤੋਂ ਸੁਣ ਲਿਆ ਹੋਊਗਾ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਹ ਗੱਲ ਇੱਕ ਵਾਰੀ ਕਹਿਤੀ ਹੋਣੀ ਉਹ ਗੱਲ ਹੁਣ ਪੱਲੇ ਬੰਨ ਲਈ ਆ ਜੇ ਤੁਹਾਡੇ ਕੋਲੋਂ ਵੀ ਕੋਈ ਇਹ ਕੁਐਸਚਨ ਕਰਦਾ ਸਿੰਪਲ ਜਾਂ ਮੈਂ ਸਾਰੇ ਸਰੋਤਿਆਂ ਨੂੰ ਆਦਾ ਵੀ ਜੇ ਤੁਹਾਡੇ ਕੋਲੇ ਕੋਈ ਕੁਐਸਚਨ ਇਹ ਕਰਦਾ ਵੀ ਰਾਗਮਾਲਾ ਦਾ ਕੀ ਰੌਲਾ ਤਾਂ ਉਹਨੂੰ ਉਹਨੂੰ ਅੱਗੇ ਨਾ ਜਿਹੜੀ ਆਰਗੂਮੈਂਟ ਨਾ ਕਰੋ ਤੇ ਮੈਂ ਜਿਵੇਂ ਹੁਣ ਥੋੜਾ ਚਿਰ ਪਹਿਲਾਂ ਦੱਸਿਆ ਸੀ ਨਾ ਆਰਗੂਮੈਂਟ ਜਿੱਤਣ ਦਾ ਤਰੀਕਾ ਸਵਾਲ ਉਹਨੂੰ ਇਹ ਸਵਾਲ ਕਰੋ ਵੀ ਕੀ ਤੂੰ 1429 ਪੰਨਿਆਂ ਦੀ ਜਿਹੜੀ ਪੂਰੀ ਪੜ੍ਹ ਲਿਆ ਪੂਰਾ ਅਧਿਐਨ ਕਰ ਲਿਆ 1429 ਪੰਨਿਆਂ ਦਾ ਉਹ ਆਖੂਗਾ ਨਹੀਂ ਜੀ ਫਿਰ ਕੋਈ ਨੀ ਜੀ ਪਹਿਲਾਂ ਉਹ ਕਰਕੇ ਆਓ ਫਿਰ 1430 ਪੰਨੇ ਬਾਰੇ ਉਦਣ ਆ ਜਾਓ ਆਪਾਂ ਗੱਲ ਕਰਾਂਗੇ ਠੀਕ ਹੈ ਨਾ
ਮੇਰੇ ਆਰਟੀਕਲ ਚ ਉਹਦੇ ਚ ਇਹੀ ਕਿਹਾ ਸੀਗਾ ਵੀ ਜਦੋਂ 1400 ਜਿਹਨੂੰ ਬੰਦੇ ਨੂੰ 1429 ਪੰਨੇ ਪੜ੍ਹ ਕੇ ਨੀ ਸੋਝੀ ਆਈ ਫਿਰ ਰਾਗਮਾਲਾ ਪੜ੍ਹਨੀ ਚਾਹੀਦੀ ਜਾਂ ਨਹੀਂ ਚਾਹੀਦੀ ਉਹਨੂੰ ਫਿਰ ਵੀ ਨੀ ਆਉਣੀ ਮੇਰੇ ਕਹੇ ਤੇ ਵੀ ਨੀ ਆਉਣੀ ਜਦੋਂ ਗੁਰੂ
ਹਾਂ ਤੇ ਇਹੀ ਮਾਸ ਖਾਣ ਚ ਇਹੀ ਮਾਸ ਖਾਣ ਵਾਲੇ ਚ ਆ ਗਿਆ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਜਿਹੜੇ ਇਹ ਚੱਲਾਂ ਇਹ ਇਹਨਾਂ ਤੇ ਚੱਲਦੀਆਂ ਨਾ ਗੱਲਾਂ ਤੇ ਉਹਦੇ ਚ ਪੁੱਛਦੇ ਆ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਕਿਉਂ ਨੀ ਲਿਖਿਆ ਤਾਂ ਉਹ ਚ ਵੀ ਸਿੰਪਲ ਗੱਲ ਆ ਵੀ ਗੁਰੂ ਗ੍ਰੰਥ ਸਾਹਿਬ ਚ ਤਾਂ ਇਹ ਵੀ ਨੀ ਲਿਖਿਆ ਵੀ ਗੋਭੀ ਕਿੰਨੇ ਵਾਲੀ ਤੜਕ ਕੇ ਖਾਣੀ ਚਾਹੀਦੀ ਹੈ ਤੇ ਮੂੰਗੀ ਕਿੰਨੇ ਵਾਰੀ ਉਹ ਇੱਕ ਅਧਿਆਤਮਿਕ ਬੁੱਕ ਆ ਨਾ ਕਿ ਉਹ ਇਹ ਹੋਟਲ ਦਾ ਮੀਨੂ
ਹੋਟਲ ਦਾ ਮੀਨੂ ਥੋੜਾ
ਸਿੰਪਲ ਜਿਹੜੀ ਗੱਲ ਆ ਸਤਨਾਮ
ਗਿੱਲ ਹੋਣਾ ਨੇ ਧਿਆਨ ਦਵਾਇਆ ਸੀ, ਜਗਤਾਰ ਗਿੱਲ ਭਾਜੀ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਬਹੁਤ ਸੋਹਣਾ ਮੈਸੇਜ ਭੇਜਿਆ ਫੋਟੋ ਦੇ ਉੱਤੇ ਜਿਹੜਾ ਮੈਂ ਸ਼ੇਅਰ ਕਰਾਂਗਾ। ਸੁਖਾਲੇ ਰਸਤਿਆਂ ਤੇ ਇਨਸਾਨ ਤਰੱਕੀਆਂ ਨਹੀਂ ਕਰਦਾ, ਆਲਸੀ ਬਣਦਾ ਹੈ। ਜ਼ਿੰਦਗੀ ਆਈ ਚੁਣੌਤੀ ਹੀ, ਜ਼ਿੰਦਗੀ ਚ ਆਈ ਚੁਣੌਤੀ ਹੀ ਇਨਸਾਨ ਨੂੰ ਲੜਨਾ ਤੇ ਖੜਨਾ ਸਿਖਾਉਂਦੀ ਹੈ। ਬਹੁਤ ਖੂਬਸੂਰਤ ਜੀ, ਬਹੁਤ ਬਹੁਤ ਧੰਨਵਾਦ। ਨਰਿੰਦਰ ਠੌਰ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਔਰ ਜੀ ਐਸ ਘੁੰਮਣ ਐਚ ਐਸ ਘੁੰਮਣ ਹੁਣੀ ਵੀ ਸਾਡੇ ਨਾਲ ਬੱਸੀ ਪਠਾਣਾ ਤੋਂ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਤਾਰ ਚੌਲ ਮਨੀਲਾ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬਾਈ ਜੀ। ਤੇ ਇੱਕ ਨਾ ਬਸ 5 ਮਿੰਟ ਚ ਆਪਾਂ ਥੋੜਾ ਸਮੇਟਣਾ, 2-3 ਮਿੰਟ ਚ, ਕਿ ਜਿਹੜਾ ਵਨ ਮਾਰਕਿਟ ਬਿੱਲ ਹੈ ਇੰਡੀਆ ਚ ਪਾਸ ਹੋਇਆ ਆ, ਉਹਦੇ ਵਿਚ ਕਿਸਾਨਾਂ ਨੂੰ ਕੀ ਲਾਹਾ ਮਿਲੂਗਾ, ਕੀ ਉਹਦਾ ਫਾਇਦਾ ਹੋਊਗਾ, ਇਹਦੇ ਬਾਰੇ ਹੈ ਕੋਈ ਜਾਣਕਾਰੀ?
ਨਹੀਂ ਜੀ, ਵੇਖੋ ਉਵੇਂ ਇਹਦੀ ਗਹਿਰਾਈ ਚ ਜਾਣਕਾਰੀ ਤਾਂ ਆਊਗੀ ਜਦੋਂ ਇਹ ਲਾਗੂ ਹੋ ਗਿਆ, ਪਰ ਜਿਹੜੀ ਸਿੰਪਲ ਜਿਹੜਾ ਹੁਣ ਤਰੀਕਾ ਉਹ ਚ ਕੁਝ ਇੱਕ ਮਿਡਲ ਮੈਨਾਂ ਨੂੰ ਬਾਈਪਾਸ ਕਰਨ ਦੀ ਜਿਹੜੀ ਕੋਸ਼ਿਸ਼ ਆ, ਜਿਹੜੀਆਂ ਉਹ ਟਰਾਈਆਂ ਕੀਤੀਆਂ ਜਾ ਰਹੀਆਂ, ਤੇ ਉਹਦੇ ਤਹਿਤ ਇਹ ਵੀ ਉਹਦਾ ਹੀ ਇੱਕ ਹਿੱਸਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਲਾਗੂ ਹੋ ਗਿਆ ਨਾ, ਉਦੋਂ ਜ਼ਮੀਨੀ ਪੱਧਰ ਤੇ ਇਹਦੀਆਂ ਸਚਾਈਆਂ ਦਾ ਪਤਾ ਲੱਗੂ ਵੀ ਇਹ ਵਾਕਈ ਜ਼ਿਮੀਦਾਰਾਂ ਨੂੰ ਸਿੱਧੇ ਤੌਰ ਤੇ ਕੋਈ ਬੈਨੀਫਿਟ ਦੇ ਰਿਹਾ ਕਿ ਨਹੀਂ ਦੇ ਰਿਹਾ। ਇਹ ਇੱਕ ਜਿਹੜੀ ਬਹੁਤ ਟਾਈਮ ਨਾਲ ਇਹਦਾ ਜਵਾਬ ਆਊਗਾ। ਐਡਾ
ਇਹਦਾ ਵੈਸੇ ਕਹਿੰਦੇ ਜਿਹੜੇ ਸਰਕਾਰ ਜਾਂ ਐਗਰੀਕਲਚਰ ਮਿਨਿਸਟਰ ਇਹ ਕਹਿ ਰਿਹਾ ਕਿ 1947 ਤੋਂ ਪਹਿਲਾਂ ਫਾਰਮਿੰਗ ਤੋਂ ਬਾਅਦ ਫਾਰਮਿੰਗ ਸੈਕਟਰ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਇਹ ਮਤਲਬ ਰਿਫੋਰਮ ਹੈ। ਇਹਦੇ ਵਿੱਚ ਮਿੰਟੂ ਬਾਜੀ ਇਹ ਹੋ ਗਿਆ, ਜਿਹੜਾ ਆਪਾਂ ਕਹਿੰਦੇ ਨਾ ਗੱਲ ਕਰਦੇ ਹਾਂ ਕਿ ਜਿਣਸਾਂ ਦੀ ਜਿਹੜੀ ਕੀਮਤ ਹੈ ਉਹ ਹੋਰ ਹੀ ਕੋਈ ਤੈਅ ਕਰਦਾ ਆ, ਮਾਰਕੀਟ ਤੈਅ ਕਰੀ ਜਾਂਦੀ, ਦਿੱਲੀ ਬੈਠ ਕੇ ਤੈਅ ਹੋਈ ਜਾਂਦਾ। ਹੁਣ ਇਹ ਹੋ ਗਿਆ ਕਿ ਜਿਸ ਤਰ੍ਹਾਂ ਮਤਲਬ ਕਹਿੰਦੇ ਸੀ ਜਿਹੜੀ ਪ੍ਰੋਸੈਸਿੰਗ ਯੂਨਿਟਸ ਹੈ ਇੰਡੀਆ ਦੀਆਂ, ਉਹ ਮੰਡੀ ਲਾਅ ਦੇ ਅੰਡਰ ਆਉਣੀ ਹੈ ਕਿ ਜੇ ਮਤਲਬ ਕਿਸੇ ਨੇ ਤੇਲ ਕੱਢਣਾ ਆ ਹਨਾ ਸਰੋਂ ਲੈ ਕੇ, ਜਾਂ ਓਲਿਵ ਲੈ ਕੇ ਉਹਦਾ ਓਇਲ ਕੱਢਣਾ ਆ, ਜਾਂ ਸੀਰੀਅਲ ਬਣਾਉਣੇ ਆ, ਉਹਦੀ ਮੈਨੂਫੈਕਚਰਿੰਗ ਕਰਨੀ ਆ, ਬੇਸਣ ਬਣਾਉਣਾ ਆ, ਤਾਂ ਉਹ ਡਾਇਰੈਕਟ ਫਾਰਮਰ ਤੋਂ ਨਹੀਂ ਲੈ ਸਕਦੇ, ਫੈਕਟਰੀ ਜਿਹੜੀ ਆ, ਠੀਕ ਹੈ, ਉਹਨਾਂ ਨੂੰ ਮੰਡੀ ਦੇ ਵਿੱਚੋਂ ਹੀ ਲੈਣਾ ਪੈਣਾ ਵਾਏ ਆੜਤੀਆ ਸਿਸਟਮ, ਠੀਕ ਹੈ। ਹੁਣ ਹੋਇਆ ਕੀ ਹੈ ਇਸ ਬਿੱਲ ਦੇ ਰਾਹੀਂ ਕਿ ਉਹ ਸਿਸਟਮ ਨੂੰ ਤੋੜ ਦਿੱਤਾ ਗਿਆ ਕਿ ਜ਼ਰੂਰੀ ਨਹੀਂ, ਹੁਣ ਉਹਨੂੰ ਹਟਾ ਦਿੱਤਾ ਗਿਆ ਕਲੋਜ਼ ਨੂੰ ਕਿ ਜਿਹੜੇ ਫੈਕਟਰੀ ਵਾਲੇ ਆ ਸੀਰੀਅਲ ਵਾਲੇ ਆ ਉਹ ਡਾਇਰੈਕਟ ਫਾਰਮਰ ਤੋਂ ਲੈ ਸਕਦੇ, ਫਾਰਮਰ ਡਾਇਰੈਕਟ ਉਹਨਾਂ ਨੂੰ ਵੇਚ ਸਕਦਾ ਜੇ ਉਹਨਾਂ ਦਾ ਆਪਸੀ ਸਮਝੌਤਾ ਆ, ਠੀਕ ਹੈ। ਵਿਚ ਇਜ਼ ਲਾਈਕ ਆਸਟ੍ਰੇਲੀਆ ਮੰਗ ਰਹੀ ਆ ਕਿ ਤੁਸੀਂ ਡਾਇਰੈਕਟ ਸੁਪਰ ਮਾਰਕੀਟ ਨੂੰ ਵੇਚਦੇ ਹੋ, ਤੁਹਾਨੂੰ ਮੰਡੀ ਦੇ ਥਰੂ ਜਾਣਾ ਹੀ ਨਹੀਂ ਪੈਣਾ, ਮੰਡੀ ਦੇ ਮਤਲਬ ਇਹ ਰਿਫੋਰਮ ਆ ਰਹੀ ਆ। ਪਹਿਲਾਂ ਕੀ ਸੀਗਾ ਕਿ ਫਾਰਮਰ ਨੂੰ ਮੰਡੀ ਦੇ ਵਿੱਚ ਲੈ ਕੇ ਜਾਣਾ ਪੈਂਦਾ ਆ, ਜੇ ਕੋਈ ਉੱਥੇ ਸੈਲਰ ਵਾਲਾ ਕਹਿੰਦਾ ਆ ਤੇ ਮੈਂ ਸੈਲਰ ਵਾਲਾ ਕਹਿੰਦਾ ਵੀ ਮੈਨੂੰ ਬਾਈ ਤੂੰ ਸਿੱਧੀ ਦੇ ਦੇ ਆਪਣੀ ਝੋਨਾ, ਠੀਕ ਹੈ, ਉਹ ਨਹੀਂ ਦੇ ਸਕਦਾ, ਉਹ ਲੈ ਹੀ ਨਹੀਂ ਸਕਦਾ ਬਾਈ ਲਓ, ਹਨਾ ਉਸਨੂੰ ਮੰਡੀ ਕਰਨ ਮੰਡੀ ਸਿਸਟਮ ਦੇ ਵਿੱਚੋਂ ਹੀ ਜਾਣਾ ਪੈਣਾ। ਹੁਣ ਉਹ ਹਟਾ ਦਿੱਤਾ ਗਿਆ, ਸੋ ਮਤਲਬ ਉਹ ਡਿਜੀਟਲੀ ਮਤਲਬ ਫੋਨ ਦੇ ਰਾਹੀਂ ਮੈਸੇਜ ਦੇ ਰਾਹੀਂ ਉਹ ਸੌਦਾ ਜਿਹੜਾ ਅਕਸੈਪਟੇਬਲ ਹੋਊਗਾ। ਜੇ ਮਤਲਬ ਮੰਡੀ ਵਾਲੇ ਨੇ ਮਤਲਬ ਸੈਲਰ ਵਾਲੇ ਨੇ ਫੋਨ ਕਰਤਾ ਉਹਨੂੰ ਮੈਸੇਜ ਕਰਤਾ ਵੀ ਮੈਨੂੰ ਤੂੰ 50 ਟਨ ਮਤਲਬ ਝੋਨਾ ਦੇ ਦੇ, ਹਨਾ, ਤੇ ਉਹਨੇ ਐਕਸੈਪਟ ਕਰ ਲਿਆ, ਉਹਨੇ ਮੈਸੇਜ ਪਾਤਾ, ਤਾਂ ਉਹਨੂੰ ਕੰਟਰੈਕਟ ਮੰਨਿਆ ਜਾਊਗਾ ਵੀ ਦੈਟਸ ਸੇਲ ਹੋ ਗਈ, ਠੀਕ ਹੈ, ਦੈਟਸ ਇਟ। ਮਤਲਬ ਇੰਨਾ ਫਾਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਈਡੀਆ ਬਹੁਤ ਗ੍ਰੇਟ ਹੈ, ਵਧੀਆ ਆ, ਓਪਨ ਮਾਰਕੀਟ ਹੈ, ਤੁਸੀਂ ਆਪਣੇ ਕੋਆਪਰੇਟਿਵ ਬਣਾ ਕੇ ਆਪਣਾ ਸੌਦਾ ਆਪ ਵੇਚ ਸਕਦੇ ਆ ਫੈਕਟਰੀਆਂ ਨੂੰ, ਉਹ ਤੁਹਾਨੂੰ ਜਿਹੜਾ ਇੰਸਪੈਕਟਰ ਰਾਜ ਦੇ ਥਰੂ ਨਹੀਂ ਲੰਘਣਾ ਪੈਣਾ, ਮੰਡੀ ਕਰਨ ਦੇ ਥਰੂ ਨਹੀਂ ਲੰਘਣਾ ਪੈਣਾ, ਖੱਜਲ ਖੁਆਰੀ ਨਹੀਂ ਕਰਨੀ ਪੈਣੀ, ਸੋ ਯੂ ਕੈਨ ਮੇਕ ਅ ਡਾਇਰੈਕਟ ਟ੍ਰਾਂਜੈਕਸ਼ਨ। ਆਈਡੀਆ ਬਹੁਤ ਵਧੀਆ, ਇਹਨੂੰ ਇੰਪਲੀਮੈਂਟ ਹੁਣ ਕਿੱਦਾਂ ਕਰਦੇ ਆ ਕਿਸਾਨ, ਕਿੱਦਾਂ ਕਰਦੇ ਆ ਫੈਕਟਰੀਆਂ, ਕਿੱਦਾਂ ਕਰਦੀਆਂ, ਇਹਨੂੰ ਮੈਨੂੰ ਲੱਗਦਾ 4-5 ਸਾਲ ਹਜੇ ਸਮਝਣ ਨੂੰ ਤੇ ਇੰਪਲੀਮੈਂਟ ਕਰਨ ਨੂੰ ਲੱਗਣਗੇ
ਜੀ। ਟੂ ਅਰਲੀ ਆ ਹਜੇ ਇਹਦੇ ਬਾਰੇ ਗੱਲ ਕਰਨੀ, ਪਰ ਸਿੰਪਲ ਗੱਲ ਇਹ ਆ ਵੀ ਮਿਡਲ ਮੈਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਕੀਤੀ ਜਾ ਰਹੀ ਆ ਤੇ ਹੋਣੀ ਵੀ ਚਾਹੀਦੀ ਆ। ਜਾਂਦਾ ਜਾਂਦਾ ਮੈਂ ਇੱਥੇ ਦੱਸਦਿਆ ਜੀ, ਕਿਉਂਕਿ ਜਿਹੜੀ ਆਪਦੀ ਪੀੜ ਹੁੰਦੀ ਆ ਜਾਂ ਆਪਦੇ ਹੱਡਾਂ ਚ ਹੰਡਾਈ ਹੁੰਦੀ ਆ, ਉਹ ਤੁਸੀਂ ਕਈ ਵਾਰੀ ਅਸੀਂ ਕੀ ਕਰਦੇ ਨਾ ਅਸੀਂ ਵੀ ਆਸਟ੍ਰੇਲੀਆ ਜਦੋਂ ਆਉਂਦਾ ਦਿਮਾਗ ਜਿਦਾ ਚੰਗਾ ਹੀ ਚੰਗਾ ਆਉਂਦਾ ਤੇ ਇੰਡੀਆ ਆਉਂਦਾ ਤਾਂ ਮਾੜਾ ਹੀ ਮਾੜੀ ਗੱਲ ਦਿਮਾਗ ਚ ਆਉਂਦੀ ਆ, ਪਰ ਆਸਟ੍ਰੇਲੀਆ ਦਾ ਜਿਹੜਾ ਮੰਡੀ ਕਰਨਾ ਉਹਨੂੰ ਨਾ ਮੈਂ ਜੇ ਮੈਥੋਂ ਹੁਣ ਅੰਗਰੇਜ਼ੀ ਚ ਗਾਲ ਨੀ ਕੱਢੀ ਜਾ ਰਹੀ ਤੇ ਜਾਂ ਮੈਨੂੰ ਉਹਨੂੰ ਪੰਜਾਬੀ ਚ ਵੀ ਨੀ ਗਾਲਾਂ ਨਿਕਲਦੀਆਂ, ਮੈਂ ਜਦੋਂ ਦਾ ਇਸ ਚੀਜ਼ ਚ ਬੜਿਆ ਜ਼ਿਮੀਦਾਰ ਲਈ ਦੇਖ ਰਿਹਾ ਵੀ ਉਹ ਏਡਾ ਕੁ ਘਟੀਆ ਮੰਡੀਕਰਨ ਸਿਸਟਮ ਆ ਵੀ ਤੁਸੀਂ ਆੜਤੀਏ ਦੇ ਜਲੀਲ ਤਾਂ ਨੀ ਹੁੰਦਾ, ਬੰਦਾ ਚਾਹ ਪਾਣੀ ਤਾਂ ਪਿਆ ਦਿੰਦਾ ਸੀ, ਇੱਥੇ ਇੰਨੀ ਕੁ ਜਲਾਲਤ ਝੱਲਣੀ ਪੈਂਦੀ ਆ। ਮੈਂ ਕੱਲ ਹੀ ਇੱਕ ਕੋਈ ਗ੍ਰੀਨ ਹਾਊਸਾਂ ਦੇ ਰਿਕਾਰਡਿੰਗ ਕਰਕੇ ਆਇਆ, ਪਿੰਡ ਆਸਟ੍ਰੇਲੀਆ ਦੀ ਟਮਾਟਰਾਂ ਦੀ ਖੇਤੀ ਦੀ, ਇੱਕ ਕੁੜੀ ਚਲਾਉਂਦੀ ਆ ਤੇ ਉਹਨੇ ਜਿਹੜੀਆਂ ਗੱਲਾਂ ਦੱਸੀਆਂ ਤੁਸੀਂ ਹੈਰਾਨ ਹੀ ਰਹਿ ਜਾਓਗੇ ਸੁਣ ਕੇ। ਤੇ ਪਰ ਮੈਂ ਜੇ ਦੱਸਾਂ ਆਪਣੀ ਦੱਸਾਂ ਨਿੱਜੀ ਤੌਰ ਤੇ, ਮੰਨ ਲਓ ਮੈਂ ਹੁਣ ਕੱਦੂ ਪੇਠੇ ਪੈਦਾ ਕਰ ਲਏ, ਠੀਕ ਆ, ਮੈਂ ਇਹਦਾ ਨਾਂ ਪੇਦੂ ਰੱਖਿਆ ਸੀ ਦਲਾਲ ਮਾਮਲਾ, ਠੀਕ ਆ, ਪੈਦਾ ਕਰ ਲਏ ਤੇ ਇਹਨਾਂ ਨੂੰ ਮੈਂ ਮੰਡੀ ਚ ਲੈ ਗਿਆ ਤੇ ਮੰਡੀ ਚ ਲਿਜਾ ਕੇ ਨਾ ਉਹਨਾਂ ਨੇ ਕਹਿਤਾ ਜੀ ਵੀ ਨੀਲਾ ਪਾਇਲਟ ਲਾਉਣਾ ਜੀ, ਗੱਤੇ ਦਾ 4 ਕੁਇੰਟਲ ਵਾਲਾ ਬਿੰਨ ਲਾਉਣਾ ਜੀ। ਪਹਿਲਾਂ ਤਾਂ ਮੈਂ ਬਿੰਨ $25 ਦਾ, $15 ਦਾ ਮੈਂ ਪਾਇਲਟ, $50 ਦੀ ਮੈਂ ਉਹਦੇ ਤੇ ਫਰੇਟ ਇੱਥੋਂ, ਠੀਕ ਆ ਜੀ, $90 to $100 ਮੈਂ ਉਸ ਬਿੰਨ ਤੇ ਲਾਤਾ ਉਹਨੂੰ 4 ਕੁਇੰਟਲ ਨੂੰ ਲਿਜਾਣ ਤੇ, ਠੀਕ ਆ। ਮੀਨਸ ਆਪਾਂ ਨੂੰ ਜੇ 4 ਕੁਇੰਟਲ ਦੇ ਜੇ 100 ਲਾਤਾ 20-25 ਸੈਂਟ ਨੂੰ ਤਾਂ ਉਹ ਮੈਨੂੰ ਪੈਂਦਾ ਹੀ ਹੋ ਗਿਆ ਕੱਲਾ ਆਹ ਖਰਚਾ ਉਹਦਾ। ਉੱਥੇ ਲੈ ਗਏ, ਉੱਥੇ ਲਿਜਾਣ ਸਰ ਟਰੱਕ ਤੋਂ ਉਹਨੇ ਜਦੋਂ ਲਾਤਾ ਨਾ ਥੱਲੇ ਤੇ ਦੇਖ ਕੇ ਤਾਂ ਉਹ ਇਹ ਤਾਂ ਸਾਰੇ ਸਮਾਲ ਸਾਈਜ਼ ਆ। ਮੈਂ ਕਿਹਾ ਸਮਾਲ ਸਾਈਜ਼ ਆ, 2.5-3 ਕਿਲੋ ਦੇ? ਹਾਂ ਕਹਿੰਦਾ ਇਹ ਤਾਂ ਕੁਛ ਵੀ ਨੀ, ਇਹ ਤਾਂ ਇਹ ਤਾਂ ਰਬਿਸ਼ ਆ ਗਈ, ਰਬਿਸ਼ ਇਕੱਠੀ, ਸੋਰੀ ਮਾਈਕ। ਕਹਿੰਦਾ ਇਹਨਾਂ ਨੂੰ ਤੂੰ ਵਾਪਸ ਲੈ ਜਾ। ਹੁਣ ਵਾਪਸ ਲਿਜਾਣ ਵਾਸਤੇ ਜਦੋਂ ਲਾ ਕੇ 40 ਪੈਲੇ ਟਰੱਕ ਤੇ ਤਾਂ ਫੋਕ ਲਿਫਟ ਵਾਲਾ ਦਾ ਵੀ ਮੈਂ ਟਰੱਕ ਲਿਆਓ ਜੀ, ਟਰੱਕ ਨੂੰ ਪੁੱਛਿਆ ਵੀ ਵਾਪਸ ਉੱਥੇ ਲਿਜਾਣ ਵਾਸਤੇ ਕਿ ਜੀ ਮੈਂ ਲਊਂਗਾ $1200। ਫਿਰ ਫੋਕ ਲਿਫਟ ਵਾਲੇ ਨੂੰ ਪੁੱਛਿਆ ਮੈਂ ਲਊਂਗਾ ਜੀ $200 ਲੱਦਣ ਦਾ, ਠੀਕ ਹੈ ਜੀ। ਫਿਰ ਮੈਂ ਉਹਨਾਂ ਨੂੰ ਕਰਕੇ ਮੈਂ ਵੀ ਕਿਵੇਂ ਲਿਆ ਕੇ ਇੱਥੇ ਕੀ ਕਰੂੰਗਾ ਵਾਪਸ ਖੇਤ ਲਿਆ ਕੇ, ਤਾਂ ਫੇਰ ਅੱਗੇ ਜੀ ਐਂ ਕਰੋ, ਫੇਰ ਉੱਥੋਂ ਇੱਕ ਬੰਦਾ ਬੋਲਦਾ ਇੱਕ ਡੰਪ ਕਰਾ ਦੇ, ਡੰਪ ਸੌਖਾ ਰੂ, ਡੰਪ $150-$200 ਲੈਣਗੇ, ਡੰਪ ਕਰ ਦੇ ਉੱਥੋਂ, ਇੰਨਾ ਕਿਰਾਇਆ ਨੀ ਪਊਗਾ। ਫਿਰ ਮੈਂ ਹਿਸਾਬ ਲਾਇਆ ਵੀ 1200 ਤੇ 200-400 ਨਾਲ ਉਹ ਡੰਪ ਦਾ 200 ਟਰੱਕ ਲੈਂਦਾ ਤੇ 150 ਡੰਪ ਦਾ 350 ਜੀ ਖਰ ਗਿਆ, ਤੇ ਮੈਨੂੰ ਦੂਜੇ ਲੋਟ ਮਹਿਸੂਸ ਹੋਣ ਲੱਗ ਗਿਆ। ਕਿਤੇ ਤਾਂ ਮੈਂ ਪੈਸੇ ਲੈਣ ਗਿਆ ਸੀ, ਕਿਤੇ ਮੈਂ ਆਪਦੀ ਜੇਬ ਚੋਂ ਵੀ ਮੇਰੀ ਜੇਬ ਨੂੰ ਪਾ ਲਿਆ ਕਿਸੇ ਨੇ ਹੱਥ, ਤੇ ਮੈਂ ਉਹਨੂੰ ਕਿਵੇਂ ਫੜ ਨਹੀਂ ਆਉਣਾ, ਮੈਂ ਉਹਨੂੰ ਘੁੱਟੀ ਖੜਾ ਵੀ ਹੁਣ ਮੈਂ ਘੱਟ ਤੋਂ ਘੱਟ ਨਿਕਲਣ ਦੇਵਾਂ, ਠੀਕ ਆ। ਇੰਨਾ ਸਮਾਨ, ਇੰਨਾ ਪੈਸਾ ਮੇਰਾ ਲੱਗਿਆ। ਫਿਰ ਉੱਥੇ ਹੀ ਆੜਤੀਆ ਇੱਕ ਆਇਆ, ਕਹਿੰਦਾ ਨਹੀਂ ਨਹੀਂ ਜੇ ਤੂੰ ਬਾਹਲਾ ਕਰਦਾ ਨਾ ਮੈਂ ਤੇਰੀ ਇੱਕ ਹੈਲਪ ਕਰ ਸਕਦਾ, ਇਹਨੂੰ 30% ਨੂੰ, 20-30% ਨੂੰ ਤੈਨੂੰ ਦੇ ਦਿੰਦਾ, ਜਾਣੀ ਕਿ ਚੌਥੇ ਹਿੱਸੇ ਨੂੰ, ਫਿਰ ਲਾ ਜਾ, ਫਿਰ ਲਾ। ਤੇ ਅਖੀਰ ਉਹਦੇ ਨਾ ਲੇਲੜੀਆਂ ਕੱਢ ਕੱਢ ਕੇ, ਮਿੰਤਾਂ ਕੱਢ ਕੱਢ ਕੇ ਵੀ ਤੂੰ ਜਿੰਨੇ ਦੇ ਮਰਜ਼ੀ ਰੱਖ ਲਾ, ਐਂ ਜ਼ਿਮੀਂਦਾਰ ਆਉਂਦਾ ਉੱਥੇ।
ਖੈਰ ਇਹ ਸ਼ੋਸ਼ਣ ਤਾਂ ਹੈਗਾ ਹੀ ਹੈ, ਇਹ ਤਾਂ ਫਿਰ ਸ਼ੋਸ਼ਣ ਤਾਂ ਫਿਰ ਹੋਣਾ ਹੀ ਹੋਣਾ, ਤਾਂ ਕੰਟੀਨਿਊ ਨਾ, ਬੰਦੇ ਨੇ ਤਾਂ ਬੰਦਾ ਹੀ ਰਹਿਣਾ, ਲਾਅ ਜਿਹੜਾ ਮਰਜ਼ੀ ਆ ਜਾਏ। ਮਿੰਟੂ ਬਾਜੀ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਗੱਜਣ ਵਾਲਾ ਬਾਈ ਜੀ ਵੀ ਆ ਰਹੇ ਨੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ, ਮਤਲਬ ਫਿਰ ਫਿਰ ਮਿਲਾਂਗੇ ਜੀ, ਸ਼ੁਕਰੀਆ ਜੀ, ਓਕੇ ਜੀ। ਸੋ ਦੋਸਤੋ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਗੱਜਣ ਵਾਲਾ ਬਾਈ ਜੀ ਨਾਲ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਾਂਗੇ, ਤੁਸੀਂ ਵੀ ਇੰਜੋਏ ਕਰੋਗੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਅੱਜ ਸਾਡੇ ਨਾਲ ਫੇਰ ਇੰਡੀਆ ਤੋਂ, ਭਾਰਤ ਤੋਂ, ਪੰਜਾਬ ਤੋਂ ਗੱਜਣ ਵਾਲਾ ਬਾਈ ਜੀ ਸਾਡੇ ਨਾਲ ਜੁੜੇ ਹੋਏ ਨੇ, ਤੇ ਇੱਕ ਬਹੁਤ ਹੀ ਸੋਹਣੀ ਗੱਲਬਾਤ ਪੇਸ਼ ਕਰਨ ਜਾ ਰਹੇ ਹਾਂ। ਮੇਰੀ ਉਹਨਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਆ ਅਕਸਰ ਆਫਲਾਈਨ, ਤੇ ਬੜਾ ਚਿੰਤਨ ਕਰਦੇ ਹਾਂ ਅਸੀਂ, ਸਮਾਜ ਦੀਆਂ ਗੱਲਾਂ ਕਰਦੇ ਹਾਂ, ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ, ਕੀ ਵਾਪਰ ਰਿਹਾ, ਕੀ ਹੋਣਾ ਚਾਹੀਦਾ, ਤੇ ਇਹਨਾਂ ਸਮਾਜਿਕ ਬਰੀਕੀਆਂ ਨੂੰ ਜਦ ਆਪਾਂ ਘੋਕੀਏ ਤਾਂ ਇਸ ਨੂੰ ਅੰਗਰੇਜ਼ੀ ਦੇ ਵਿੱਚ ਜਾਂ ਗੋਰੇ ਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਆ, ਕਿ ਸੋਸਾਇਟੀ ਦੇ ਵਿੱਚ ਅਸੀਂ ਕਿੱਦਾਂ ਰਹਿਣਾ, ਸਾਡੀਆਂ ਕੀ ਪਰੇਸ਼ਾਨੀਆਂ ਨੇ, ਸਾਡੀਆਂ ਕੀ ਸਮੱਸਿਆਵਾਂ ਨੇ, ਤੇ ਉਹਨਾਂ ਦੇ ਹੱਲ ਕੀ ਹੋਣੇ ਚਾਹੀਦੇ ਨੇ। ਸੋ ਇਹ ਜਿਹੜਾ ਅੱਜ ਦੀ ਗੱਲਬਾਤ ਹੈ ਇਹ ਸੋਸ਼ਲ ਇੰਜੀਨੀਅਰਿੰਗ ਤੇ ਬੇਸਡ ਹੈ, ਪਰ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦਾ, ਜੀ ਆਇਆਂ ਕਰਦਾ, ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਬਾਈ ਜੀਓ।
ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
ਬਹੁਤ ਵਧੀਆ, ਤੁਸੀਂ ਸੁਣਾਓ, ਤੰਦਰੁਸਤ ਤੋਂ ਚੜ੍ਹਦੀ ਕਲਾ ਚੋਂ?
ਹਾਂ ਠੀਕ ਆ, ਵਧੀਆ, ਇਸ ਵੇਲੇ ਤਾਂ ਠੀਕ ਚੱਲ ਰਿਹਾ।
ਚਲੋ
ਅੱਗੇ ਪਰਮਾਤਮਾ ਦੇ ਵਾਸਤੇ ਸਾਰਾ ਕੁਛ।
ਅੱਜ ਫੇਰ ਸੋਸ਼ਲ ਇੰਜੀਨੀਅਰਿੰਗ ਦਾ ਇੱਕ ਵਿਸ਼ਾ ਤੁਸੀਂ ਛੇੜਨਾ ਆ, ਤੇ ਕਰੀਏ ਗੱਲ ਫਿਰ।
ਹਾਂ ਤੁਸੀਂ ਅੱਗੇ ਕਿਹਾ ਸੀ ਵੀ ਆਪਾਂ ਹੁਣ ਪਿੰਡ ਦੀ ਗੱਲ ਕਰੀਏ, ਪਿੰਡ ਚੋਂ ਕੋਈ ਗੱਲ ਕੱਢ ਕੇ ਲਿਆਓ ਤੇ ਉਹਦੇ ਚ ਆਪਾਂ ਗੱਲ ਕਰਦੇ ਆ।
ਜੀ
ਬਾਈ ਜੀ, ਅੱਜ ਤੋਂ 25-30 ਸਾਲ ਪਹਿਲਾਂ ਨਾ ਪਿੰਡ ਚੋਂ ਜੇ ਕਿਸੇ ਪ੍ਰੇਮੀ ਜੋੜੇ ਦੇ ਭੱਜ ਜਾਣ ਦੀ ਜਾਂ ਨਿਕਲ ਜਾਣ ਦੀ ਘਟਨਾ ਹੁੰਦੀ ਸੀ ਤਾਂ ਉਹ ਬਹੁਤ ਹੀ ਘੱਟ ਹੋਇਆ ਕਰਦੀ ਸੀ, ਕਈ ਕਈ ਸਾਲਾਂ ਬਾਅਦ ਕਿਤੇ ਹੋਇਆ ਕਰਦੀ ਸੀ। ਪਰ ਜਦੋਂ ਦੀ ਸਕੂਲਾਂ ਕਾਲਜਾਂ ਚ ਕੋ ਐਜੂਕੇਸ਼ਨ ਜੀ ਹੋ ਗਈ ਹੈ ਅਤੇ ਜਦੋਂ ਦਾ ਖਾਸ ਕਰ ਆ ਮਿੰਨੀ ਬੱਸਾਂ ਦਾ ਚੱਲਣ ਜਿਹਾ ਤੇਜ਼ੀ ਨਾਲ ਵੱਧ ਗਿਆ ਹੈ, ਤਦ ਤੋਂ ਮੁੰਡੇ ਕੁੜੀਆਂ ਦੀ ਆਜ਼ਾਦੀ ਨੇ ਜ਼ਿਆਦਾ ਹੀ ਖੁੱਲ ਲੈ ਲਈ ਹੈ। ਪਰ ਇਸ ਰੁਝਾਨ ਨੇ ਉਦੋਂ ਤਾਂ ਬਹੁਤ ਹੀ ਰਫਤਾਰ ਫੜ ਲਈ ਜਦ ਵੀ ਆਪਣੇ ਹੁਣ ਮੋਬਾਈਲ ਸਮਾਰਟ ਫੋਨ ਜੇ ਆ ਗਿਆ, ਹਰ ਜੀ ਦੇ ਹੱਥਾਂ ਚ ਇਹ ਮੋਬਾਈਲ ਆ ਚੁੱਕਿਆ ਹੈ। ਇਸ ਨੇ ਤਾਂ ਜਾਣੋ ਅੰਦਰ ਖਾਤੇ ਆਚਾਰ ਵਿਹਾਰ ਦੀਆਂ ਧੱਜੀਆਂ ਹੀ ਉਡਾ ਦਿੱਤੀਆਂ, ਮੁੰਡੇ ਕੁੜੀਆਂ ਵਿੱਚ ਬੇਸ਼ਰਮੀ ਵਾਲੀ ਤੜਥੱਲੀ ਮਚਾ ਦਿੱਤੀ ਹੈ। ਅਸਲ ਚ ਭੱਜ ਜਾਣ ਦਾ ਜੋ ਵਰਤਾਰਾ ਜਿਹਾ ਚੱਲਿਆ ਨਾ ਅੱਜ ਕੱਲ, ਜ਼ਿਆਦਾਤਰ ਇਹ ਅਰਥ ਪੱਕੋ ਪਛੜੇ ਗਰੀਬਾਂ ਗੁਰਬਿਆਂ ਦੇ ਘਰਾਂ ਦੇ ਵਿੱਚ ਹੀ ਇਹ ਜ਼ਿਆਦਾ ਹੁੰਦਾ ਹੈ। ਛੋਟੇ ਜ਼ਿਮੀਦਾਰ ਵੀ ਵਿੱਚ ਆ ਜਾਂਦੇ ਆ ਜਿਨ੍ਹਾਂ ਦੀ ਅਰਥ ਹਾਲਤ ਇਸ ਤਰ੍ਹਾਂ ਦੀ ਹੈ ਤੇ ਆਪਾਂ ਨੂੰ ਗੱਲਾਂ ਕਰਨੀਆਂ ਨਹੀਂ ਚਾਹੀਦੀ, ਪਰ ਉਹ ਕਿਉਂਕਿ ਇਹ ਵਰਤਾਰਾ ਇਹਦੇ ਤੇ ਆਪਾਂ ਨੂੰ ਗੱਲ ਕਰਨੀ ਪੈਣੀ ਆ ਕਰਦੇ ਕਰ, ਕਿਉਂਕਿ ਸੋਸ਼ਲ ਆਸਪੈਕਟ ਹੈਗਾ ਇਹ ਤੇ ਇਹ ਉਹਨਾਂ ਦੇ ਬੇਸਮਝ ਬੱਚੇ ਆ ਨਾ ਜਿਹੜੇ ਬੇਸਮਝੀ ਆ ਮੇਰੇ ਹਿਸਾਬ ਨਾਲ ਤਾਂ ਇਹ ਲੱਗਦੀ ਜਿਹੜੀ ਹੈ।
ਬਿਲਕੁਲ ਕਿਉਂ ਨੀ ਕਰਨੀ ਬਣਦੀ ਬਾਈ ਜੀ, ਦੇਖੋ ਸਾਡੇ ਸਮਾਜ ਦੇ ਵਿੱਚ ਵਰਤਾਰਾ ਆ, ਇਹ ਵਾਪਰ ਰਿਹਾ ਸਾਡੇ ਆਸ ਪਾਸ, ਅੱਜ ਕੱਲ ਵੱਧ ਹੋ ਰਿਹਾ, ਇੱਥੋਂ ਤੱਕ ਕਿ ਕਈ ਸਰਕਾਰੀ ਕਾਨੂੰਨ ਵੀ ਆਏ ਨੇ। ਆਪਾਂ ਡੂੰਘੀਆਂ ਗੱਲਾਂ ਕਰੀਏ, ਸਾਡੇ ਜਿੰਨੇ ਵੀ ਲਿਸਨਰ ਨੇ ਬੜੇ ਮਚਿਓਰ ਨੇ, ਅੰਡਰਸਟੈਂਡ ਸਮਝ
ਠੀਕ ਹੈ ਗੱਲ ਬਾਈ ਜੀ। ਜਿਹੜੇ ਵੱਡੇ ਸਾਊ ਤੇ ਐਜੂਕੇਟਡ ਘਰ ਹੈ ਘਰਾਣੇ ਆ ਉਹਨਾਂ ਵਿੱਚ ਇਹ ਗੱਲ ਓਨੀ ਨਹੀਂ ਗੀ, ਜ਼ਿਆਦਾਤਰ ਛੋਟੇ ਵਰਗਾਂ ਵਿੱਚ ਹੀ ਹੈ। ਮਸ਼ਹੂਰ ਅਖਾਣ ਹੈ, ਇਸ਼ਕ ਨਾ ਵੇਖੇ ਰੰਗ ਰੂਪ, ਇਸ਼ਕ ਨਾ ਪੁੱਛੇ ਜਾਤ, ਇਹ ਜਿਹੜੇ ਲਵ ਅਫੇਅਰ ਦੀ ਇਸ ਦੁਨੀਆਂ ਵਿੱਚ ਕੋਈ ਨੀ ਵੇਖਦਾ ਵੀ ਕੁੜੀ ਕਿੱਧਰੋਂ ਆ ਤੇ ਕੌਣ ਹੈ ਤੇ ਮੁੰਡਾ ਕੌਣ ਆ ਤੇ ਕਿਹੜੇ ਪਾਸਿਓਂ ਆ। ਕਿਤੇ ਕਿਤੇ ਲੱਗਦਾ ਵੀ ਜੋ ਬਾਹਰਲੇ ਦੇਸ਼ਾਂ ਵਾਂਗ ਸਾਡੇ ਇਸ ਆਰਥ ਪੱਖੋਂ ਕਮਜ਼ੋਰ ਵਰਗ ਨੇ ਵੀ ਇਸ ਤਰ੍ਹਾਂ ਦੇ ਮੇਲ ਜੋਲ ਨੂੰ ਜ਼ਿਆਦਾ ਹੀ ਅਪਣਾ ਲਿਆ ਲੱਗਦਾ। ਇਹਨਾਂ ਗੱਲਾਂ ਤੋਂ ਇਲਾਵਾ ਇਸ ਜਿਹੜੇ ਹੈਗਾ ਚਲਨ ਆ ਇਸ ਨੂੰ ਪ੍ਰਮੋਟ ਕਰਨ ਲਈ ਜਿਹੜੀਆਂ ਸਾਡੀਆਂ ਤਰਕਸ਼ੀਲ ਆਦਰਸ਼ਵਾਦੀ ਜਮਾਤਾਂ ਤੇ ਖੱਬੇ ਪੱਖੀ ਪਾਰਟੀਆਂ ਇਹਨਾਂ ਦਾ ਵੀ ਥੋੜਾ ਜਿਹਾ ਹੱਥ ਹੈਗਾ ਵੀ ਅੰਤਰ ਜਾਤੀ ਵਿਆਹਾਂ ਨੂੰ ਪ੍ਰਮੋਟ ਕਰਨ ਦੇ ਲਈ। ਪਤਾ ਨੀ ਇਹ ਵਰਤਾਰਾ ਕਿਸੇ ਹੱਦ ਤੱਕ ਠੀਕ ਆ ਜਾਂ ਨਹੀਂ, ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਮੈਨੂੰ ਇਹ ਬਹੁਤਾ ਠੀਕ ਨੀ ਲੱਗਦਾ ਗਾ, ਪਰ ਦਾਅਵੇ ਨਾਲ ਕਿਹਾ ਵੀ ਨੀ ਜਾ ਸਕਦਾ, ਆਪਾਂ ਕੋਈ ਧਿਰ ਵੀ ਨੀ ਬਣ ਸਕਦੇ। ਜੁਡੀਸ਼ੀਅਲ ਸਿਸਟਮ ਆ ਜਿਹੜਾ ਆਪਣਾ, ਕਿਸ ਤਰ੍ਹਾਂ ਇਹਨਾਂ ਪ੍ਰੇਮੀ ਜੋੜਿਆਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਰਾਈਟਸ ਨੂੰ ਹੈਗਾ ਪ੍ਰੋਟੈਕਟ ਕਰਦਾ ਹੈ, ਆਪਣਾ ਜਿਹੜਾ ਸਿਸਟਮ ਆ ਲੋਕ ਆ ਕਿਸ ਤਰ੍ਹਾਂ ਇਹਨੂੰ ਬੜਾਵਾ ਦਿੰਦੇ ਆ ਇਸ ਨੂੰ, ਇਹ ਆਪਣਾ ਅੱਜ ਦਾ ਵਿਸ਼ਾ ਇਸੇ ਗੱਲ ਤੇ ਆਧਾਰਿਤ ਹੈਗਾ। ਅੱਜ ਦੇ ਐਪੀਸੋਡ ਦਾ ਜੋ ਵਿਸ਼ਾ ਹੈ ਉਸ ਵਿੱਚ ਦੱਸਣ ਦਾ ਇਹ ਯਤਨ ਹੈਗਾ ਵੀ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਕਿਸ ਤਰ੍ਹਾਂ ਉਹਨਾਂ ਪ੍ਰੇਮੀ ਭਗੌੜਿਆਂ ਦੀ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਹੁੰਦਾ ਹੈ ਉਹਨਾਂ ਦੀਆਂ ਭਾਵਨਾਵਾਂ ਦੀ ਉਹਨਾਂ ਦੀ ਆਜ਼ਾਦੀ ਦੇ ਹਕੂਕਾਂ ਹੱਕਾਂ ਦੀ ਰਾਖੀ ਕਰਦਾ ਹੈ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਕਿਵੇਂ ਦਿੰਦਾ ਹੈ ਉਸ ਤੇ ਅੱਜ ਗੱਲ ਕੀਤੀ ਜਾਵੇਗੀ। ਕਈ ਸਾਲ ਪਹਿਲਾਂ ਜਦ ਮੁੰਡੇ ਕੁੜੀਆਂ ਦੇ ਆਪਸੀ ਨਜਾਇਜ਼ ਸਬੰਧਾਂ ਬਾਰੇ ਪਤਾ ਚੱਲਦਾ ਸੀਗਾ ਲੱਗਦਾ ਸੀ ਤਾਂ ਮਾਪੇ ਅਣਖ ਇੱਜ਼ਤ ਪਿੱਛੇ ਭਿਆਨਕ ਵੱਡੇ ਵੱਡੇ ਸਟੈਪ ਲੈ ਲੈਂਦੇ ਸੀਗੇ, ਓਨਰ ਕਿਲਿੰਗ ਹੋ ਜਾਂਦੀਆਂ ਸੀਗੀਆਂ ਤੇ ਕਈ ਵਾਰ ਪ੍ਰੇਮੀ ਜਿਹੜੇ ਮੁੰਡੇ ਹੁੰਦੇ ਸੀ ਉਹਨਾਂ ਤੇ ਰੇਪ ਦੇ ਕੇਸ ਪੈ ਜਾਂਦੇ ਸੀਗੇ। ਸਮੇਂ ਦੀ ਲੋੜ ਅਨੁਸਾਰ ਬਾਈ ਜੀ ਜਿਸ ਤਰ੍ਹਾਂ ਸੋਸਾਇਟੀ ਸਮਾਜ ਚਾਹੁੰਦਾ ਹੁੰਦਾ ਹੈ ਫਿਰ ਉਹੋ ਜਿਹੇ ਕਾਨੂੰਨ ਬਣ ਜਾਇਆ ਕਰਦੇ। ਵੱਡੀਆਂ ਕੋਰਟਾਂ ਹਾਈ ਕੋਰਟਸ ਵਗੈਰਾ ਨਵੇਂ ਆਰਡਰ ਪਾਸ ਕਰ ਦਿਆ ਕਰਦੀਆਂ। ਅੱਜ ਕੱਲ ਪ੍ਰੇਮੀ ਭਗੌੜਿਆਂ ਦੀ ਕੋਰਟ ਵਿਚ ਆਸਾਨੀ ਨਾਲ ਸੁਣਵਾਈ ਹੋ ਜਾਂਦੀ ਹੈ। ਤੁਹਾਡਾ ਕਹਿਣਾ ਸੀਗਾ ਸਿੱਧੂ ਸਾਹਿਬ ਵੀ ਇਸ ਬਾਰੇ ਆਪਾਂ ਪਿੰਡਾਂ ਦੀ ਗੱਲ ਸੁਣਾਓ ਤੇ ਅੱਜ ਆਪਾਂ ਫਿਰ ਅੱਜ ਦੀ ਜਿਹੜੀ ਕਥਾ ਕਹਾਣੀ ਆ ਉਹ ਇਉਂ ਹੈ ਬਾਈ ਜੋ ਆਪਣਾ ਮੋਠੂ ਮਲੰਗ ਆ ਨਾ ਉਹ ਮੁਕਤਸਰ ਮਲੋਟ ਵੱਲ ਗਿਆ ਸੀਗਾ ਤੇ ਉਹ ਦੱਸਦਾ ਬਈ ਇੱਕ ਪਿੰਡ ਵਿਚ ਇੱਕ ਮੁੰਡਾ ਸੀਗਾ ਤੇ ਇੱਕ ਕੁੜੀ ਸੀਗੀ ਤੇ ਪਿੰਡ ਦੇ ਵਿਚਾਲ ਦੀ ਇੱਕ ਪਤਲੀ ਜਿਹੀ ਸੜਕ ਵਗਦੀ ਸੀਗੀ ਤੇ ਦੋਨਾਂ ਦੇ ਆਮੋ ਸਾਹਮਣੇ ਘਰ ਸੀ ਮੁੰਡੇ ਦੇ ਘਰ ਦਾ ਤੇ ਕੁੜੀ ਦਾ ਘਰ ਜਿਹੜਾ ਸੀ ਮੁੰਡਾ ਵਾਹਵਾ ਬਣਦਾ ਤਣਦਾ ਸੀ ਲੜਕੀ ਵੀ ਪੰਜ ਸੱਤ ਜਮਾਤਾਂ ਪੜ ਕੇ ਸਮੇ ਦੇ ਨਾਲ ਸਮਾਰਟਫੋਨ ਜੇ ਤੇ ਪੋਟੇ ਮਾਰਨ ਲੱਗ ਪਈ ਸੀਗੀ ਤੇ ਆ ਯੂਟਿਊਬ ਤੇ ਵਟਸਐਪ ਵਗੈਰਾ ਫਰੋਲਣ ਲੱਗ ਪਈ ਸੀਗੀ। ਪਹਿਲੇ ਵੇਲਿਆਂ ਚ ਇਹ ਹੁੰਦਾ ਸੀ ਜਿਹੜੇ ਪੁਰਾਣੇ ਹੁੰਦੇ ਸੀ 50-60 ਸਾਲ ਪਹਿਲਾਂ ਦੀਆਂ ਗੱਲਾਂ ਉਦੋਂ ਪਹਿਲੇ ਵੇਲੇ ਇਹ ਹੁੰਦਾ ਸੀ ਕਿ ਦਿਲ ਦੀਆਂ ਗੱਲਾਂ ਮਿਲੇ ਬਗੈਰ ਨਹੀਂ ਸੀ ਹੁੰਦੀਆਂ ਮਿਲਾਂਗੇ ਆਮੋ ਸਾਹਮਣੇ ਬਹਿ ਕੇ ਹੁੰਦੀਆਂ ਸੀਗੀਆਂ ਪਰ ਹੁਣ ਜਿੰਨੀਆਂ ਗਹਿਰਾਈ ਦੀਆਂ ਤੇ ਦਿਲ ਦੀਆਂ ਗੰਭੀਰ ਗੱਲਾਂ ਮੋਬਾਈਲ ਤੇ ਹੋ ਜਾਂਦੀਆਂ ਨਾ ਓਨੀਆਂ ਤਾਂ ਹੁਣ ਮਿਲ ਕੇ ਵੀ ਨਹੀਂ ਹੁੰਦੀਆਂ। ਬਾਈ ਜੀ ਇਹ ਜਿਹੜਾ ਮੋਬਾਈਲ ਹੈ ਨਾ ਇਹਦਾ ਲਗਭਗ ਮੇਲੇ ਕਰਾ ਦਿੰਦਾ ਤੇ ਇਹ ਮੋਠੂ ਮਲੰਗ ਆਂਦਾ ਹੈ ਬਾਈ ਜੀ ਵੀ ਜਿਵੇਂ ਕੋਰੋਨਾ ਦਿਨ ਪ੍ਰਤੀ ਦਿਨ ਉੱਪਰ ਨੂੰ ਪੀਕ ਵੱਲ ਵੱਧਦਾ ਜਾਂਦਾ ਹੁੰਦਾ ਨਾ ਜਿਸ ਤਰ੍ਹਾਂ ਤੇ ਕੋਰੋਨੇ ਦੇ ਦਿਨਾਂ ਦੇ ਵਿੱਚ ਹੀ ਮੁੰਡੇ ਕੁੜੀ ਦੇ ਪਿਆਰ ਦੀ ਸ਼ਿੱਦਤ ਵੀ ਸਿਖਰ ਵੱਲ ਵੱਧਦੀ ਜਾ ਰਹੀ ਸੀਗੀ। ਇਹ ਮੋਠੂ ਮਲੰਗ ਕਹਿੰਦਾ ਖੁੱਲਾ ਟਾਈਮ ਸੀਗਾ ਤੇ ਪਲੈਨਿੰਗ ਵਗੈਰਾ ਉਹਨਾਂ ਨੇ ਸਾਰੀ ਘੜ ਲਈ ਸੀਗੀ ਵੀ ਭੱਜ ਜਾਣ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਕਿਸ ਤਰ੍ਹਾਂ ਸੰਪੰਨ ਕਰਨੀ ਹੈਗੀ ਹੈ। ਉਬਾਲਾ ਤਾਂ ਉਹਨਾਂ ਦੇ ਰੋਜ਼ ਉੱਠਦਾ ਜੀ ਭੱਜ ਚੱਲੀਏ ਤੇ ਬਾਈ ਜੀ ਮੋਠੂ ਮਲੰਗ ਕਹਿੰਦਾ ਮੈਂ ਨੀ ਕਹਿੰਦਾ ਗਾ ਉਬਾਲਾ ਤਾਂ ਰੋਜ਼ ਉੱਠਦਾ ਸੀ ਭੱਜ ਜਾਣ ਦਾ ਉਹਨਾਂ ਪ੍ਰੇਮੀ ਜੋੜਿਆਂ ਦੇ ਮਨ ਵਿੱਚ ਪਰ ਵਾਹ ਨੀ ਸੀ ਲੱਗਦੀ ਕੋਈ ਚਾਰਾ ਨੀ ਸੀ ਚੱਲਦਾ ਕਿਉਂਕਿ ਕੋਰਟ ਕਚਹਿਰੀਆਂ ਬੰਦ ਸੀਗੀਆਂ ਹਾਂ ਲਾਕਡਾਊਨ ਜੋਵਨ ਤੇ ਸੀਗਾ। ਬਸ ਫੇਰ ਕੀ ਕੋਰੋਨੇ ਲਾਕਡਾਊਨ ਦਾ ਚੌਥਾ ਚਰਨ ਅਜੇ ਮੁੱਕਿਆ ਹੀ ਸੀਗਾ ਤੇ ਪੰਜਵਾਂ ਅਨਲਾਕਡਾਊਨ ਦਾ ਸ਼ੁਰੂ ਹੋਇਆ ਸੀਗਾ ਤੇ ਥੋੜੀਆਂ ਖੁੱਲਾਂ ਵੀ ਮਿਲ ਗਈਆਂ ਸੀਗੀਆਂ ਤਾਂ ਇੱਕ ਦਿਨ ਮੀਂਹ ਪੈ ਕੇ ਹਟਿਆ ਸੀ ਸੜਕਾਂ ਸਾਫ਼ ਸੀਗੀਆਂ ਤਾਂ ਉਹ ਜਿਹੜਾ ਮੁੰਡਾ ਸੀਗਾ ਤੇ ਉਸਦੀ ਜਿਹੜੀ ਪ੍ਰੇਮਿਕਾ ਸੀਗਾ ਉਹ ਵੱਡੇ ਤੜਕੇ ਆਪਣਾ ਬਹੁਤ ਹੀ ਲੋੜੀਂਦਾ ਸਮਾਨ ਪੈਕ ਕਰਕੇ ਬਾਈਕ ਤੇ ਸਵਾਰ ਹੋ ਗਏ ਪਿੰਡੋਂ ਟੇਕ ਆਫ ਲੈ ਗਏ। ਵੀ ਮੋਠੂ ਮਲੰਗ ਕਹਿੰਦਾ ਹੈ ਵੀ ਉਹ ਗੀਤ ਦੇ ਹਵਾਲੇ ਨਾਲ ਗੱਲ ਕਰਦਾ ਵੀ ਜਿੰਨਾ ਚਿਰ ਯਾਰਾਂ ਨਾਲ ਚੱਲਦੀ ਸੀ ਗੱਲ ਤੂੰ ਵੀ ਪੰਜੇ ਦਿਨ ਭੂਆ ਕੋਲ ਆਉਂਦੀ ਸੀ। ਮੋਠੂ ਐਸੇ ਜਿਹੜੇ ਮੋਠੂ ਮਲੰਗ ਹੈ ਨਾ ਬਾਈ ਜੀ ਇਹ ਨਾ ਇਹਨੂੰ ਆਦਤ ਹੈ ਚੱਕਮੀ ਜੀ ਗੱਲ ਕਰਨ ਦੀ ਕੁੱਝ ਤਾਂ ਹੁੰਦੀ ਹੈ ਤੇ ਕੁੱਝ ਮਸਾਲਾ ਜਿਹਾ ਵੀ ਲਾ ਦਿੰਦਾ ਹੈਗਾ ਇਹ ਉਹਦਾ ਸੁਭਾਅ ਹੀ ਹੈ। ਉਹਨੇ ਜਿਵੇਂ ਸੁਣਾਈ ਮੈਂ ਤੁਹਾਨੂੰ ਉਸ ਤਰ੍ਹਾਂ ਸੁਣਾ ਰਿਹਾ ਗੱਲ ਨੂੰ ਬਾਹਲਾ ਆਪਾਂ ਨਾ ਇਹਨੂੰ ਬਾਹਲਾ ਨੈਗੇਟਿਵ ਨਹੀਂ ਲੈਣਾ ਗੱਲ ਨੂੰ ਇਸ ਹਿਸਾਬ ਚ ਰੱਖਣਾ ਹੈਗਾ ਠੀਕ ਹੈ। ਵੇਖੋ ਇਹ ਜੋ ਜਿਹੜਾ ਪ੍ਰੋਜੈਕਟ ਹੁੰਦਾ ਨਾ ਆਹ ਇਹ ਲਵ ਅਫੇਅਰ ਵਾਲਾ ਇਹਦੀ ਜਿਹੜੀ ਪ੍ਰਕਿਰਿਆ ਇਹ ਬਹੁਤ ਪਚੀਦਾ ਤੇ ਬੜੇ ਬੜੇ ਵਿਖੜੇ ਪੈਂਡੇ ਵਾਲੀ ਹੈ ਪਰ ਜਿਨ੍ਹਾਂ ਦੇ ਸਿਰ ਤੇ ਪਈ ਹੁੰਦੀ ਹੈ ਉਹ ਸਿਰੇ ਲਾ ਕੇ ਹੀ ਹਟਦੇ ਆ ਔਖਿਆਂ ਰਾਹਾਂ ਤੋਂ ਲੰਘ ਹੀ ਜਾਂਦੇ ਹੁੰਦੇ ਆ। ਇਸ ਪ੍ਰੋਜੈਕਟ ਦਾ ਬਾਈ ਜੀ ਜਿਹੜਾ ਨੈਕਸਟ ਪ੍ਰੋਸੀਜਰ ਹੈ ਨਾ ਜਿਹੜਾ ਇਹਨਾਂ ਨੂੰ ਅਪਣਾਉਣਾ ਪੈਂਦਾ ਉਹ ਇਸ ਤਰ੍ਹਾਂ ਹੈ ਵੀ ਫਰਾਰ ਹੋਏ ਜੋੜੇ ਨੂੰ ਸਭ ਤੋਂ ਪਹਿਲਾਂ ਉਹਦੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਤੇ ਫੋਟੋ ਹੋਣੇ ਚਾਹੀਦੇ ਜਿਹਦੋਂ ਪਤਾ ਲੱਗ ਜੇ ਵੀ ਉਹ ਬਾਲਗ ਹੈ ਤੇ ਉਹ ਇਸ ਤੋਂ ਜੋ ਕੋਰਟ ਕਚਹਿਰੀ ਜਾਣ ਤੋਂ ਪਹਿਲਾਂ ਇਹਨਾਂ ਨੂੰ ਪਤਾ ਕੀ ਕਰਨਾ ਪੈਂਦਾ ਇਹਨਾਂ ਨੂੰ ਕਿਸੇ ਮੰਦਿਰ ਦੇ ਪੁਜਾਰੀ ਤੋਂ ਜਾਂ ਕਿਸੇ ਗੁਰਦੁਆਰੇ ਦੇ ਗ੍ਰੰਥੀ ਪਾਸੋਂ ਜਾਂ ਜਿਸ ਵੀ ਧਰਮ ਦਾ ਜਾਂ ਕੋਈ ਹਿਸਾਬ ਕਿਤਾਬ ਹੋਊਗਾ ਉਸ ਮੁਖੀਏ ਪਾਸੋਂ ਵਿਆਹ ਦਾ ਲਿਖਤੀ ਸਰਟੀਫਿਕੇਟ ਲੈਣਾ ਪੈਂਦਾ ਤੇ ਇਹ ਜਿਹੜਾ ਹੁੰਦਾ ਨਾ ਇਹ ਮਿਲ ਹੀ ਜਾਂਦਾ ਹੁੰਦਾ ਲਗਭਗ ਜਿਹੜੇ ਇਸ ਕੰਮ ਵਾਲੇ ਉਹ ਲੈ ਹੀ ਲੈਂਦੇ ਕਿਉਂਕਿ
ਬਣਾਇਆ ਹੁੰਦਾ
ਇਹ ਜਿਹੜੇ ਉਹਨਾਂ ਦਾ ਪਲਾਂ ਹੁੰਦਾ ਕਈ ਨਾ ਹੈਗੇ ਆ ਜੇ ਧਾਰਮਿਕ ਸਥਾਨ ਹੁੰਦੇ ਆ ਮੰਦਿਰ ਵੀ ਹੁੰਦੇ ਹੋਰ ਕੁਛ ਵੀ ਹੁੰਦੇ ਆ ਜਿਹੜੇ ਬਹੁਤ ਪਾਪੂਲਰ ਨੀ ਹੁੰਦੇ ਜਿੱਥੇ ਸੰਗਤਾਂ ਸੁੰਗਤਾਂ ਜਾਂ ਲੋਕ ਘੱਟ ਉਹਦੇ ਦਾਨ ਪ੍ਰਦਾਨ ਉਹ ਫਿਰ ਇਹ ਜੇ ਕੰਮ ਹੀ ਕਰਨ ਲੱਗ ਪੈਂਦੇ ਹੁੰਦੇ ਆ ਤੇ ਉਹ ਸਰਟੀਫਿਕੇਟਾਂ ਦੇ ਹਿਸਾਬ ਨਾਲ ਪੈਸੇ ਪੂਸੇ ਜੇ ਲੈ ਲੈਂਦੇ, ਪੰਜ ਸੱਤ ਲੈ ਕੇ ਸਰਟੀਫਿਕੇਟ ਦੇ ਦਿੰਦੇ। ਤੇ ਇੱਕ ਵਾਰੀ ਕੀ ਹੋਇਆ ਵਿੱਚ ਦੀ ਗੱਲ ਚੱਲਦੀ ਚੋ ਵੀ ਪੰਜਾਬ ਆਪਣੇ ਹਰਿਆਣਾ ਹਾਈ ਕੋਰਟ ਆ ਨਾ ਤੇ ਉਹਨਾਂ ਕੋਲੇ ਕੇਸ ਬਹੁਤ ਆਉਣ ਲੱਗ ਪਏ। ਪਹਿਲਾਂ ਹਾਈ ਕੋਰਟ ਹੀ ਫੈਸਲੇ ਕਰਦੀ ਸੀ, ਉਹ ਜਦੋਂ ਵੇਖਣ ਵੀ ਸਰਟੀਫਿਕੇਟ ਵਿਖਾਓ ਕਿਤੋਂ ਆਹ ਮੈਰਿਜ ਵਾਲੇ ਕਿਥੋਂ ਕਿਹੜੇ ਧਾਰਮਿਕ ਸਥਲ ਤੋਂ ਲਿਆ, ਉਹਨਾਂ ਨੇ ਵੇਖਿਆ ਇਹ ਪੰਚਕੂਲੇ ਦਾ ਕੋਈ ਮੰਦਰ ਸੀ ਇੱਕ ਥਾਂ ਤੋਂ ਹੀ ਆਈ ਜਾਣ, ਇਸੇ ਤਰ੍ਹਾਂ ਇੱਕ ਗੁਰਦੁਆਰਾ ਸੀ ਉੱਥੇ ਇੱਕ ਥਾਂ ਤੋਂ ਆਈ ਜਾਣ, ਉਹ ਆਂਦੇ ਯਾਰ ਸਮਝ ਲੱਗੀ ਸਾਰੇ ਵਿਆਹ ਇੱਥੇ ਹੀ ਹੁੰਦੇ ਇਹਨਾਂ ਨੇ। ਤੇ ਫਿਰ ਉਹਨਾਂ ਨੇ ਕੀ ਕੀਤਾ ਉਹਦੀ ਉਹਨਾਂ ਨੇ ਪੜਤਾਲ ਵੀ ਕਰਾਈ ਕਰੂਈ ਸੀ, ਫਿਰ ਉਹ ਰਸ਼ ਬਹੁਤਾ ਪੈਣ ਕਰਕੇ ਉਹਨਾਂ ਨੇ ਆਰਡਰ ਕਰਤਾ ਵੀ ਹਰੇਕ ਜਿਹੜਾ ਜ਼ਿਲ੍ਹਾ ਨਾ ਹਰ ਜ਼ਿਲ੍ਹਾ ਉਹ ਸੈਸ਼ਨ ਜੱਜ ਨੂੰ ਅਧਿਕਾਰ ਦੇਤਾ ਵੀ ਤੁਸੀਂ ਆਪਦਾ ਫੈਸਲਾ ਇੱਥੇ ਹੀ ਕਰ ਦਿਆ ਕਰੋ, ਜੋ ਪ੍ਰੋਟੈਕਸ਼ਨ ਵਾਲਾ ਇੱਥੇ ਕਰ ਦਿਓ। ਹੁਣ ਜ਼ਿਲ੍ਹੇ ਚ ਵੀ ਹੋ ਜਾਂਦਾ ਤੇ ਹਾਈ ਕੋਰਟ ਵੀ ਹੋ ਜਾਂਦੇ ਇਹਨਾਂ ਦੇ। ਅੱਛਾ ਜਿਹੜਾ ਮੋਠੂ ਮਲੰਗ ਹੈ ਉਹ ਆਂਦਾ ਬਈ ਜਿਹੜਾ ਇਹ ਜੋੜੇ ਨੇ ਜਦੋਂ ਫਰਾਰ ਹੋ ਗਏ ਤੇ ਉਹਨਾਂ ਨੇ ਆਪਦਾ ਵੀ ਪ੍ਰੋਜੈਕਟ ਨੂੰ ਸਿਰੇ ਲਾਉਣਾ ਹੀ ਸੀਗਾ ਕਿ ਉਹਨਾਂ ਨੇ ਆਪਦਾ ਜਿਹੜਾ ਸਾਰਾ ਹੋਮਵਰਕ ਸੀਗਾ ਪਹਿਲਾਂ ਕਰ ਹੀ ਲਿਆ ਸੀਗਾ। ਤੇ ਉਹ ਕਹਿੰਦਾ ਵੀ ਕਰ ਹੀ ਲੈਂਦੇ ਸਾਰੇ ਬੰਦੇ ਜਿਹੜੇ ਇਸ ਕੰਮ ਚ ਪੈਂਦੇ ਆ, ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕੀ ਹਿਸਾਬ ਕਿਤਾਬ ਹੋਊਗਾ। ਅੱਛਾ ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਦੋਨੋਂ ਕੁੜੂ ਮੁੰਡੇ ਨੇ ਨਾ ਆਪਦਾ ਇੱਕ ਸਰਟੀਫਿਕੇਟ ਤਾਂ ਬਣਾ ਲਿਆ ਸੀ ਤੇ ਕਚਹਿਰੀ ਦੀ ਕਾਰਵਾਈ ਲਈ ਪਹਿਲੇ ਹੀ ਵਕੀਲ ਨਾਲ ਗੰਢ ਧੁੱਪ ਕਰ ਲਈ ਸੀਗੀ। ਕਰੋਨਾ ਕਰਕੇ ਵਕੀਲਾਂ ਦਾ ਮੰਦਾ ਹਾਲ ਹੈ ਵੀ ਥੋੜੇ ਜਿਹੀ ਅੱਜ ਕੱਲ ਉਹ ਕਹਿੰਦਾ ਵੀ ਸਰ ਜਾਂਦਾ ਹੈ ਉਹ ਕਿਆ ਚੱਲ ਕੇਸ ਤਿਆਰ ਕਰ ਦਿੰਦੇ ਆ, ਆਧਾਰ ਕਾਰਡ ਤੇ ਫੋਟੋ ਚਾਹੀਦੇ ਹੁੰਦੇ ਆ ਤੇ ਬਸ ਉਹ ਓਰੀਜਨਲ ਆਪਦੇ ਨਾਲ ਲੈ ਗਏ ਸੀਗੇ ਤੇ ਉਹਨਾਂ ਦਾ ਜਿਹੜਾ ਕੇਸ ਸੀਗਾ ਉਹਨਾਂ ਨੇ ਬਸ ਉੱਥੇ ਜੱਜ ਦੇ ਪੇਸ਼ ਕਰ ਦਿੱਤਾ। ਅੱਛਾ ਜੀ ਉਹ ਫਿਰ ਕੀ ਸੀ ਉਹਦੇ ਵਿੱਚ ਹੁੰਦਾ ਜਿਹੜਾ ਕਾਗਜ਼ ਪੱਤਰ ਜੱਜ ਨੇ ਵੇਖਿਆ, ਸਰਸਰੀ ਜੀ ਨਜ਼ਰ ਮਾਰੀ, ਕਾਗਜ਼ ਵੀ ਵੇਖ ਲਏ, ਦੋਨਾਂ ਨੂੰ ਵੀ ਵੇਖ ਲਿਆ ਉਹਨੇ, ਉਹਨੇ ਜਾਣ ਲਿਆ ਵੀ ਦੋਨੋਂ ਬਾਲਗ ਹੈਗੇ ਆ ਤੇ ਕੁੜੀ ਨੇ ਬਿਆਨ ਦੇ ਦਿੱਤਾ ਜੀ ਮੈਂ ਤਾਂ ਇਸੇ ਦੀ ਵਸਣਾ, ਮੁਹਾਵਰੀ ਜੀ ਸਿਖਾਇਆ ਹੀ ਹੁੰਦਾ ਵੀ ਮੈਂ ਤਾਂ ਜੀ ਇਸੇ ਦੀ ਵਸਣਾ ਤੇ ਅਰਜੀ ਵਿੱਚ ਇਹ ਵੀ ਲਿਖਾ ਦਿੱਤਾ ਸੀਗਾ ਉਹਨੇ, ਉਹ ਲਿਖਾਉਣਾ ਹੀ ਪੈਂਦਾ ਵੀ ਮੈਨੂੰ ਬਹੁਤ ਡਰ ਹੈ ਪਿੱਛੋਂ ਮਾਪਿਆਂ ਤੋਂ, ਮੇਰੇ ਚਾਚੇ ਤਾਏ ਮਾਮੇ ਵਗੈਰਾ ਉਹਨਾਂ ਦੇ ਨਾਮ ਵੀ ਲਿਖਾ ਦਿੰਦੇ ਦਿੱਤੇ ਜਾਂਦੇ ਆ ਤੇ ਉਹਨੇ ਵੀ ਲਿਖਾਤੇ ਸੀ ਵੀ ਵਗੈਰਾ ਤੋਂ ਸਾਨੂੰ ਬਹੁਤ ਖਤਰਾ ਹੈ ਕਿ ਉਹ ਮਾਰ ਵੀ ਸਕਦੇ ਆ ਤੇ ਸਾਨੂੰ ਨਾ ਪ੍ਰੋਟੈਕਸ਼ਨ ਦਿੱਤੀ ਜਾਵੇ। ਤੇ ਜੱਜ ਨੇ ਰੂਟੀਨ ਮੈਟਰ ਜਾਣ ਕੇ ਵੇਖ ਕੇ ਆਰਡਰ ਕਰ ਦਿੱਤਾ ਤੇ ਉਹਨੇ ਫਿਰ ਗਾਂ ਐਸ ਐਸ ਪੀ ਨੂੰ ਨੋਟਿਸ ਦੇ ਦਿੰਦੇ ਆ ਵੀ ਤੁਸੀਂ ਇਨਫੋਰਮ ਕਰ ਦਿਓ ਪ੍ਰੋਪਰ ਸਾਰੇ ਜਗ੍ਹਾ ਤੇ। ਉਹ ਫਿਰ ਥਾਣੇ ਦੇ ਰਾਹੀਂ ਉਹ ਘਰੋਂ ਘਰੀ ਨੋਟਿਸ ਪਹੁੰਚ ਜਾਂਦੇ ਆ ਮਾਪਿਆਂ ਨੂੰ ਵੀ ਫੌਰੀ ਨੋਟਿਸ ਉੱਥੇ ਵੀ ਭੇਜ ਦਿੱਤਾ ਵੀ ਤੁਸੀਂ ਮੁੰਡੇ ਕੁੜੀ ਨੂੰ ਹੱਥ ਨਹੀਂ ਲਾ ਸਕਦੇ, ਜੇ ਕੋਈ ਅਣਸਿਖਾਵਾਂ ਕੋਈ ਕੁੱਟਮਾਰ ਕੀਤੀ ਤਾਂ ਤੁਸੀਂ ਸਜ਼ਾ ਦੇ ਭਾਗੀ ਹੋਵੋਗੇ। ਇਹ ਹੈ ਜੀ ਇਹਦਾ ਪ੍ਰੋਸੀਜਰ। ਮੋਠੂ ਆਂਦਾ ਹੈ ਮਲੰਗ ਬਾਈ ਜੀ ਮਾਂ ਮਾਂ ਹੀ ਹੁੰਦੀ ਹੈ ਨਾ, ਤੇ ਕੁੜੀ ਫਰਾਰ ਹੋ ਗਈ ਜਦੋਂ ਉਹਨੂੰ ਪਤਾ ਲੱਗਾ ਵੀ ਉਹ ਤਾਂ ਭੱਜ ਗਈ ਹੈ ਚਲੀ ਗਈ ਹੈ ਤਾਂ ਉਹ ਬੁਸ ਬੁਸ ਕਰੇ ਕਹੀ ਜਾਵੇ ਨੀ ਡੁੱਬ ਜਾਣੀਏ ਤੂੰ ਇਹ ਕੀ ਕੀਤਾ, ਨੀ ਤੂੰ ਹਵਾ ਭਰ ਵੀ ਭਿਣਕ ਨੀ ਪੈਣ ਦਿੱਤੀ, ਨੀ ਜੇ ਤੂੰ ਦੱਸਿਆ ਹੁੰਦਾ ਮੈਂ ਤੇਰਾ ਕੋਈ ਨਾ ਕੋਈ ਬੰਨ ਸੁਭ ਕਰ ਲੈਂਦੀ, ਨੀ ਤੂੰ ਤਾਂ ਸਾਨੂੰ ਘਰੋਂ ਬਾਹਰ ਨਿਕਲ ਜੋਗਾ ਵੀ ਨੀ ਛੱਡਿਆ, ਉਹਨੇ ਮਾਂ ਨੇ ਕਰਨਾ ਹੀ ਸੀਗਾ। ਵੀ ਜਦ ਜੱਜ ਦੇ ਕੇਸ ਪੇਸ਼ ਹੋਇਆ ਤਾਂ ਅਰਜੀ ਚ ਇਹ ਵੀ ਲਿਖਿਆ ਸੀ ਵੀ ਸਾਨੂੰ ਨਾ 10 ਦਿਨ ਸਰਕਾਰੀ ਹਿਫਾਜ਼ਤ ਰੱਖਿਆ ਜਾਵੇ, ਸਾਨੂੰ ਖਤਰਾ ਬਹੁਤ ਆ ਉਹਨਾਂ ਦਾ। ਤੇ ਜੱਜ ਨੇ ਸਹੀ ਪਾ ਦਿੱਤੀ ਤਾਂ ਪੁਲਿਸ ਵਾਲੇ ਮੁੰਡੇ ਕੁੜੀ ਨੂੰ ਗੈਸਟ ਹਾਊਸ ਵੱਲ ਲੈ ਗਏ, ਉੱਥੇ ਇਹੋ ਜਿਹੇ ਪੰਛੀ ਪਖੇਰੂਆਂ ਵਾਸਤੇ ਸ਼ੈਲਟਰ ਰੂਮ ਬਣਾਏ ਹੁੰਦੇ ਆ, ਇਹ ਹਰ ਜ਼ਿਲ੍ਹੇ ਚ ਬਣੇ ਹੋਏ ਆ ਜੀ ਇਹਨਾਂ ਵਾਸਤੇ। ਤੇ ਹਰੇਕ ਜ਼ਿਲ੍ਹੇ ਚ ਮੋਠੂ ਕਹਿੰਦਾ ਹੈ ਗੱਲ ਕੀ ਵੀ ਦੋਨੋਂ ਜਣੇ ਇਸ ਵੇਲੇ ਸ਼ੈਲਟਰ ਰੂਮ ਵਿੱਚ ਹੈ, ਕੂਲਰ ਲੱਗਾ ਹੋਇਆ ਹੈ, ਚਪੜਾਸੀ ਸਵੇਰ ਵੇਲੇ ਪਾਣੀ ਭਰ ਜਾਂਦਾ ਹੈ, ਡਬਲ ਬੈਡ ਤਾਂ ਹੋਣਾ ਹੀ ਸੀਗਾ, ਵੈਲ ਫਰਨਿਸ਼ਡ ਰੂਮ ਹੈ, ਕੁਰਸੀ ਮੇਜ ਤੋਂ ਇਲਾਵਾ ਕੰਧ ਤੇ ਸ਼ੀਸ਼ਾ ਡਰੈਸਿੰਗ ਟੇਬਲ ਆ ਤੇ ਨਹਾਉਣ ਧੋਣ ਦਾ ਸਾਰਾ ਪ੍ਰਬੰਧ ਉੱਥੇ ਮੁਕੰਮਲ ਇਹਨਾਂ ਵਾਸਤੇ ਕੀਤਾ। ਤੇ ਉਹ ਦੋਨੋਂ ਦਾ ਇੰਡੀਪੈਂਡੈਂਟ ਰੂਮ ਵਿੱਚ ਬਿਰਾਜਮਾਨ ਹੈ, ਤੇ ਬਾਹਰ ਸਰਕਾਰ ਪਹਿਲੇ ਪਹਿਰੇ ਤੇ ਖੜੀ ਹੈ ਪੁਲਿਸ ਉਹਨਾਂ ਦੇ ਬਾਈ ਜੀ ਐਂਡ ਆਫ ਦਾ ਡੇ ਉਹ ਤਾਂ ਮੋਠੂ ਮਲੰਗ ਕਹਿ ਗਿਆ ਪਰ ਇਹ ਹੁਣ ਮੇਰੇ ਆਪ ਦੇ ਸ਼ਬਦ ਹੈ ਬਾਈ ਜੀ ਐਟ ਦਾ ਐਂਡ ਆਫ ਦਾ ਡੇ ਐਂਡ ਰਿਜ਼ਲਟ ਮੇਰੇ ਹਿਸਾਬ ਨਾਲ ਇਹਨਾਂ ਕੰਮਾਂ ਵਿਚ ਇਹ ਬੇਸਮਝੀ ਅਖੀਰ ਖੱਜਲ ਖੁਆਰੀ ਹੋਇਆ ਕਰਦੀ ਹੈ ਪਰ ਜਿਵੇਂ ਕਲਾਮ ਬਾਹੂ ਕਹਿੰਦਾ ਵੀ ਇਹੋ ਜਿਹੇ ਕੰਮਾਂ ਵਿਚ ਦਿਲ ਦਰਿਆ ਸਮੁੰਦਰ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਤੇ ਐਵੇ ਬਾਈ ਜੀ ਇੱਕ ਨਾ ਇਸ ਗਲੋਬਲੀ ਆਜ਼ਾਦੀ ਨੇ ਬੱਚਿਆਂ ਤੇ ਪਰਿੰਦਿਆਂ ਚ ਬਾਹਰ ਫਰਕ ਨਹੀਂ ਰਹਿਣ ਦਿੱਤਾ ਇਕਬਾਲ ਕਹਿੰਦਾ ਇਸ ਗੱਲ ਬੜੀ ਸੋਹਣੀ ਲੱਗਦੀ ਹੈ ਇਹਦੀ ਗੱਲ ਕਹੀ ਨਾ ਰੱਖ ਉਮੀਦੇ ਵਫਾ ਕਿਸੀ ਪਰਿੰਦੇ ਸੇ ਨਾ ਰੱਖ ਉਮੀਦੇ ਵਫਾ ਕਿਸੀ ਪਰਿੰਦੇ ਸੇ ਜਬ ਪਰ ਨਿਕਲ ਆਤੇ ਹੈ ਤੋ ਆਪਣੇ ਵੀ ਆਸ਼ੀਆਨਾ ਭੁੱਲ ਜਾਤੇ ਹੈ ਜਬ ਪਰ ਨਿਕਲ ਆਤੇ ਹੈ ਤਾਂ ਆਪਣੇ ਵੀ ਆਸ਼ੀਆਨਾ ਭੁੱਲ ਜਾਤੇ ਹੈ ਜਦੋਂ ਖੰਭ ਨਿਕਲ ਆਉਂਦੇ ਨੇ ਤਾਂ ਆਪਦਾ ਘਰ ਵੀ ਇਹ ਭੁੱਲ ਜਾਂਦੇ ਫਿਰ ਇਹ ਜਿਹੜੇ ਪਰਿੰਦੇ ਹੈ ਤੇ ਬੱਚੇ ਦੇ ਪਰਿੰਦੇ ਇੱਕੋ ਜਿਹੇ ਹੋ ਗਏ ਇਹ ਸੀ ਬਾਈ ਜੀ ਅੱਜ ਦੀ ਗੱਲ ਤੇ
ਦੇਖੋ ਬਾਈ ਜੀ ਤੁਸੀਂ ਬੜੇ ਵਿਅੰਗਮਈ ਰੂਪ ਦੇ ਵਿੱਚ ਸੱਚਾਈਆਂ ਦੱਸੀਆਂ ਪ੍ਰੋਸੀਜਰ ਦੱਸੇ ਕੀ ਹੋ ਰਿਹਾ ਕੀ ਬੱਚੇ ਕੀ ਕਰ ਰਹੇ ਨੇ ਉਹਨਾਂ ਦੇ ਮਾਂ ਬਾਪ ਦੋਨਾਂ ਧਿਰਾਂ ਦੇ ਕਿੱਦਾਂ ਇਹਨੂੰ ਟੈਕਲ ਕਰ ਰਹੇ ਨੇ ਜਿਹੜੀ ਸਰਕਾਰ ਹੈ ਉਹਨਾਂ ਦੀ ਕੀ ਮਜਬੂਰੀ ਹੈ ਕਿ ਚਲੋ ਮੁੜ ਕੇ ਓਨਰ ਕਿਲਿੰਗ ਹੋ ਜਾਂਦੀ ਹੈ ਜਾਂ ਫਿਰ ਇੱਕ ਦੂਜੇ ਦੇ ਰੇਪ ਦੇ ਕੇਸ ਪਾ ਦਿੰਦੇ ਆ ਕੁੱਟ ਕਟਾਈ ਹੁੰਦੇ ਆ ਫੌਜਦਾਰੀਆਂ ਦੇ ਕੇਸ ਪੈ ਜਾਂਦੇ ਆ ਸੋ ਇਹ ਸਰਕਾਰ ਦੀ ਵੀ ਮਜਬੂਰੀ ਹੈ ਮੈਂ ਸਮਝਦਾ ਵੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੇ ਦੇਖੋ ਇਹ ਆਪਣਾ ਸੋਸ਼ਲ ਜਿਹੜਾ ਤਾਣਾ ਬਾਣਾ ਜੇ ਆਪਾਂ ਉਹਨੂੰ ਸਟਰੋਂਗ ਰੱਖੀਏ ਪ੍ਰਚਾਰ ਵਧੀਆ ਰੱਖੀਏ ਸਮਝਾਈਏ ਨਿਆਣਿਆਂ ਨੂੰ ਤਾਂ ਹੀ ਜ਼ਿਆਦਾ ਵਧੀਆ ਰਹਿੰਦਾ ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਟੌਪਿਕ ਬਾਈ ਜੀ ਹੋਰ ਲੈ ਕੇ ਆਇਓ ਅਗਲੀ ਵਾਰੀ ਵੀ ਇੱਦਾਂ ਦੀ ਗੱਲ ਕੋਈ ਵਧੀਆ ਕਰਾਂਗੇ ਜਿਹੜੇ ਜਿਹਦੇ ਨਾਲ ਸਾਨੂੰ ਕੋਈ ਸੇਧ ਮਿਲ ਸਕੇ
ਤੇ ਇਹ ਸੀ ਬਾਈ ਜੀ ਅੱਜ ਦੀ ਗੱਲ ਤੇ ਅਗਲੀ ਵਾਰ ਨੂੰ ਕੋਈ ਹੋਰ ਜਿਵੇਂ ਤੁਸੀਂ ਕਹਿੰਦੇ ਉਹੋ ਜਿਹੀ ਗੱਲ ਲੈ ਆਵਾਂਗੇ ਭੁੱਲਾਂ ਚੱਕਾਂ ਮਾਫ ਕਰਿਓ ਕਿਉਂਕਿ ਸਬਜੈਕਟ ਇਸ ਤਰ੍ਹਾਂ ਦਾ ਸੀਗਾ ਖੁਸ਼ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਉਮੀਦ ਰੱਖਦੇ ਹਾਂ ਜੀ ਤੁਹਾਨੂੰ ਟੌਪਿਕ ਪਸੰਦ ਆਇਆ ਹੋਵੇਗਾ ਕੁਛ ਵਿਅੰਗ ਵੀ ਸੀਗਾ ਕੁਛ ਇਹਦੇ ਵਿੱਚ ਸਾਨੂੰ ਸਿੱਖਣ ਨੂੰ ਵੀ ਮਿਲਿਆ ਸੋ ਬਹੁਤ ਬਹੁਤ ਧੰਨਵਾਦ ਗੱਜਣ ਵਾਲਾ ਬਾਈ ਜੀ ਦਾ ਜਿਨ੍ਹਾਂ ਨੇ ਸਮਾਂ ਕੱਢਿਆ ਤੇ ਰਿਸਰਚ ਕਰਦੇ ਨੇ ਲਿਖਦੇ ਨੇ ਔਰ ਘੋਖਦੇ ਨੇ ਆਉਣ ਵਾਲੇ ਹਫ਼ਤੇ ਫਿਰ ਇਹਨਾਂ ਨਾਲ ਸਾਂਝ ਪਾਵਾਂਗੇ ਆਉਣ ਵਾਲੇ ਹਫ਼ਤੇ ਗਿਆਨੀ ਸੰਤੋਖ ਸਿੰਘ ਜੀ ਵੀ ਆਉਣਗੇ ਤੇ ਆਪਾਂ ਅਰਦਾਸ ਦੇ ਡੂੰਘਾਈ ਚ ਜਾਣਾ ਆ ਉਹਨੂੰ ਟੌਪਿਕ ਸਾਰੇ ਆਪਾਂ ਕਵਰ ਕਰਨੇ ਆ ਤੇ ਇਨ ਦਾ ਮੀਨ ਟਾਈਮ ਕਾਫੀ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਅਮਰਜੀਤ ਸਿੰਘ ਸਹੋਤਾ ਵੱਲ ਗੁਲਗਾ ਕੌਫ ਸਾਰਬਰ ਤੋਂ ਜੁੜੇ ਨੇ ਉਹ ਵੀ ਕਹਿੰਦੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਜੀ ਮਨਪ੍ਰੀਤ ਸਿੰਘ ਐਸ ਐਸ ਕੇ ਅਕਾਊਂਟੈਂਟ ਵਾਲੇ ਮੈਲਬਨ ਤੋਂ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਸ਼ੁਕਰੀਆ ਜੀ ਤੇ ਮਨਦੀਪ ਸਿੰਘ ਵੀ ਜੁੜੇ ਨੇ ਉਹਨਾਂ ਨੇ ਸਾਡੀ ਪਹਿਲੀ ਗੱਲਬਾਤ ਤੇ ਪ੍ਰਤੀਕਿਰਿਆ ਦਿੱਤੀ ਸੀ ਕਿ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਕਹਿੰਦੇ ਅਸੀਂ ਕਣਕ ਸਿੱਧੀ ਫੈਕਟਰੀ ਨੂੰ ਵੇਚਦੇ ਹਾਂ ਹੁਣ ਜੀ ਇੰਡੀਆ ਦੇ ਵਿੱਚ ਹਾਂਜੀ ਇਹੋ ਜਿਹੇ ਜਿਹੜੇ ਰੁਝਾਨ ਹੈ ਹੁਣ ਇਹਨੂੰ ਲੀਗਲ ਕਰ ਦਿੱਤਾ ਜਾ ਰਿਹਾ ਨਵੇਂ ਬਿੱਲ ਦੇ ਅਧੀਨ ਤੇ ਜਗਤਾਰ ਭਾਜੀ ਜੁੜੇ ਨੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕੱਲ੍ਹ ਦੀ ਖ਼ਬਰ ਹੈ ਕਿ ਭਾਰਤ ਸਰਕਾਰ ਨੇ ਨਵੀਆਂ ਯੋਜਨਾਵਾਂ ਰੋਕ ਲਗਾ ਦਿੱਤੀ ਹੈ ਤੇ ਸਰਕਾਰ ਕੋਲ ਪੈਸੇ ਨਹੀਂ ਹਨ ਕੀ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਯੋਜਨਾਵਾਂ ਤੇ ਰੋਕ ਲਗਾਉਣ ਦੀ ਬਜਾਏ ਪਹਿਲਾਂ ਸਰਕਾਰੀ ਮੰਤਰੀਆਂ ਸੰਤਰੀਆਂ ਦੇ ਭੱਤੇ ਤਨਖਾਹਾਂ ਬੰਦ ਕਰ ਦੇਣੀਆਂ ਚਾਹੀਦੀਆਂ ਤੇ ਮਿੰਟੂ ਭਾਜੀ ਤੋਂ ਪੁੱਛਦੇ ਸੀ ਦੂਜੇ ਕਹਿੰਦੇ ਸਰਕਾਰ ਫਸਲਾਂ ਐਮ ਐਸ ਪੀ ਕਿਉਂ ਬੰਦ ਕਰਨ ਜਾ ਰਹੀ ਹੈ ਇਹਦੇ ਬਾਰੇ ਆਪਾਂ ਹੋਰ ਡਿਟੇਲ 'ਚ ਗੱਲ ਕਰਾਂਗੇ ਜੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਸੈੱਟ ਰੇਟ ਨਹੀਂ ਬੰਦ ਕੀਤਾ ਜਾ ਰਿਹਾ ਪਰ ਕਈ ਜਿਹੜੀ ਬਾਇੰਗ ਹੈ ਉਹ ਡਾਇਰੈਕਟ ਕਰ ਸਕਦੇ ਨੇ ਇਹਦੀ ਛੋਟ ਦਿੱਤੀ ਜਾ ਰਹੀ ਹੈ ਕਾਫ਼ੀ ਪੇਚੀਦਾ ਮਸਲਾ ਹੈ ਜੀ ਅਤੇ ਕਰਾਂਗੇ ਜੀ ਇੱਥੇ ਡਿਟੇਲ ਦੇ ਵਿੱਚ ਗੱਲ ਅਜਮੇਰ ਸਿੰਘ ਜੀ ਹੁਣੀ ਕਹਿ ਰਹੇ ਨੇ ਕਿ ਪੰਜਾਬ ਵਿੱਚ ਗੁਰਨਾਮ ਸਿੰਘ ਸਾਂਝੀ ਸਰਕਾਰ ਨੇ ਅਨਾਜ ਦੀ ਸਟੇਟ ਟ੍ਰੇਡਿੰਗ ਲਾਗੂ ਕਰਕੇ ਕਿਸਾਨਾਂ ਵਪਾਰੀਆਂ ਦੇ ਸ਼ੋਸ਼ਣ ਤੋਂ ਬਚਾਏ ਸਨ ਜੀ ਪਹੀਆ ਪੁੱਠਾ ਮੋੜਨ ਦਾ ਯਤਨ ਹੈ ਜੀ ਚਲੋ ਆਉਣ ਵਾਲੇ ਟਾਈਮ 'ਚ ਹੋਰ ਗੱਲ ਕਰਾਂਗੇ ਮਲਕੀਤ ਸਿੰਘ ਹੁਣੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਕੁਝ ਪਲ ਇੰਨੇ ਖੂਬਸੂਰਤ ਹੁੰਦੇ ਨੇ ਜੋ ਬੀਤ ਤਾਂ ਜਾਂਦੇ ਨੇ ਪਰ ਜਦੋਂ ਵੀ ਉਹਨਾਂ ਦੀ ਯਾਦ ਕਰੋ ਜਾਂ ਉਹਨਾਂ ਨੂੰ ਯਾਦ ਕਰੋ ਤਾਂ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ ਪ੍ਰਗਟ ਸਿੰਘ ਬੜਿੰਗ ਦਾ ਇਹ ਵਿਚਾਰ ਉਹਨਾਂ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਹਿੰਦਰ ਸਿੰਘ ਹੰਸ ਕਨੇਡਾ ਵਾਲੇ ਜੁੜੇ ਨੇ ਕਹਿੰਦੇ ਬਹੁਤ ਹੀ ਖੂਬਸੂਰਤ ਡਿਸਕਸ਼ਨ ਹੋਈ ਹੈ ਜੀ ਲਵ ਮੈਰਿਜ ਦੇ ਬਾਰੇ ਤੇ ਹਾਊ ਇਜ਼ ਮਿੰਟੂ ਜੀ ਐਂਡ ਯੂ ਅਸੀਂ ਸਾਰੇ ਠੀਕ ਠਾਕ ਹੈ ਜੀ ਸਾਰੇ ਤੰਦਰੁਸਤ ਹੈ ਵਧੀਆ ਉਮੀਦ ਰੱਖਦੇ ਹਾਂ ਤੁਸੀਂ ਵੀ ਖੁਸ਼ ਹੋਵੋਗੇ ਤੇ ਇੱਕ ਤਾਜ਼ਾ ਖਬਰ ਬ੍ਰੇਕਿੰਗ ਨਿਊਜ਼ ਜਿਹੜੀ ਇਸ ਵੇਲੇ ਚੱਲ ਰਹੀ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰਦਾ ਮੇਰੇ ਦੋਸਤ ਮੇਰੇ ਕਲਾਸ ਫੈਲੋ ਨਵਾਂ ਸ਼ਹਿਰ ਤੋਂ ਹੀ ਉਹਨਾਂ ਨੇ ਖਬਰ ਸਾਂਝੀ ਕੀਤੀ ਹੈ ਲਾਈਵ ਦਿਖਾ ਰਹੇ ਨੇ ਕਿ ਕੈਲੀਫੋਰਨੀਆ ਦੇ ਵਿੱਚ ਐਮਾਜ਼ਨ ਸੈਂਟਰ ਜਾਲ ਦਿੱਤਾ ਗਿਆ ਅੱਗ ਲੱਗੀ ਹੋਈ ਹੈ ਜਲ ਰਿਹਾ ਹੈ ਇਸ ਵੇਲੇ ਲਾਈਵ ਚੱਲ ਰਿਹਾ ਹੈ ਫੇਸਬੁੱਕ 'ਤੇ ਸੋ ਐਮਾਜ਼ਨ ਸੈਂਟਰ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਜਾਲ ਦਿੱਤਾ ਗਿਆ ਅੱਗ ਲੱਗੀ ਹੋਈ ਹੈ ਸੋ ਇਹ ਕਾਫ਼ੀ ਘਿਨਾਉਣੇ ਮੋੜ ਲੈ ਰਹੀ ਹੈ ਸਿਆਸਤ ਘਟਨਾਵਾਂ ਦੇਖੋ ਥੋੜ੍ਹਾ ਜਿਹਾ ਠਰੰਮਾ ਰੱਖੀਏ ਆਪਾਂ ਸਹਿਜ ਰੱਖੀਏ ਆਪਣਾ ਬਚਾਅ ਕਰੀਏ ਬਚਾਓ ਵਿੱਚ ਹੀ ਬਚਾਓ ਹੈ ਕੋਈ ਇਹੋ ਜਿਹੀਆਂ ਹਰਕਤਾਂ ਨਾ ਕਰੀਏ ਜਿਹਦੇ ਕਰਕੇ ਅਸੀਂ ਵੀ ਸਮੱਸਿਆ 'ਚ ਪੈ ਜਾਈਏ ਸਾਡੇ ਪਰਿਵਾਰ ਵੀ ਸਮੱਸਿਆ 'ਚ ਹੋਣ ਅਤੇ ਸੋਸਾਇਟੀ ਵੀ ਸਮੱਸਿਆ 'ਚ ਹੋਵੇ ਸੋ ਇਲਤੀਆਂ ਤੋਂ ਬਚੋ ਇਲਤ ਤੋਂ ਬਚੋ ਕੱਲ੍ਹ ਹੀ ਮੇਰੇ ਇੱਕ ਦੋਸਤ ਨੇ ਜੈਕਸਨ ਤੋਂ ਵੀਡੀਓ ਪਾਇਆ ਸੀ ਉਹ ਜੈਕਸਨ ਅਮੈਰੀਕਾ 'ਚ ਰਹਿੰਦਾ ਅਤੇ ਉੱਥੇ ਇੱਕ ਸੁਨਿਆਰੇ ਦੀ ਦੁਕਾਨ ਸੀ ਸੋਨਾ ਜਵੈਲਰਸ ਉਹਦਾ ਵੀਡੀਓ ਸ਼ੇਅਰ ਕੀਤਾ ਸੀਗਾ ਤੇ ਉਹਦੇ ਵਿਚਾਰੇ ਦੀ ਲੁੱਟ ਮਾਰ ਸਾਰੇ ਗਹਿਣੇ ਚੱਕ ਕੇ ਲੈ ਗਏ ਮਡੀਰ ਤੇ ਮਤਲਬ ਟੋਟਲੀ ਮਤਲਬ 16 ਤੋਂ ਲੈ ਕੇ 20 ਸਾਲ ਦੇ ਵਿਚਾਲੇ ਵਿਚਾਲੇ ਨਿਆਣਿਆਂ ਨੇ ਭੰਨ ਕੇ ਦੁਕਾਨ ਉਹ ਚੋਂ ਸਾਰੇ ਗਹਿਣੇ ਕੱਢ ਕੇ ਲੈ ਗਏ ਦੱਸੋ ਇਹ ਕਾਹਦਾ ਪ੍ਰੋਟੈਸਟ ਹੈ ਕੀ ਇਹ ਲੁੱਟੂ ਟੋਲੇ ਆ ਮਤਲਬ ਸਾਰੇ ਨਹੀਂ ਜਿਹੜੇ ਪ੍ਰੋਟੈਸਟ ਪਏ ਪਰ ਉਹਨਾਂ ਦੀ ਆੜ ਦੇ ਵਿੱਚ ਲੋਕ ਕਿਹੋ ਜਿਹੇ ਕੰਮ ਕਰ ਰਹੇ ਨੇ ਸਮਝ ਤੋਂ ਬਾਹਰ ਹੈ ਰੁਪਿੰਦਰ ਗਿੱਲ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਥੋੜ੍ਹਾ ਲੇਟ ਹੋ ਗਏ ਹਾਂ ਕੋਈ ਗੱਲ ਨਹੀਂ ਜੀ ਤੁਸੀਂ ਪੋਡਕਾਸਟ ਦੇ ਵਿੱਚ ਜ਼ਰੂਰ ਸੁਣ ਲਿਓ ਪ੍ਰੋਗਰਾਮ ਅਤੇ ਅਸੀਂ ਇਹ ਪੋਡਕਾਸਟ 'ਤੇ ਬੜੀ ਛੇਤੀ ਪ੍ਰੋਗਰਾਮ ਚੜ੍ਹਾ ਦੇਵਾਂਗੇ ਸੋ ਤੁਸੀਂ ਆਈਫੋਨ 'ਤੇ ਵੀ ਸੁਣ ਸਕਦੇ ਹੋ ਪੋਡਕਾਸਟ ਸਾਊਂਡ ਕਲਾਊਡ 'ਤੇ ਵੀ ਸੁਣ ਸਕਦੇ ਹੋ ਸਾਡੀ ਆਪਣੀ ਐਪਲੀਕੇਸ਼ਨ ਜਿਹੜੀ ਕਿ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਹੱਥ ਬੰਨ੍ਹ ਕੇ ਸਾਡੀ ਆਪਣੀ ਐਪਲੀਕੇਸ਼ਨ ਵਰਤਿਆ ਕਰੋ ਕਿਉਂਕਿ ਉਹਦੇ ਵਿੱਚ ਹੋਰ ਬਹੁਤ ਸਾਰੇ ਫੰਕਸ਼ਨ ਅਸੀਂ ਪਾਈ ਜਾਂਦੇ ਹਾਂ ਡਿਵੈਲਪਮੈਂਟ ਕਰ ਰਹੇ ਹਾਂ ਅਤੇ ਵਨ ਆਫ ਦਾ ਬੈਸਟ ਐਪਲੀਕੇਸ਼ਨ ਰੇਡੀਓ ਵਰਲਡ ਦੇ ਵਿੱਚ ਬਣੀ ਹੋਈ ਹੈ ਅਤੇ ਹੋਰ ਵੀ ਇਹਦੇ ਵਿੱਚ ਅਸੀਂ ਵਾਧੇ ਕਰ ਰਹੇ ਹਾਂ ਸਰਬਜੀਤ ਬੜੀ ਮਿਹਨਤ ਕਰ ਰਹੇ ਨੇ ਸੋ ਸਾਰੇ ਸਰੋਤੇ ਨੋਟ ਕਰਨ ਕਿ ਹਰਮਨ ਰੇਡੀਓ ਦੇ ਵਿਹੜੇ ਹੋਰ ਪ੍ਰਜੈਂਟਰ ਆਏ ਨੇ ਨਵੇਂ ਪ੍ਰਜੈਂਟਰ ਆਏ ਨੇ ਕਬੀਰ ਸਿੱਧੂ ਆਏ ਨੇ ਸਾਡੇ ਨਾਲ ਬਠਿੰਡਾ ਤੋਂ ਅਤੇ ਇੱਧਰੋਂ ਰੁਪਿੰਦਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਲਹਿਰਾਂ ਪ੍ਰੋਗਰਾਮ ਵੀਰਵਾਰ ਨੂੰ ਆਇਆ ਕਰਨਗੇ ਸੋ ਹੋਰ ਵੀ ਅਸੀਂ ਫੰਕਸ਼ਨਸ ਵਗੈਰਾ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਸੋ ਜ਼ਰੂਰ ਸ਼ਾਮਿਲ ਹੋਇਆ ਕਰੋ ਅਤੇ ਜਾਂਦੇ ਜਾਂਦੇ ਤੁਹਾਨੂੰ ਮੈਂ ਹੁਣ ਇੱਕ ਹਿੰਦੀ ਗੀਤ ਸੁਣਾਉਣਾ ਹੈ ਇਹ ਗੀਤ ਬੜਾ ਖੂਬਸੂਰਤ ਹੈ ਰੋਮਾਂਟਿਕ ਟਾਈਪ ਗੀਤ ਹੈ ਪੱਲਾ ਜੀ ਦਿਲ ਕਾ ਕਿਆ ਕਸੂਰ ਫਿਲਮ ਆਈ ਸੀਗੀ ਅਤੇ ਉਹਦੇ ਵਿੱਚੋਂ ਕੁਮਾਰ ਸਾਨੂੰ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਮੈਂ ਲੈਣਾ ਇਜਾਜ਼ ਤੇ ਮੈਂ ਅਰਦਾਸ ਕਰਦਾ ਉਮੀਦ ਕਰਦਾ ਕਿ ਤੁਹਾਡਾ ਦਿਨ ਤੁਹਾਡਾ ਵੀਕਐਂਡ ਬਹੁਤ ਖੂਬਸੂਰਤ ਵਧੀਆ ਨਿਕਲੇਗਾ ਤੰਦਰੁਸਤੀ ਰਹੇਗੀ ਤੇ ਸਰਬੱਤ ਦਾ ਭਲਾ ਇੱਕ ਵਾਰੀ ਫੇਰ ਮੰਗਦੇ ਹਾਂ ਤੁਸੀਂ ਵੀ ਮੰਗਿਓ ਦਿਲ ਦੇ ਵਿੱਚ ਅਰਦਾਸ ਕਰਿਓ ਤੇ ਮਨੋਕਾਮਨਾ ਸਭ ਦੀਆਂ ਪੂਰੀਆਂ ਹੋਣ ਤਾਂ ਲਓ ਜੀ ਜਾਂਦੇ ਜਾਂਦੇ ਇਹ ਖੂਬਸੂਰਤ ਗੀਤ ਰੱਬ ਰਾਖਾ
सबसे प्यारा है सबसे प्यारा है सबसे प्यारा है मेरा सनम सबसे प्यारा है सबसे प्यारा है सबसे प्यारा है वो जान जिगर दिल हमारा है सबसे प्यारा है सबसे प्यारा है
मेरा सनम सबसे प्यारा है सबसे प्यारा है सबसे प्यारा है वो जान जिगर दिल हमारा है सबसे प्यारा है सबसे प्यारा है
ਮਾਗੀ ਦੁਆ ਇਤਨੇ ਦਿਨੋ
साथ चलना मेरे, अब हर कदम साथ चलना मेरे, कुछ भी नहीं जिंदगी बिन तेरे, तुझे नजर में उतारा है, सबसे प्यारा है, सबसे प्यारा है।
सबसे प्यारा है, सबसे प्यारा है।